ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਤੇ ਹਰਮਨ ਰੇਡੀਓ ਤੇ ਇਸ ਵੇਲੇ ਵਕਤ ਹੁੰਦਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦਾ। ਸੋ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਇੱਕ ਵਾਰ ਫਿਰ ਮੈਂ ਹਾਜ਼ਰ ਹਾਂ, ਮੈਲਬਨ ਤੋਂ ਅਮਰਦੀਪ ਕੌਰ। ਤੇ ਇਸ ਵੇਲੇ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਪ੍ਰਭਜੀਤ ਕੌਰ ਜੀ, ਵੀਜ਼ਾ ਏਡ ਇਮੀਗ੍ਰੇਸ਼ਨ ਤੇ ਐਜੂਕੇਸ਼ਨ ਤੋਂ ਸਾਡੇ ਨਾਲ ਹਾਜ਼ਰ ਨੇ ਸਟੂਡੀਓ ਦੇ ਵਿੱਚ। ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਜੀ। ਪ੍ਰਭਜੀਤ ਜੀ, ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ
ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਨਾਲ ਹੀ ਨਾਲ ਸਵਾਗਤ ਕਰਦੇ ਹਾਂ ਸਾਰੇ ਹੀ ਲਿਸਨਰਸ ਦਾ, ਸਾਰੇ ਹੀ ਫੇਸਬੁੱਕ ਵਿਊਅਰਸ ਦਾ, ਜਿਹੜੇ ਇਸ ਵੇਲੇ ਸਾਡੇ ਨਾਲ ਫੇਸਬੁੱਕ ਵੀਡੀਓ ਤੇ ਵੀ ਬਣੇ ਹੋਏ ਨੇ। ਸੋ ਦੋਸਤੋ, ਹਮੇਸ਼ਾ ਵਾਂਗ ਪ੍ਰੋਗਰਾਮ ਦੇ ਵਿੱਚ ਮਾਈਗ੍ਰੇਸ਼ਨ ਰਿਲੇਟਡ ਜਿਹੜੇ ਇਸ਼ੂਜ਼ ਨੇ ਉਹਨਾਂ ਦੇ ਉੱਤੇ ਗੱਲਬਾਤ ਕਰਾਂਗੇ, ਤੇ ਨਾਲ ਹੀ ਨਾਲ ਸਵਾਲ ਸ਼ਾਮਿਲ ਕਰਾਂਗੇ। ਤੁਹਾਡੇ ਜਿਹੜੇ ਵੀ ਸਵਾਲ ਤੁਸੀਂ ਸਾਨੂੰ ਭੇਜਣੇ ਆ, ਉਹ ਫੇਸਬੁੱਕ ਲਾਈਵ ਦੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਭੇਜ ਸਕਦੇ ਹੋ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ, ਜਾਂ ਫਿਰ ਦੋਸਤੋ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਰਾਹੀਂ ਵੀ ਆਪਣਾ ਜਿਹੜਾ ਮੈਸੇਜ ਹੈ ਉਹ ਪਹੁੰਚਦਾ ਕਰ ਸਕਦੇ ਹੋ। ਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਉਹੀ ਹੈ ਜੀ, 02-8589-2811। ਸੋ ਇਸ ਨੰਬਰ ਦੇ ਉੱਤੇ ਕਾਲ ਕਰਕੇ ਵੀ ਤੁਸੀਂ ਆਪਣਾ ਸਵਾਲ ਜਿਹੜਾ ਸਾਡੇ ਮਾਈਗ੍ਰੇਸ਼ਨ ਐਕਸਪਰਟ ਪ੍ਰਭਜੀਤ ਕੌਰ ਜੀ ਅੱਗੇ ਰੱਖ ਸਕਦੇ ਹੋ। ਤੇ ਦੋਸਤੋ, ਹਮੇਸ਼ਾ ਵਾਂਗ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਉਹ ਹੁੰਦੀ ਹੈ ਪਿਛਲੇ ਹਫਤੇ ਦੌਰਾਨ ਨਵੀਆਂ ਚੇਂਜਸ ਤੋਂ, ਜਾਂ ਫਿਰ ਜਿਹੜੀਆਂ ਨਵੀਆਂ ਅਪਡੇਟਸ ਕੋਈ ਹੋਣ ਉਹਨਾਂ ਤੋਂ ਹੁੰਦੀ ਹੈ। ਸੋ ਅੱਜ ਦਾ ਪ੍ਰੋਗਰਾਮ ਵੀ ਜਿਹੜਾ ਆ ਉਹ ਅਸੀਂ ਸ਼ੁਰੂ ਕਰਾਂਗੇ ਉਹਨਾਂ ਨਵੀਆਂ ਤਬਦੀਲੀਆਂ ਦੇ ਬਾਰੇ 'ਚ, ਔਰ ਉਹਨਾਂ ਨਵੀਆਂ ਅਪਡੇਟਸ ਦੇ ਬਾਰੇ 'ਚ ਜਾਣਕਾਰੀ ਲੈ ਕੇ। ਸੋ ਪ੍ਰਭਜੀਤ ਜੀ, ਕੀ ਨਵਾਂ ਰਿਹਾ ਇਸ ਹਫਤੇ ਦੌਰਾਨ?
ਬਿਲਕੁਲ ਜੀ, ਇਸ ਹਫਤੇ ਦੌਰਾਨ ਛੋਟੀਆਂ ਮੋਟੀਆਂ ਜਿਹੜੀਆਂ ਅਪਡੇਟਸ ਆਈਆਂ ਨੇ ਉਹ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ
ਜੀ।
ਇੱਕ ਮੇਜਰ ਜਿਹੜੀ ਅਪਡੇਟ ਸੀਗੀ ਆਇਰਨ ਪ੍ਰੋਗਰਾਮ ਦੇ ਰਿਗਾਰਡਿੰਗ, ਉਹਦੇ ਰਿਗਾਰਡਿੰਗ ਅਸੀਂ ਆਲਰੇਡੀ ਵੀਡੀਓ ਪਾ ਚੁੱਕੇ ਹਾਂ
ਜੀ
ਆਪਣੇ ਫੇਸਬੁੱਕ ਪੇਜ ਤੇ ਹਰਮਨ ਰੇਡੀਓ ਦੇ ਪੇਜ ਤੇ ਵੀ ਉਹ ਵੀਡੀਓ ਸ਼ੇਅਰ ਕੀਤੀ ਗਈ ਸੀਗੀ। ਉਹਦੇ ਵਿੱਚ ਕਾਫੀ ਜਾਣਕਾਰੀ ਦਿੱਤੀ ਹੈ ਮੈਂ ਵੀ ਜਿਹੜੀਆਂ ਲੇਟੈਸਟ ਇਨਫੋਰਮੇਸ਼ਨ, ਕਿਉਂਕਿ ਸਾਨੂੰ ਅਕਸਰ ਕਾਫੀ ਸਵਾਲ ਆਉਂਦੇ ਨੇ ਕਿ ਆਇਰਨ ਪ੍ਰੋਗਰਾਮ ਦਾ ਕੀ ਬਣੇਗਾ, ਜਿਹੜਾ ਨਵਾਂ ਪ੍ਰੋਗਰਾਮ ਆ ਰਿਹਾ ਹੈ, ਆਊਟਕਮ ਬੇਸਡ ਅਸੈਸਮੈਂਟ ਜਿਹੜੀ ਹੈ ਉਹ ਕਦੋਂ ਸ਼ੁਰੂ ਹੋ ਰਹੀ ਹੈ
ਜੀ,
ਉਹਦੇ ਰਿਗਾਰਡਿੰਗ ਸਾਡੇ ਕੋਲੋਂ ਏਪਰਾ ਤੋਂ ਡਾਇਰੈਕਟ ਅਪਡੇਟ ਸੀ, ਜਿਹੜਾ ਕਿ ਜਿਵੇਂ ਹੀ ਸਾਨੂੰ ਅਪਡੇਟ ਮਿਲਿਆ ਸੀ ਨਾਲ ਦੀ ਨਾਲ ਤੁਹਾਨੂੰ ਉਹ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਹੈ। ਤੁਸੀਂ ਉਹ ਡਿਟੇਲ ਚ ਵੀਡੀਓ ਚੈੱਕ ਕਰ ਸਕਦੇ ਹੋ। ਉਹਦੇ ਵਿੱਚ ਮੈਂ ਮੋਟਾ ਜਿਹਾ ਜਸਟ ਕੁਇਕਲੀ ਤੁਹਾਨੂੰ ਦੱਸਦਾ ਕਿ ਜਿਹੜਾ ਨਵਾਂ ਮਾਡਲ ਹੈ ਉਹ ਨੈਕਸਟ ਈਅਰ ਤੋਂ ਸ਼ੁਰੂ ਹੋ ਰਿਹਾ ਜਨਵਰੀ, ਹਜੇ ਡੇਟ ਨਹੀਂ ਪਤਾ ਹੈ ਤੇ, ਪਰ ਜਿਹੜੇ ਭੈਣ ਭਰਾਵਾਂ ਕੋਲ ਆਲਰੇਡੀ ਏਪਰਾਂ ਦੀਆਂ ਰੈਫਰਲ ਲੈਟਰਸ ਹੋਣਗੀਆਂ ਬ੍ਰਿਜਿੰਗ ਪ੍ਰੋਗਰਾਮ ਲਈ, ਉਹ ਸਟਿਲ ਬ੍ਰਿਜਿੰਗ ਪ੍ਰੋਗਰਾਮ ਕਰ ਸਕਦੇ ਨੇ ਅਗਲੇ ਸਾਲ ਦੇ ਐਂਡ ਤੱਕ, December 2020 ਤੱਕ
ਜੀ।
ਆਈ ਥਿੰਕ ਥੋੜੀ ਜਿਹੀ ਵਿੱਚ ਸ਼ਾਇਦ ਕੁਝ ਕਨਫਿਊਜ਼ਨ ਵੀ ਹੋ ਗਈ ਸੀ ਲਿਸਨਰਸ ਨੂੰ
ਜੀ,
ਉਹਨਾਂ ਨੂੰ ਮੈਂ ਦੱਸਦਾ ਕਿ ਜਿਨ੍ਹਾਂ ਕੋਲ ਆਲਰੇਡੀ ਰੈਫਰਲ ਲੈਟਰਸ ਹੋਣਗੀਆਂ ਆਇਰਨ ਪ੍ਰੋਗਰਾਮ ਦੀਆਂ, ਉਹ ਸਟਿਲ ਪ੍ਰੋਗਰਾਮ ਇਹ ਕਰ ਸਕਦੇ ਨੇ ਅਗਲੇ ਸਾਲ ਦੇ ਐਂਡ ਤੱਕ। ਤੇ ਏਪਰਾ ਨੇ ਕਿਹਾ ਕਿ ਜੇ ਲੋੜ ਪਈ ਤਾਂ ਅਸੀਂ ਇਹਨੂੰ 6 ਮਹੀਨੇ ਲਈ ਹੋਰ ਵੀ ਵਧਾ ਦਾਂਗੇ। ਕਹਿਣ ਦਾ ਮਤਲਬ ਹੈ ਕਿ 2021 ਤੱਕ ਆਇਰਨ ਪ੍ਰੋਗਰਾਮ ਅਵੇਲੇਬਲ ਹੋਏਗਾ, ਤੇ ਬਾਕੀ ਜਿਹੜਾ ਨਵਾਂ ਪ੍ਰੋਗਰਾਮ ਉਹ ਕਿਸ ਤਰੀਕੇ ਦਾ ਹੋਏਗਾ, ਉਹ ਉਹਦੇ 3 ਸਟੇਜਸ ਹੋਣਗੀਆਂ, ਮਲਟੀਪਲ ਚੋਇਸ ਕੁਐਸਚਨਸ ਆਨਲਾਈਨ, ਤੇ ਦੈਨ ਔਸਕੀ ਜਿਹੜੀ ਕਿ ਆਸਟ੍ਰੇਲੀਆ ਕੇ ਟੈਸਟ, ਕਲੀਨਿਕਲ ਟੈਸਟ, ਫਿਜ਼ੀਕਲੀ ਪ੍ਰੈਜੈਂਟ ਹੋ ਕੇ ਵੀ ਤੁਹਾਡਾ ਟੈਸਟ ਹੋਏਗਾ, ਤੇ ਉਸ ਤੋਂ ਬਾਅਦ ਤੁਸੀਂ ਰਜਿਸਟ੍ਰੇਸ਼ਨ ਅਪਲਾਈ ਕਰ ਸਕੋਗੇ।
ਠੀਕ।
ਸੋ ਇਹ ਜਿਹੜਾ ਕਿ ਸਨੈਪਸ਼ਾਟ ਮੈਂ ਤੁਹਾਨੂੰ ਦਿੱਤਾ ਹੈ ਕਿ ਜਿਹੜਾ ਨਵਾਂ ਪ੍ਰੋਗਰਾਮ ਆ ਰਿਹਾ। ਹੋਰ ਇੱਕ ਸਟੂਡੈਂਟ ਨੇ ਆਪਣੇ ਤੋਂ ਪਿਛਲੇ ਪ੍ਰੋਗਰਾਮ ਵਿੱਚ ਇੱਕ ਸਵਾਲ ਪੁੱਛਿਆ ਸੀਗਾ ਕਿ ਪ੍ਰੋਫੈਸ਼ਨਲ ਈਅਰ ਦੇ ਰਿਗਾਰਡਿੰਗ, ਉਹ ਸਵਾਲ ਸੀ ਕਿ ਪ੍ਰੋਫੈਸ਼ਨਲ ਈਅਰ ਆਡੀਟਰ ਤੇ ਜਿਵੇਂ ਫਾਈਨੈਂਸ ਮੈਨੇਜਰ ਦੀਆਂ ਆਕੂਪੇਸ਼ਨਸ ਨੇ ਜਿਹੜੀਆਂ, ਜੇ ਕਿਸੇ ਨੇ ਅਕਾਊਂਟਿੰਗ ਦਾ ਪ੍ਰੋਫੈਸ਼ਨਲ ਈਅਰ ਕੀਤਾ ਹੋਇਆ ਹੈ ਵੀ ਉਹ ਪੁਆਇੰਟਸ ਕਲੇਮ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ
ਜੀ,
ਬਿਕੋਜ਼ ਅਕਾਊਂਟਿੰਗ ਦੇ ਅੰਡਰ ਕਾਫੀ ਸਾਰੀਆਂ ਆਕੂਪੇਸ਼ਨਸ ਆਉਂਦੀਆਂ ਨੇ। ਸੋ ਜੇ ਆਪਾਂ ਮੇਜਰ ਆਕੂਪੇਸ਼ਨਸ ਦੇਖੀਏ ਤੇ ਅਕਾਊਂਟੈਂਟ ਦੇ ਨਾਲ ਨਾਲ ਸੇਮ ਯੂਨਿਟ ਗਰੁੱਪ ਦੇ ਵਿੱਚ ਜਿਹੜੀਆਂ ਆਕੂਪੇਸ਼ਨਸ ਆਉਂਦੀਆਂ ਨੇ, ਮੈਂ ਉਹਨਾਂ ਦੇ ਬਾਰੇ ਤੁਹਾਨੂੰ ਹੁਣੇ ਦੱਸਦੀ ਹਾਂ। ਇੱਕ ਆਉਂਦੀ ਹੈ ਅਕਾਊਂਟੈਂਟ, ਹੁਣ ਇਹ ਉਹ ਆਕੂਪੇਸ਼ਨਸ ਨੇ ਜਿਨ੍ਹਾਂ ਲਈ ਤੁਸੀਂ ਪ੍ਰੋਫੈਸ਼ਨਲ ਈਅਰ ਅਕਾਊਂਟਿੰਗ ਦੇ ਪੁਆਇੰਟਸ ਕਲੇਮ ਕਰ ਸਕਦੇ ਹੋ
ਜੀ,
ਅਕਾਊਂਟੈਂਟ ਜਨਰਲ, ਮੈਨੇਜਮੈਂਟ ਅਕਾਊਂਟੈਂਟ ਤੇ ਟੈਕਸੇਸ਼ਨ ਅਕਾਊਂਟੈਂਟ, ਠੀਕ ਹੈ ਜੀ। ਤੇ ਬਾਕੀ ਜਿਹੜੀਆਂ 3 ਹੋਰ ਆਕੂਪੇਸ਼ਨਸ ਬਣਦੀਆਂ ਨੇ ਪ੍ਰੋਫੈਸ਼ਨਲ ਈਅਰ ਕਰਕੇ, ਵੈਸੇ ਤਾਂ ਉਹਨੂੰ ਸਕਿੱਲ ਅਸੈਸਮੈਂਟ ਮਿਲ ਜਾਂਦੀ ਆ, ਉਹ ਉਹਦੇ ਵਿੱਚ ਇੱਕ ਆਉਂਦਾ ਹੈ ਐਕਸਟਰਨਲ ਆਡੀਟਰ, ਇੰਟਰਨਲ ਆਡੀਟਰ, ਫਾਈਨੈਂਸ ਮੈਨੇਜਰ।
ਠੀਕ।
ਸੋ ਹੁਣ ਰੀਸੈਂਟਲੀ ਇੱਕ ਫਾਈਨੈਂਸ ਮੈਨੇਜਰ ਦੀ ਰਿਫਿਊਜ਼ਲ ਦੇਖਣ ਸਾਹਮਣੇ ਆਈ ਹੈ, ਜਿਨ੍ਹਾਂ ਨੇ ਕਿ ਪ੍ਰੋਫੈਸ਼ਨਲ ਈਅਰ ਦੇ ਪੁਆਇੰਟਸ ਕਲੇਮ ਕੀਤੇ ਤੇ ਉਹਨਾਂ ਦਾ ਵੀਜ਼ਾ ਰਿਫਿਊਜ਼ ਹੋ ਗਿਆ। ਸੋ ਉਹਦੇ ਕਰਕੇ ਇਹ ਆਈ ਥਿੰਕ ਇਹ ਕੁਐਸਚਨ ਪੁੱਛਿਆ ਗਿਆ ਸੀ ਤੇ ਕਾਫੀ ਹਫੜਾ ਦਫੜੀ ਹੈ ਇਸ ਮਾਮਲੇ ਚ ਅਕਾਊਂਟੈਂਟਸ ਨੂੰ। ਸੋ ਜਿਹੜੇ ਭੈਣ ਭਰਾ ਆਪਣੇ ਆਪ ਆਪਣੇ ਕਹਿ ਲਓ ਕਿ UIs ਲੌਂਚ ਕਰ ਰਹੇ ਨੇ, ਪਲੀਜ਼ ਬੀ ਕੇਅਰਫੁਲ, ਕਿਉਂਕਿ ਪਹਿਲਾਂ ਡਿਪਾਰਟਮੈਂਟ ਦੀ ਅਪਰੋਚ ਹੋਰ ਸੀ, ਮੇ ਬੀ ਉਹਨਾਂ ਨੇ ਇੰਟਰਨਲ ਆਪਣੀ ਕੋਈ ਪਾਲਿਸੀ ਚੇਂਜ ਕੀਤੀ ਹੈ ਵੀ ਪਹਿਲਾਂ ਜਦੋਂ ਤੁਸੀਂ ਪ੍ਰੋਫੈਸ਼ਨਲ ਈਅਰ ਦੇ ਪੁਆਇੰਟਸ ਕਲੇਮ ਕਰਦੇ ਸੀ ਤਾਂ ਕੋਈ ਇਸ਼ੂ ਨਹੀਂ ਸੀ, ਬਟ ਇਹ ਰੀਸੈਂਟ ਡਿਵੈਲਪਮੈਂਟ ਹੋਈ ਹੈ ਤੇ ਈਵਨ ਕਿ ਨਿਊ ਸਾਊਥ ਵੇਲਸ ਗਵਰਨਮੈਂਟ ਨੇ ਵੀ ਇਹ ਅਪਡੇਟ ਕੱਢਿਆ ਹੈ ਕਿ ਪਲੀਜ਼ ਚੈੱਕ ਯੂਰ UIs। ਸੋ ਜਿਨ੍ਹਾਂ ਨੇ ਐਕਸਟਰਨਲ ਆਡੀਟਰ, ਇੰਟਰਨਲ ਆਡੀਟਰ ਤੇ ਫਾਈਨੈਂਸ ਮੈਨੇਜਰ ਦੇ ਪੁਆਇੰਟਸ ਕਲੇਮ ਕੀਤੇ ਹੋਏ ਨੇ ਉਹ ਪਲੀਜ਼ ਆਪਣੀਆਂ UIs ਅਪਡੇਟ ਕਰ ਦੇਣ, ਇਹਨਾਂ ਨੂੰ ਕੱਢ ਦੇਣ, ਇਹਨਾਂ ਦੇ ਪੁਆਇੰਟਸ ਤੁਸੀਂ ਪ੍ਰੋਫੈਸ਼ਨਲ ਈਅਰ ਦੇ ਪੁਆਇੰਟ ਇਹਨਾਂ ਓਕੂਪੇਸ਼ਨਸ ਲਈ ਤੁਸੀਂ ਨਹੀਂ ਕਲੇਮ ਕਰ ਸਕਦੇ। ਠੀਕ ਹੈ ਜੀ, ਬਾਕੀ ਕਲੈਰੀਫਿਕੇਸ਼ਨ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡਿਪਾਰਟਮੈਂਟ ਵੱਲੋਂ ਕਿ ਇਸ ਤਰੀਕੇ ਨਾਲ ਇੱਕਦਮ ਹੀ ਉਹਨਾਂ ਨੇ ਕਿਉਂ ਕਰ ਦਿੱਤਾ ਵਿਦਆਊਟ ਐਨੀ ਨੋਟੀਫਿਕੇਸ਼ਨ। ਸੋ ਜਿਵੇਂ ਹੀ ਕੋਈ ਸਾਨੂੰ ਸਾਡੇ ਕੋਲ ਅਪਡੇਟ ਆਉਂਦਾ ਹੈ ਆਪਾਂ ਜ਼ਰੂਰ ਭੈਣ ਭਰਾਵਾਂ ਨੂੰ ਕਹਿ ਲਓ ਕਿ ਅਪਡੇਟ ਦੇਵਾਂਗੇ ਉਸ ਬਾਰੇ। ਇੱਕ ਹੋਰ ਇੰਪੋਰਟੈਂਟ ਚੀਜ਼ ਜਿਹੜਾ ਆਪਾਂ ਨੂੰ ਸਵਾਲ ਸੁਣਨ ਨੂੰ ਮਿਲਦਾ ਹੈ ਕਿ PT ਤੇ IELTS ਦਾ ਟੈਸਟ ਵੀ 2 ਸਾਲ ਲਈ ਵੈਲਿਡ ਹੈ ਕਿ 3 ਸਾਲ ਲਈ। PT ਤੇ IELTS ਦਾ ਟੈਸਟ, ਜਿਹੜੀ ਉਹਨਾਂ ਦੇ ਟੈਸਟ ਰਿਪੋਰਟ ਤੇ ਉਹਨਾਂ ਦੀ ਐਕਸਪਾਇਰੀ ਡੇਟ ਲਿਖੀ ਹੁੰਦੀ ਹੈ ਕਿ 2 ਸਾਲ ਬਾਅਦ ਐਕਸਪਾਇਰਡ ਹੈ
ਜੀ।
ਹੁਣ IELTS ਤਾਂ ਨਹੀਂ ਪਰ ਪੀਅਰਸਨ ਵਾਲਿਆਂ ਨੇ ਇਹ ਅਨਾਊਂਸਮੈਂਟ ਕੀਤੀ ਹੈ ਕਿ ਉਹ ਚੇਂਜਸ ਕਰ ਰਹੇ ਨੇ ਕਿ ਜਿਹੜਾ ਉਹਨਾਂ ਦੀ ਤੇ ਵੈਲਿਡਿਟੀ ਆ ਜਿਹੜੀ ਉਹ 3 ਸਾਲ ਤੱਕ ਅਵੇਲੇਬਲ ਹੋਏਗਾ, ਕਿਉਂਕਿ 2 ਸਾਲਾਂ ਬਾਅਦ ਤੁਸੀਂ ਆਨਲਾਈਨ ਐਕਸੈਸ ਨਹੀਂ ਕਰ ਸਕਦੇ ਤੇ ਕਿਸੇ ਨੂੰ ਵੀ ਸੈਂਡ ਨਹੀਂ ਕਰ ਸਕਦੇ ਉਸ ਕੋਲ, ਕਿਉਂਕਿ PR ਲਈ ਐਕਚੁਅਲ ਜੋ 3 ਸਾਲਾਂ ਲਈ ਵੈਲਿਡ ਆ। ਸੋ ਉਹਦੇ ਕਰਕੇ ਆਈ ਥਿੰਕ ਡਿਪਾਰਟਮੈਂਟ ਨੂੰ ਵੀ ਕਾਫੀ ਇਸ਼ੂਜ਼ ਆ ਰਹੇ ਸੀਗੇ। ਸੋ ਪੀਅਰਸਨ PT ਵਾਲੇ ਨੇ ਜਿਹੜੇ ਉਹਨਾਂ ਨੇ ਇਹ ਕਿਹਾ ਹੈ ਕਿ ਦੇ ਵਿਲ ਮੇਕ ਚੇਂਜਸ, ਤੋ ਅਲਾਈਨ ਕਰ ਦੇਣਗੇ ਡਿਪਾਰਟਮੈਂਟ ਦੇ 3 ਈਅਰਸ ਦੇ ਪੀਰੀਅਡ ਦੇ ਨਾਲ ਤਾਂ ਕਿ ਤੁਸੀਂ ਆਪਣਾ ਜਿਹੜਾ ਟੈਸਟ ਹੈ 3 ਸਾਲ ਤੱਕ ਐਕਸੈਸ ਕਰ ਸਕੋ। ਤੇ ਇੱਕ ਹੋਰ ਇੰਪੋਰਟੈਂਟ ਚੀਜ਼ ਆਈ ਹੈ ਡਾਮਾ ਦੇ ਰਿਗਾਰਡਿੰਗ, ਡਾਮਾ ਦੀ ਸਕਿੱਲਸ ਅਸੈਸਮੈਂਟ ਜਿਹੜੀ ਹੈ, ਕਿਉਂਕਿ ਕੁਛ ਓਕੂਪੇਸ਼ਨਸ ਜਿਹੜੀਆਂ ਡਾਮਾ ਦੀਆਂ ਲਿਸਟ ਤੇ ਸੀਗੀਆਂ ਜਿਹੜੀਆਂ ਨਾਰਮਲ ਵੀਜ਼ਾਸ ਲਈ ਨਹੀਂ ਅਵੇਲੇਬਲ ਹੈਗੀਆਂ, ਜਿਹੜੀ ਕਿ ਹੁਣ ਤੱਕ ਆਪਾਂ ਪੁਆਇੰਟ ਬੇਸਡ ਵੀਜ਼ਾਸ ਜਾਂ ਫਿਰ ਇੰਪਲੋਇਰ ਸਪੋਂਸਰਡ ਕਰਦੇ ਸੀਗੇ, ਕਿਉਂਕਿ ਡਾਮਾ ਦੀ ਲਿਸਟ ਕਾਫੀ ਵਾਸਟ ਨੇ। ਉਹਨਾਂ ਦੇ ਵਿੱਚ ਫੋਰ ਐਗਜ਼ਾਮਪਲ ਸਾਊਥ ਆਸਟ੍ਰੇਲੀਆ ਹੋ ਗਿਆ, ਵੈਸਟਰਨ ਆਸਟ੍ਰੇਲੀਆ, ਵਿਕਟੋਰੀਆ, ਨਿਊ ਸਾਊਥ ਵੇਲਸ, ਕੁਈਨਸਲੈਂਡ, ਖਾਸ ਤੌਰ ਤੇ ਇਹਨਾਂ ਸਟੇਟਸ ਲਈ ਇਹ ਅਪਡੇਟ ਹੈ ਕਿ ਇਹਨਾਂ ਲਈ ਜਿਹੜੀਆਂ ਲਿਸਟ ਦੇ ਵਿੱਚ ਓਕੂਪੇਸ਼ਨਸ ਨੇ ਜਿਹੜੀਆਂ ਨਾਰਮਲੀ ਪਹਿਲਾਂ ਨਾਰਮਲ ਲਿਸਟ ਤੇ ਜਾਂ MLTSSL ਜਾਂ STSOL ਜਾਂ RUL ਲਿਸਟ ਤੇ ਨਹੀਂ ਸੀਗੀਆਂ ਓਕੂਪੇਸ਼ਨਸ, ਤੇ ਉਹਨਾਂ ਦੀ ਸਕਿੱਲ ਅਸੈਸਮੈਂਟ ਬਾਡੀ ਦਾ ਨਹੀਂ ਪਤਾ ਲੱਗ ਰਿਹਾ ਸੀ ਕਿ ਕੌਣ ਉਹਨਾਂ ਦੀ ਸਕਿੱਲ ਅਸੈਸਮੈਂਟ ਕਰੇਗਾ। ਸੋ ਹੁਣ ਇਹ ਅਪਡੇਟ ਹੈ ਕਿ ਇਹਨਾਂ ਦੀ ਸਕਿੱਲ ਅਸੈਸਮੈਂਟ VET ਅਸੈਸ ਕਰੇਗੀ। ਠੀਕ ਹੈ ਜੀ, ਸੋ ਜਿਹੜੇ ਭੈਣ ਭਰਾ ਡਾਮਾ ਦੇ ਪ੍ਰੋਸੈਸ ਦੇ ਥਰੂ ਜਾਣਾ ਚਾਹੁੰਦੇ ਨੇ ਉਹ ਆਪਣੀਆਂ ਸਕਿੱਲ ਅਸੈਸਮੈਂਟ ਦੀ ਪ੍ਰੋਸੈਸ ਸ਼ੋਰਟਲੀ VET ਅਸੈਸ ਦੀ ਵੈਬਸਾਈਟ ਤੇ ਵੈਸੇ ਇਨਫੋਰਮੇਸ਼ਨ ਅਵੇਲੇਬਲ ਆ, ਫੀਸ ਦੀ ਇਨਫੋਰਮੇਸ਼ਨ, ਡਾਕੂਮੈਂਟਸ ਕੀ ਚਾਹੀਦੇ ਨੇ ਉਹਨਾਂ ਨੇ ਆਲਰੇਡੀ ਵੈਬਸਾਈਟ ਤੇ ਪਾ ਦਿੱਤਾ ਹੈ। ਸੋ ਤੁਸੀਂ ਆਪਣਾ ਪ੍ਰੋਸੈਸ ਉਹਨਾਂ ਦਾ ਸ਼ੁਰੂ ਕਰ ਸਕਦੇ ਹੋ। ਸੋ ਦੀਜ਼ ਆਰ ਦਾ ਇੰਪੋਰਟੈਂਟ ਅਪਡੇਟਸ ਜਿਹੜੇ ਕਿ ਪਿਛਲੇ ਆਪਣੇ ਕਹਿ ਲਓ ਕਿ ਪਿਛਲੇ 1 ਹਫਤੇ ਦੇ ਵਿੱਚ ਹੋਏ ਨੇ। ਤੇ ਇੱਕ ਹੋਰ ਜ਼ਰੂਰੀ ਜਾਣਕਾਰੀ ਇਹ ਹੈ ਕਿ ਵਿਕਟੋਰੀਆ 5 ਸਤੰਬਰ ਨੂੰ ਬੰਦ ਹੋ ਰਿਹਾ 489 ਐਪਲੀਕੇਸ਼ਨਸ ਲਈ। ਸੋ ਜਿਹੜੇ ਭੈਣ ਭਰਾ ਨੂੰ ਲੱਗਦਾ ਹੈ ਕਿ ਉਹ ਐਲੀਜੀਬਲ ਨੇ ਤੇ ਲੌਂਚ ਕਰਨਾ ਚਾਹੁੰਦੇ ਨੇ, ਸੋ ਕੱਲ੍ਹ ਤੇ ਪਰਸੋਂ ਦਾ ਦਿਨ ਆਖਰੀ ਦਿਨ ਹੈ, ਉਸ ਤੋਂ ਬਾਅਦ ਉਹ ਐਪਲੀਕੇਸ਼ਨਸ ਨਹੀਂ ਲੈਣਗੇ। ਤੇ 491 ਦਾ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਉਹਨੇ 489 ਨੂੰ ਰਿਪਲੇਸ ਕਰਨਾ ਹੈ, ਉਹ ਦੈਟ ਵਿਲ ਬੀ ਕਮਿੰਗ ਇਨ ਨਵੰਬਰ। ਸੋ ਇਹ ਲਾਸਟ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਉਹ ਹੈ ਕਿ ਜਿਹੜੇ ਭੈਣ ਭਰਾ ਆਪਣੀਆਂ ਐਪਲੀਕੇਸ਼ਨ 489 ਦੀਆਂ ਵਿਕਟੋਰੀਆ ਲਈ ਕਰਨਾ ਚਾਹੁੰਦੇ ਨੇ।
ਜੀ ਬਿਲਕੁਲ। ਅੱਛਾ ਪ੍ਰਭਜੀ, ਤੇ ਸਾਡੇ ਨਾਲ ਨਾ ਇੱਕ ਕਾਲਰ ਸ਼ੁਰੂਆਤ ਤੋਂ ਬਣੇ ਹੋਏ ਨੇ, ਜੇ ਇਜਾਜ਼ਤ ਹੋਵੇ ਤਾਂ ਸ਼ੁਰੂ ਚ ਉਹਨਾਂ ਦੀ ਕਾਲ ਹੀ ਸ਼ਾਮਿਲ ਕਰਦੇ ਹਾਂ, ਫਿਰ ਉਸ ਤੋਂ ਬਾਅਦ ਬਾਕੀ ਮੈਸੇਜ ਸ਼ਾਮਿਲ ਕਰਾਂਗੇ। ਸਾਡੇ ਨਾਲ ਬਣੇ ਹੋਏ ਨੇ 304 ਤੋਂ ਕਾਲਰ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰ, ਤੁਹਾਡਾ ਸਵਾਗਤ ਹੈ ਜੀ।
ਹੈਲੋ
ਜੀ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਮੇਰਾ ਸਰ ਮੈਮ ਨੂੰ ਇਹ ਸਵਾਲ ਹੈ ਜੀ, ਐਕਚੁਅਲੀ ਮੈਂ 489 ਬਾਰੇ ਪੁੱਛਣਾ ਸੀਗਾ ਰਿਲੇਟਿਵ ਸਪੌਂਸਰ ਇਨ ਅਕਾਊਂਟਿੰਗ। ਹਾਂਜੀ, ਮੇਰੇ 90 ਪੁਆਇੰਟਸ ਆ ਮੈਮ, ਤੇ ਲਾਸਟ ਮੰਥ 489
ਇਨ ਅਕਾਊਂਟਿੰਗ ਰਿਲੇਟਿਵ ਵਾਲਾ ਕਹਿ ਰਹੇ ਹੋ ਤੁਸੀਂ?
ਹਾਂਜੀ ਹਾਂਜੀ ਮੈਮ।
ਓਕੇ ਜੀ, ਕੀ ਸਵਾਲ ਹੈ ਤੁਹਾਡਾ?
ਹਾਂਜੀ,
ਜਿਹੜਾ ਇਨਵੀਟੇਸ਼ਨ ਪ੍ਰੋ ਰਾਟਾ ਓਕੂਪੇਸ਼ਨਸ ਨੇ, ਫੋਰ ਐਗਜ਼ਾਮਪਲ ਅਕਾਊਂਟਿੰਗ, ਆਈ ਟੀ ਐਂਡ ਇੰਜੀਨੀਅਰਸ, ਇੰਜੀਨੀਅਰਿੰਗ ਦੀਆਂ ਜਿਹੜੀਆਂ ਓਕੂਪੇਸ਼ਨਸ ਪ੍ਰੋ ਰਾਟਾ ਨੇ, ਉਹਨਾਂ ਦਾ ਰੈਲੇਟਿਵ ਸਪੋਂਸਰਡ 489 ਆਉਣ ਦੇ ਜਿਹੜੇ ਚਾਂਸਿਸ ਹੁੰਦੇ ਨੇ ਉਹ ਬਹੁਤ ਹੀ ਘੱਟ ਹੁੰਦੇ ਨੇ। ਮਤਲਬ ਮੇਰੇ ਕਹਿਣ ਦਾ ਮਤਲਬ ਇਹ ਕਿ ਉਹ ਨੈਕਸਟ ਟੂ ਨਿਲ ਹੁੰਦੇ ਨੇ। ਉਹਦਾ ਕਾਰਨ ਇਹ ਹੈ ਕਿ ਜਦ ਤੱਕ 189 ਦੇ ਇਨਵੀਟੇਸ਼ਨਸ, ਕਹਿ ਲਓ ਕਿ ਜਿੰਨੇ ਡਿਪਾਰਟਮੈਂਟ ਨੇ ਦੇਣੇ, ਉਹ ਫਿਨਿਸ਼ ਨਹੀਂ ਹੋ ਜਾਂਦੇ ਉਨੀ ਦੇਰ ਤੱਕ ਉਹ ਰੈਲੇਟਿਵਸ ਨੂੰ ਇਨਵਾਈਟ ਨਹੀਂ ਕਰਦੇ। ਸੋ ਓਬਵੀਅਸਲੀ ਅਕਾਊਂਟਿੰਗ ਦੀ ਜ਼ਿਆਦਾ ਡਿਮਾਂਡ ਹੋਣ ਕਰਕੇ ਦੇ ਹੈਵ ਇਨਫ ਪੀਪਲ ਇਨ ਦਾ ਪੂਲ ਜਿਹੜੇ ਕਿ 189 ਲਈ ਐਲੀਜੀਬਲ ਨੇ। ਸੋ 489 ਵਾਲਿਆਂ ਦੀ ਕਦੇ ਵਾਰੀ ਨਹੀਂ ਆਏਗੀ। ਸੋ ਯੂ ਕੈਨ ਨਾਟ ਐਕਸਪੈਕਟ ਇਨਵੀਟੇਸ਼ਨ। ਹਾਂਜੀ ਬਹੁਤ, ਮਤਲਬ ਵੈਸੇ ਸਟਿਲ ਮੈਂ ਇਹ ਕਹਿ ਦਿੰਦੀ ਹੁੰਦੀ ਹਾਂ ਕਿ ਯੂ ਕੈਨ ਲਾਂਚ ਦਾ ਯੂ ਆਈ ਐਂਡ ਫਰਗੈਟ ਇਟ, ਬਿਕੋਜ਼ ਪਿਛਲੇ ਸਾਲ ਐਂ ਹੋਇਆ ਸੀ ਕਿ ਜਦੋਂ ਡਿਪਾਰਟਮੈਂਟ ਨੇ ਇੱਕਦਮ ਆਪਣੇ ਇਨਵੀਟੇਸ਼ਨ ਰਾਊਂਡਸ ਦੇ ਵਿੱਚ ਫੇਰ ਬਦਲ ਕੀਤਾ ਸੀ, ਉਦੋਂ ਥੋੜ੍ਹੇ ਜਿਹੇ ਇਨਵਾਈਟਸ ਆਏ ਸੀਗੇ। ਸੋ ਉਸ ਚੀਜ਼ ਨੂੰ ਮੈਂ ਕਈ ਵਾਰ ਮੱਦੇਨਜ਼ਰ ਰੱਖ ਕੇ ਕਹਿ ਦਿੰਦੀ ਹੁੰਦੀ ਹਾਂ ਕਿ ਵੀ ਜਸਟ ਲੌਜ ਇਟ, ਬਟ ਉਹਦੇ ਤੇ ਉਮੀਦ ਨਾ ਰੱਖੋ। ਠੀਕ ਹੈ ਜੀ।
ਓਕੇ, ਤਾਂ ਮੈਮ ਮੈਂ ਇਹ ਪੁੱਛਣਾ ਸੀਗਾ, ਜਿੱਦਾਂ ਮੈਂ ਡਿਵੈਲਪਰ ਪ੍ਰੋਗਰਾਮਰ ਦੀ ਡਿਗਰੀ ਅਸੈਸ ਹੋਈ ਆ, ਉਹਦੇ ਵਿੱਚ ਮੇਰੇ ਆਪਣੇ 75 ਆ ਤੇ ਜਨਰਲ ਅਕਾਊਂਟੈਂਟ 80 ਆ, ਤੇ 189 ਮਤਲਬ ਮਾਰਚ ਦਾ ਅਸੀਂ ਲਾਂਚ ਕੀਤਾ ਹੋਇਆ ਆ, ਤੇ ਕੋਈ ਹੋਪ ਹੈਗੀ ਆ ਪ੍ਰੋਗਰਾਮ?
ਦੇਖੋ ਇਸ ਟਾਈਮ ਤੇ ਬਸ ਇਹੀ ਕਹਿਣਾ ਚਾਹਾਂਗੀ ਕਿ 75 ਤੁਸੀਂ ਕਹਿ ਰਹੇ ਹੋ ਨਾ ਕਿ ਤੁਹਾਡੇ ਖੁਦ ਦੇ 75 ਨੇ, 75 ਵਾਲਿਆਂ ਨੂੰ ਔਖਾ ਸਮਾਂ ਦੇਖਣਾ ਪੈ ਸਕਦਾ, ਕਿਉਂਕਿ 75 ਤੇ ਇਨਵੀਟੇਸ਼ਨ ਆਉਣ ਦੇ ਚਾਂਸਸ ਬਹੁਤ ਜ਼ਿਆਦਾ ਘੱਟ ਨੇ, ਖਾਸ ਤੌਰ ਤੇ ਜੇ ਡਿਪਾਰਟਮੈਂਟ ਜਿਹੜੇ ਇਨਵੀਟੇਸ਼ਨ ਜਿਹੜੇ ਪਲੇਸਿਸ ਨੇ ਉਹਨਾਂ ਦੇ ਉੱਤੇ ਆਪਣਾ ਸ਼ਿਕੰਜਾ ਕਸੀ ਰੱਖਿਆ, ਤਾਂ ਤਾਂ ਬਿਲਕੁਲ ਹੀ 75 ਤੇ ਮਤਲਬ ਕਿ ਚਾਂਸਸ ਹੈ ਨਹੀਂ ਗੇ, ਮੈਂ ਇਹੀ ਕਹੂੰਗੀ ਜੀ।
ਓਕੇ ਮੈਮ, ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਣਾ, ਬਸ ਮੇਰਾ ਇੱਕ ਲਾਸਟ ਕੁਐਸਚਨ ਆ। ਐਕਚੁਲੀ ਮੇਰਾ ਨਾ 3 ਈਅਰ ਦਾ ਐਕਸਪੀਰੀਅੰਸ ਵੀ ਹੈਗਾ ਓਵਰਸੀਜ਼ ਪ੍ਰੋਗਰਾਮਿੰਗ 'ਚ, ਬਟ ਉਹ ਕੈਸ਼ 'ਤੇ ਸੀਗੀ ਮੇਰੀ ਜੋਬ, ਜਿੱਦਾਂ ਹੈ ਜੈਨੂਅਨ ਸੀਗਾ। ਹਾਂਜੀ
ਠੀਕ ਹੈ ਜੀ,
ਅਤੇ ਮੈਂ ਉਹਦੇ ਪੁਆਇੰਟ ਕਲੇਮ ਕਰ ਸਕਦੀ ਹਾਂ, ਕਿਉਂਕਿ ਮੈਨੂੰ ਸਾਰੇ ਰਿਕਮੈਂਡ ਕਰਦੇ ਕਿ ਨਹੀਂ ਬਹੁਤ ਇਨਵੈਸਟੀਗੇਸ਼ਨ ਹੁੰਦੀ ਆ।
ਹਾਂਜੀ ਬਿਲਕੁਲ ਇਨਵੈਸਟੀਗੇਸ਼ਨ ਹੋ ਰਹੀ ਹੈ, ਐਜ਼ ਲੌਂਗ ਐਜ਼ ਤੁਸੀਂ ਇਨਵੈਸਟ, ਜੇ ਇਨਵੈਸਟੀਗੇਸ਼ਨ ਹੁੰਦੀ ਆ ਤੁਸੀਂ ਨਿਕਲ ਸਕਦੇ ਹੋ ਤਾਂ ਤੁਸੀਂ ਕਲੇਮ ਕਰ ਸਕਦੇ ਹੋ।
ਓਕੇ, ਮਤਲਬ ਅਗਰ ਉਹੀ ਮੈਂ ਕਹਿ ਰਹੀ ਹਾਂ ਜਿਹੜਾ ਜੈਨੂਅਨ ਆ ਕੈਸ਼ ਤੇ ਆ, ਤਾਂ ਪੇ ਸਲਿਪ ਵਗੈਰਾ ਇਦਾਂ ਦੀ ਡਿਮਾਂਡ ਤੋਂ ਇਦਾਂ ਦਾ ਇਸ਼ੂ ਹੁੰਦਾ ਕਿ ਜਾਂ ਵੈਸੇ ਉਹ ਮੈਨੇਜਰ ਨੂੰ ਕਾਲ?
ਦੇਖੋ, ਆਈ ਵੋਂਟ ਗੋ ਇਨ ਡਿਟੇਲ ਕਿ ਕਿਸ ਹਿਸਾਬ ਨਾਲ ਐਪਲੀਕੇਸ਼ਨ ਲੌਂਚ ਕਰਨੀ ਆ। ਆਲ ਆਈ ਕੈਨ ਸੇ ਇਜ਼ ਇਨਵੈਸਟੀਗੇਸ਼ਨ ਹੋ ਸਕਦੀ ਆ ਤੇ ਪ੍ਰੋਪਰ ਮਤਲਬ ਕਿ ਤੁਹਾਨੂੰ ਨਿਕਲਣਾ ਪਏਗਾ। ਯੂ ਹੈਵ ਟੂ ਪ੍ਰੋਵਾਈਡ ਸਮ ਕਾਈਂਡ ਆਫ ਡਾਕੂਮੈਂਟਸ ਟੂ ਦ ਡਿਪਾਰਟਮੈਂਟ। ਜੇ ਤੁਸੀਂ ਸੋਚਦੇ ਹੋ ਵੀ ਇਕੱਲਾ ਐਕਸਪੀਰੀਅੰਸ ਲੈਟਰ ਲਾ ਕੇ ਤੁਸੀਂ ਐਕਸਪੀਰੀਅੰਸ ਕਲੇਮ ਕਰ ਲਓ ਤੇ ਡਿਪਾਰਟਮੈਂਟ ਮੰਨ ਲਏਗਾ, ਤਾਂ ਇਹ ਨਹੀਂ ਹੁੰਦਾ।
ਹਾਂਜੀ
ਠੀਕ ਹੈ ਜੀ,
ਓਕੇ
ਧੰਨਵਾਦ।
ਓਕੇ ਥੈਂਕ ਯੂ ਸੋ ਮਚ,
ਸ਼ੁਕਰੀਆ ਜੀ। ਸਾਡੇ ਨਾਲ ਭੁਪਿੰਦਰ ਸਿੰਘ ਬਣੇ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ। ਸਤਿ ਸ਼੍ਰੀ ਅਕਾਲ ਜੀ, ਜੋਤੀ ਸਿੰਘ ਔਰ ਸੰਦੀਪ ਸਿੰਘ ਜੀ ਆਇਆਂ ਨੂੰ। ਭੁਪਿੰਦਰ ਸਿੰਘ ਅਗਲਾ ਸਵਾਲ ਪੁੱਛ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਮੈਮ, ਇਫ ਸਮਵਨ ਹੈਜ਼ ਚੇਂਜ ਹਿਸ ਕੋਰਸ ਫਰੋਮ ਬੈਚਲਰ ਆਫ ਅਕਾਊਂਟਿੰਗ ਟੂ ਬੈਚਲਰ ਆਫ ਨਰਸਿੰਗ ਆਫਟਰ ਕੰਪਲੀਟਿੰਗ ਆਫ ਵਨ ਸਮੈਸਟਰ ਐਂਡ ਹੈਜ਼ ਬੀਨ ਕੰਪਲੀਟਡ ਵਨ ਸਮੈਸਟਰ ਆਫ ਨਰਸਿੰਗ ਸਕਸੈਸਫੁਲੀ, ਸੋ ਹਾਊ ਮੱਚ ਇਜ਼ ਦਾ ਚਾਂਸ ਆਫ ਵੀਜ਼ਾ ਐਕਸਟੈਂਸ਼ਨ ਆਫ?
ਭੁਪਿੰਦਰ ਸਿੰਘ ਜੀ, ਜੇ ਤੁਸੀਂ 6 ਮਹੀਨੇ ਬਾਅਦ ਹੀ ਚੇਂਜ ਕਰ ਲਿਆ ਤਾਂ ਮੋਸਟ ਪ੍ਰੋਬੇਬਲੀ ਤੁਹਾਨੂੰ ਸਿਰਫ 6 ਮਹੀਨੇ ਦੇ ਐਕਸਟੈਂਸ਼ਨ ਦੀ ਲੋੜ ਪਏਗੀ, ਤੇ ਜੇ ਤੁਸੀਂ ਸਕਸੈਸਫੁਲੀ ਆਪਣਾ ਪ੍ਰੋਗਰਾਮ ਫਿਨਿਸ਼ ਕਰ ਰਹੇ ਹੋ ਤਾਂ ਡਿਪਾਰਟਮੈਂਟ ਬਿਨਾਂ ਕਿਸੇ ਪ੍ਰੋਬਲਮ ਤੋਂ ਤੁਹਾਨੂੰ ਵੀਜ਼ਾ ਦੇ ਦਿੰਦਾ ਹੈ
ਜੀ। ਅਗਲਾ ਸਵਾਲ ਇੰਦਰਦੀਪ ਕਰ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾਈਏ ਪਹਿਲਾਂ ਤਾਂ। ਸਤਿ ਸ਼੍ਰੀ ਅਕਾਲ ਜੀ, ਕੈਨ ਯੂ ਪਲੀਜ਼ ਟੈਲ ਮੀ ਇਜ਼ ਦੇਅਰ ਐਨੀ ਚਾਂਸ ਟੂ ਗੈਟ ਇਨਵਾਈਟ ਔਰ ਐਨੀ ਅਦਰ ਆਪਸ਼ਨ ਵਿਦ 75 ਪੁਆਇੰਟਸ ਅੰਡਰ ਪ੍ਰੋਫੈਸ਼ਨਲ ਮਕੈਨੀਕਲ ਇੰਜੀਨੀਅਰ?
ਦੇਖੋ, ਜਿਵੇਂ ਮੈਂ ਬਾਕੀ ਸਾਰੇ ਭੈਣ ਭਰਾਵਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਹੁਣ ਤੋਂ ਨਹੀਂ, ਜਦੋਂ ਤੋਂ ਮਾਰਚ ਅਪ੍ਰੈਲ ਦੇ ਵਿੱਚ ਜਦੋਂ ਤੋਂ ਬਜਟ ਰਿਲੀਜ਼ ਹੋਇਆ ਹੈ ਤੇ ਇੱਕ ਡਿਟੇਲ ਵਿੱਚ ਮੈਂ ਵੀਡੀਓ ਵੀ ਪਾਈ ਸੀਗੀ, ਉਹਦੇ ਵਿੱਚ ਮੈਂ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਡੈਫੀਨੇਟਲੀ 189 ਦੇ ਇਨਵਾਈਟਸ ਘਟਣਗੇ ਐਂਡ ਇਟ ਇਜ਼ ਹੈਪਨਿੰਗ
ਜੀ।
ਮਤਲਬ ਕਿ ਕਈ ਵਾਰ ਆਪਾਂ ਨੂੰ ਸਮਝਣ ਨੂੰ ਥੋੜੀ ਜਿਹੀ ਦੇਰ ਲੱਗ ਜਾਂਦੀ ਹੈ
ਜੀ,
ਕਿਉਂਕਿ ਸਾਡੇ ਲਈ ਸਾਨੂੰ ਸਮਝ ਜਲਦੀ ਲੱਗ ਜਾਂਦੀ ਹੈ। ਉਹਦਾ ਕਾਰਨ ਇਹ ਹੈ ਕਿ ਕਿਉਂਕਿ ਅਸੀਂ ਬਹੁਤ ਸਾਰੀਆਂ ਐਪਲੀਕੇਸ਼ਨਸ ਨਾਲ ਡੀਲ ਕਰਦੇ ਹਾਂ, ਕਿੰਨੇ ਸਾਲਾਂ ਤੋਂ ਅਸੀਂ ਡਿਪਾਰਟਮੈਂਟ ਨੂੰ ਫੋਲੋ ਕਰ ਰਹੇ ਹਾਂ ਕਿ ਉਹ ਕੀ ਕਰ ਰਿਹਾ ਤੇ ਉਹਨਾਂ ਦੀਆਂ ਪੋਲਿਸੀਜ਼ ਕਿਸ ਪਾਸੇ ਨੂੰ ਜਾ ਰਹੀਆਂ ਨੇ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਭੈਣ ਭਰਾ ਇਕੱਲੇ 189 75 ਪੁਆਇੰਟਸ ਦੇ ਖਾਸ ਕਰਕੇ ਟੇਕ ਲਾ ਕੇ ਬੈਠੇ ਨੇ, ਉਹਨਾਂ ਨੂੰ ਹੁਣ ਸਮਝਣ ਦੀ ਲੋੜ ਹੈ ਕਿ 189 ਤੇ ਤੁਸੀਂ ਜ਼ਿਆਦਾ ਉਮੀਦ ਨਹੀਂ ਰੱਖ ਸਕਦੇ, ਖਾਸ ਤੌਰ ਤੇ ਜੇ ਡਿਪਾਰਟਮੈਂਟ ਜਿੰਨੇ ਇਨਵਾਈਟਸ ਦੇ ਰਿਹਾ ਹੈ ਜਿਸ ਹਿਸਾਬ ਨਾਲ ਕਿ 100 ਇਨਵਾਈਟਸ ਫੋਰ ਐਗਜ਼ਾਮਪਲ ਉਹ ਕੰਟੀਨਿਊ ਕਰ ਰੱਖਦੇ ਨੇ ਸਿਨਾਰੀਓ, ਜੇ 2-3 ਮਹੀਨੇ ਹੋਰ ਵੀ ਕੰਟੀਨਿਊ ਰੱਖ ਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਿਰਫ 1000 ਇਨਵੀਟੇਸ਼ਨ ਹੀ ਦਿੱਤੇ ਕਿ ਲੈਟ ਸੇ ਕਿ 6 ਮਹੀਨੇ 1000 ਇਨਵੀਟੇਸ਼ਨ ਦਿੱਤੇ, ਤਾਂ ਵੀ ਤੁਹਾਡੇ 75 ਤੇ ਮੁਸ਼ਕਲ ਤੁਹਾਨੂੰ ਸਮਾਂ ਦੇਖਣਾ ਪੈ ਸਕਦਾ ਹੈ
ਜੀ। ਸਾਡੇ ਨਾਲ ਨਾ ਇੱਕ ਕਾਲਰ ਬਣੇ ਹੋਏ ਨੇ, ਮੈਨੂੰ ਲੱਗਦਾ ਉਹਨਾਂ ਦੀ ਆਵਾਜ਼ ਵੈਸੇ ਵੀ ਥੋੜੀ ਜਿਹੀ ਡਿਸਟਰਬ ਕਰ ਰਹੀ ਹੈ, ਆਪਾਂ ਉਹਨਾਂ ਨੂੰ ਸ਼ਾਮਿਲ ਹੀ ਕਰ ਲੈਂਦੇ ਹਾਂ। ਨੰਬਰ 158 ਤੋਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਜੀ?
ਹਾਂਜੀ ਮੈਂ ਸੁਨੀਲ ਬੋਲ ਰਹਾ ਹੂੰ।
ਹਾਂਜੀ ਸੁਨੀਲ ਜੀ, ਕਿਆ ਸਵਾਲ ਹੈ?
ਹਾਂਜੀ ਹਾਂਜੀ, ਮੈਨੇ ਅਭੀ ਕਮਰਸ਼ੀਅਲ ਕੁਕਰੀ ਐਂਡ ਹੋਸਪਿਟੈਲਿਟੀ ਮੈਨੇਜਮੈਂਟ ਕੀਆ ਥਾ, ਉਸਕੇ ਬਾਅਦ ਮੈਂ ਜੋਬ ਰੈਡੀ ਕਰ ਰਹਾ ਥਾ, ਵੋ ਮੇਰਾ ਟੈਸਟ ਹੋ ਗਿਆ ਕਲੀਅਰ, ਤੋ ਮੇਰੇ 6 ਇਸ ਬੈਂਡ ਹੈ ਔਰ ਮੇਰੀ ਵਾਈਫ ਸਕਿੱਲ ਨਹੀਂ ਹੈ, ਕੋਈ ਸਕਿੱਲ ਨਹੀਂ ਹੈ ਉਨਕੇ ਪਾਸ, ਤੋ ਹਮਾਰੇ ਮਤਲਬ ਕਿ 70 ਬਣ ਰਹੇ ਹੈ ਹਮਾਰੇ ਪੁਆਇੰਟ, ਮੈਂ ਐਡੀਲੇਡ ਮੈਂ ਰਹਿਤਾ ਹੂੰ ਸਾਊਥ ਆਸਟ੍ਰੇਲੀਆ, ਤੋ ਹਮਾਰੇ ਮਤਲਬ ਚਾਂਸਿਸ ਕਿਤਨੇ ਹੈ 4-9।
ਜੋਬ ਰੈਡੀ, ਜੋਬ ਰੈਡੀ ਤੁਸੀਂ ਐਡੀਲੇਡ ਚ ਕੀਤਾ ਹੈ ਜੀ?
ਹਾਂਜੀ ਜੋਬ ਰੈਡੀ ਹੈ, ਮੇਰੀ ਸਟੱਡੀ ਵੀ ਔਰ ਜੋਬ ਰੈਡੀ ਵੀ ਸਾਰਾ ਐਡੀਲੇਡ ਮੈਂ।
ਯੂ ਵਿਲ ਬੀ ਫਾਈਨ, ਤੁਹਾਨੂੰ 491 ਜਿਹੜਾ ਨਵਾਂ ਆ ਰਿਹਾ ਵੀਜ਼ਾ ਤੇ 190, ਇਹਨਾਂ ਦੇ ਵਿੱਚ ਦੋਵਾਂ ਦੇ ਵਿੱਚ ਤੁਹਾਡੇ ਚਾਂਸਿਸ ਬਣ ਸਕਦੇ ਨੇ ਸਾਊਥ ਆਸਟ੍ਰੇਲੀਆ ਦੇ ਵਿੱਚ, ਸੋ ਮੈਨੂੰ ਲੱਗਦਾ ਨਹੀਂ ਤੁਹਾਡੇ ਲਈ ਘਬਰਾਉਣ ਦੀ ਕੋਈ ਲੋੜ ਹੈਗੀ ਹੈ ਤੁਹਾਨੂੰ।
ਓਕੇ, ਤਾਂ 190 ਔਰ 491 ਮੇਂ ਮਤਲਬ ਕੀ ਡਿਫਰੈਂਸ ਹੈ ਜੀ?
ਦੇਖੋ ਮੈਂ ਡਿਫਰੈਂਸ ਨਹੀਂ ਦੱਸੂਗੀ ਕਿਉਂਕਿ ਇਹ ਕਾਫੀ ਲੰਬਾ ਚੌੜਾ ਮੈਨੂੰ ਸਮਝਾਉਣਾ ਪਊਗਾ ਥੋੜਾ ਜਿਹਾ ਤਾਂ ਜੀ, ਬਿਕੋਜ਼ ਆਬਵੀਅਸਲੀ ਜੇ ਤੁਸੀਂ ਜੌਬ ਰੈਡੀ ਕਰ ਰਹੇ ਹੋ ਯੂ ਸ਼ੁਡ ਨੋ ਇਟ, ਹੈ ਨਾ, ਕਿ 190 ਸਿੱਧੀ PR ਹੈ ਤੇ 489 ਜਿਹੜਾ ਹੈ ਉਹਨੂੰ ਰਿਪਲੇਸ ਕਰ ਰਿਹਾ
4-9। ਉਸ ਤੇ ਕਨਫਿਊਜ਼ ਤਾਂ ਜੈਸੇ ਉਹ ਆਪਣਾ ਮੇਰਾ PT ਸਕੋਰ ਉਸ ਵਿੱਚ 60 ਹੈ ਨਾ ਮੇਰਾ, ਤਾਂ ਉਸ ਵਜ੍ਹਾ ਸੇ ਪੁੱਛ ਰਹਾ ਤਾਂ ਮੈਂ।
ਨਹੀਂ ਤੁਸੀਂ ਹੁਣੇ ਕਿਹਾ ਨਾ ਦੈਟ ਯੂ ਹੈਵ 70 ਪੁਆਇੰਟਸ, ਮੈਂ ਤੁਹਾਡੀ ਫੁੱਲ ਅਸੈਸਮੈਂਟ ਨਹੀਂ ਕਰ ਰਹੀ, ਮੈਂ ਜੋ ਤੁਸੀਂ ਬੋਲ ਰਹੇ ਹੋ ਉਹਦੇ ਜਵਾਬ ਵਿੱਚ ਆਨਸਰ ਦੇ ਰਹੀ ਹਾਂ।
ਓਕੇ ਓਕੇ ਓਕੇ,
ਹਾਂਜੀ ਹਾਂਜੀ, ਯੂ ਸੈਡ ਯੂ ਹੈਵ 70 ਪੁਆਇੰਟਸ ਤੇ 190 ਲਈ ਆਪਣੇ 60 ਪੁਆਇੰਟਸ ਚਾਹੀਦੇ ਹੁੰਦੇ ਨੇ ਤੇ 5 ਸਟੇਟ ਦਿੰਦੀ ਆ, ਸੋ ਯੂ ਹੈਵ ਪੁਆਇੰਟਸ।
ਓਕੇ,
ਜਿਸ ਹਿਸਾਬ ਨਾਲ ਤੁਸੀਂ ਮੈਨੂੰ ਦੱਸਿਆ 190 ਸਿੱਧੀ PR ਹੈ ਤੇ ਉੱਥੇ ਦੀ ਲਿਸਟ ਤੇ ਖੁੱਲਾ ਵੀ ਹੈ। ਠੀਕ ਹੈ ਜੀ,
ਸ਼ੁਕਰੀਆ ਸੁਨੀਲ ਜੀ।
ਹਾਂਜੀ
ਓਕੇ, ਥੈਂਕ ਯੂ ਥੈਂਕ ਯੂ।
ਅਗਲਾ ਸਵਾਲ ਵਸੀਮ ਸਲਾਮਤ ਜੀ ਕਰ ਰਹੇ ਨੇ, ਕਹਿੰਦੇ ਮੈਮ ਪਲੀਜ਼ ਐਕਸਪਲੇਨ 491 ਐਜ਼ ਅ ਸ਼ੈਫ ਇਨ ਰਿਵਰੀਨਾ ਨਿਊ ਸਾਊਥ ਵੇਲਸ ਵਿਦ 50 ਪੁਆਇੰਟਸ ਦੇ ਨਾਲ ਜੀ।
ਵਸੀਮ ਸਲਾਮਤ ਜੀ, ਰਿਵਰੀਨਾ ਦੇ ਵਿੱਚ ਜੇ ਖੁੱਲਾ ਹੋਏਗਾ ਤਾਂ 50 ਪੁਆਇੰਟਸ ਤੇ 15 ਸਟੇਟ ਦੇ ਪਾ ਕੇ 491 ਦੀ EOI ਲੌਂਚ ਕਰਨ ਲਈ ਤੁਸੀਂ ਐਲੀਜੀਬਲ ਹੋਵੋਗੇ, ਪਰ ਹਜੇ 491 ਦੀ ਜਿਹੜੀਆਂ ਫੁੱਲ ਡਿਟੇਲਸ ਨੇ ਉਹ ਨਹੀਂ ਆਊਟ ਹੋਈਆਂ, ਉਹ ਜਾਂ ਤਾਂ ਅਕਤੂਬਰ ਦੇ ਐਂਡ 'ਚ ਜਾਂ ਫਿਰ ਮੇ ਬੀ ਨਵੰਬਰ ਦੇ ਵਿੱਚ ਹੀ ਆਊਟ ਹੋਣ, ਕਿਉਂਕਿ ਹਜੇ ਤੱਕ ਸਾਡੇ ਕੋਲ ਕੋਈ ਅਪਡੇਟ ਨਹੀਂ ਆਇਆ ਹੈ ਕਿਸੇ ਵੀ ਸਟੇਟ ਵੱਲੋਂ। ਇੰਡੀਕੇਸ਼ਨ ਸਿਰਫ ਇੱਕ ਰਾਨਾ ਵੱਲੋਂ ਆਈ ਹੈ ਕਿ ਸਾਡੀ ਲਿਸਟ ਜਿਹੜੀ ਹੈ ਕਿ ਸੇਮ ਰਹੇਗੀ 491 ਲਈ, ਰੈਸਟ ਹੋਰ ਕਿਸੇ ਵੀ ਥਾਂ ਤੋਂ ਸਾਨੂੰ ਕੋਈ ਵੀ ਅਪਡੇਟ ਨਹੀਂ ਹੈ, ਪਰ ਜਿਵੇਂ ਹੀ ਕੋਈ ਅਪਡੇਟ ਆਏਗਾ ਵੀ ਵਿਲ ਲੈਟ ਯੂ ਨੋ, ਹੈ ਨਾ, ਕਿ ਆਪਣੇ ਫੇਸਬੁੱਕ ਦੇ ਥਰੂ ਤੇ ਈਵਨ ਕਿ ਰੇਡੀਓ ਪ੍ਰੋਗਰਾਮ ਦੇ ਥਰੂ ਅਸੀਂ ਤੁਹਾਨੂੰ ਦੱਸਾਂਗੇ
ਜੀ। ਕੁਛ ਦੋਸਤ ਸਾਡੇ ਨਾਲ ਮੈਸੇਂਜਰ ਦੇ ਜ਼ਰੀਏ ਵੀ ਸਾਂਝ ਬਣਾ ਰਹੇ ਨੇ, ਮੈਂ ਉਹਨਾਂ ਨੂੰ ਕਹਾਂਗੀ ਕਿ ਤੁਸੀਂ ਪਲੀਜ਼ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਜਾਂ ਈਮੇਲ ਦੇ ਜ਼ਰੀਏ ਵੀ ਸੰਪਰਕ ਕਰ ਸਕਦੇ ਹੋ, ਮੈਸੇਂਜਰ ਦੇ ਜਿਹੜੇ ਮੈਸੇਜਸ ਆ ਉਹ ਅਸੀਂ ਨਾਲ ਨਾਲ ਨਹੀਂ ਲੈ ਪਾਵਾਂਗੇ, ਸੋ ਤੁਸੀਂ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਸਵਾਲ ਜ਼ਰੂਰ ਭੇਜ ਸਕਦੇ ਹੋ। ਅਗਲਾ ਸਵਾਲ ਅਰਜੁਨਦੀਪ ਸਿੰਘ ਕਰ ਰਹੇ ਨੇ, ਕਹਿੰਦੇ ਵਨ ਆਫ ਮਾਈ ਫਰੈਂਡ ਹੈਜ਼ ਗੋਟ ਇਨਵਾਈਟ ਇਨ ਮਾਰਚ 2019 ਐਂਡ ਹੈਜ਼ ਸਬਮਿਟਡ ਦਾ ਵੀਜ਼ਾ ਐਪਲੀਕੇਸ਼ਨ ਫਾਰ 189 ਇਨ ਮਾਰਚ ਇਟਸੈਲਫ। He is still waiting for the PR grant. I don't know why the PR grants are held standstill. Can you guide till when the PR grant will be there?
And dekho jinna ne applications lodge kitiyan hoyan ne mere khayal ch apa link paya ki regarding the processing time
ji
jehda as program the facebook page de utte assi link paya jide vich processing times de bare assi update kita, so tusi apne visa da jehde vi bhan bhra janna chahunde ne ki kinna processing time chal reha department vallo, to tusi apna check kar sakde ho, te baki stand still te kyon ne applications is bare comment karna bahut mushkil hai। ਵੈਸੇ ਮੈਂ ਮੋਟਾ ਇਹ ਦੱਸ ਦਿੰਦੀ ਹਾਂ ਕਿ 189 ਦਾ ਜਿਹੜਾ ਕਰੰਟ ਪ੍ਰੋਸੈਸਿੰਗ ਟਾਈਮ 7-8 ਮੰਥਸ ਸ਼ੋ ਹੋ ਰਿਹਾ ਹੈ
ਜੀ।
ਮਿਸਟਰ ਡਟਨ ਵੱਲੋਂ ਤਾਂ ਇਹੀ ਐਕਸਪਲੇਨੇਸ਼ਨ ਹੈ ਕਿ ਇੰਟੈਗ੍ਰਿਟੀ ਚੈੱਕਸ ਅਸੀਂ ਕਾਫੀ ਕਰ ਰਹੇ ਹਾਂ, ਸੋ ਦੈਟਸ ਵਾਈ ਅਸੀਂ ਟਾਈਮ ਲੈ ਰਹੇ ਹਾਂ
ਜੀ। ਸੋ ਅਰਜੁਨਦੀਪ ਜੀ, ਤੁਸੀਂ ਆਪਣੇ ਦੋਸਤ ਨੂੰ ਕਹੋ ਕਿ ਅਸੀਂ ਜਿਹੜਾ ਲਿੰਕ ਤੁਹਾਡੇ ਨਾਲ ਸਾਂਝਾ ਕੀਤਾ ਹੋਇਆ ਫੇਸਬੁੱਕ ਪੇਜ ਤੇ ਆਲਰੇਡੀ, ਉਹ ਤੁਸੀਂ ਦੇਖ ਕੇ ਔਰ ਉਹਦੇ ਮੁਤਾਬਕ ਤੁਸੀਂ ਉਹਨਾਂ ਨੂੰ ਜਵਾਬ ਦੇ ਸਕਦੇ ਹੋ। ਸੋਨੂੰ ਰਣਜੀਤ ਅਗਲਾ ਸਵਾਲ ਕਰ ਰਹੇ ਨੇ, ਆਈ ਵਰਕਡ 18.14 hours week as a cook while on student visa. Total hours ਜਿਹੜੇ ਆ ਜੀ ਉਹ ਇਹਨਾਂ ਦੇ 2648 ਬਣਦੇ ਆ 18 months. Is it possible to skill assessment as a cook can done or need a full time experience?
Ranjit ji, cook di skill assessment, cook kya na ji?
Haanji haanji.
Cook di skill assessment do tarikyan naal hundi hai. Ek ta hai ki tusi 3 years of full time experience accumulate karo post qualification. ਠੀਕ ਹੈ ਜਿਵੇਂ ਕੁੱਕਰੀ ਦੀ ਕੁਆਲੀਫਿਕੇਸ਼ਨ ਤੋਂ ਬਾਅਦ ਤੇ ਦੂਸਰਾ ਤਰੀਕਾ ਇਹ ਹੈ ਕਿ ਤੁਸੀਂ ਆਪਣੀ ਕੁੱਕਰੀ ਦੀ ਕੁਆਲੀਫਿਕੇਸ਼ਨ ਤੋਂ ਬਾਅਦ 485 ਵੀਜ਼ਾ ਜਿਹੜਾ ਲੈਂਦੇ ਹੋ ਉਹਦੇ 'ਤੇ ਤੁਸੀਂ ਜੋਬ ਰੈਡੀ ਪ੍ਰੋਗਰਾਮ ਕਰੋ ਠੀਕ ਹੈ ਉਹ ਜੋਬ ਰੈਡੀ ਪ੍ਰੋਗਰਾਮ ਕਰਦੇ ਹੋ ਤਾਂ ਤੁਹਾਨੂੰ ਸਕਿੱਲ ਅਸੈਸਮੈਂਟ ਮਿਲਦੀ ਹੈ ਇਕੱਲੇ ਇਸ ਤਰੀਕੇ ਨਾਲ ਕਿ ਤੁਸੀਂ ਜਿਸ ਹਿਸਾਬ ਨਾਲ ਤੁਸੀਂ ਲਿਖਿਆ ਹੈ ਇਸ ਤਰੀਕੇ ਨਾਲ ਸਕਿੱਲ ਅਸੈਸਮੈਂਟ ਹੋਏਗੀ ਤੁਹਾਡੀ
ਜੀ ਅੱਛਾ ਇਹਨਾਂ ਨੇ ਨਾਲ 18 ਮੰਥਸ ਫੁੱਲ ਟਾਈਮ ਨਾਓ ਹੁਣ ਕਿਹਾ ਦਿੱਤਾ
ਜੀ 18 ਮੰਥਸ ਫੁੱਲ ਟਾਈਮ ਕੀਤਾ ਹੈ ਜਿਵੇਂ ਮੈਂ ਦੱਸਿਆ ਕਿ 3 ਸਾਲ ਦਾ ਫੁੱਲ ਟਾਈਮ ਜਾਂ ਫਿਰ ਪਾਰਟ ਟਾਈਮ ਇਕੁਇਲੈਂਟ ਹੋਵੇ ਤਾਂ ਤੁਹਾਡੀ ਸਕਿੱਲ ਅਸੈਸਮੈਂਟ ਹੋ ਸਕਦੀ ਹੈ ਅਦਰਵਾਈਜ਼ ਡੂ ਜੋਬ ਰੈਡੀ ਪ੍ਰੋਗਰਾਮ
ਅੱਛਾ ਇਹ ਅਗਲਾ ਸਵਾਲ ਪਰਮਜੀਤ ਸਿੰਘ ਹੋਰੀ ਕਰ ਰਹੇ ਨੇ ਇਹਨਾਂ ਦਾ ਸਵਾਲ ਮੈਨੂੰ ਲੱਗਦਾ ਉਬਰ ਦੇ ਬਾਰੇ 'ਚ ਹੈ ਜੀ ਆਈ ਐਮ ਵੇਟਿੰਗ ਫਾਰ 186 TRT ਸਟ੍ਰੀਮ ਐਂਡ ATM ਆਈ ਐਮ ਬ੍ਰਿੰਗਿੰਗ ਵੀਜ਼ਾ ਏ
ਬ੍ਰਿਜਿੰਗ
ਐਂਡ bridging visa sorry unhone likha hai usne visa hai and I also lodged 489 visa last week can I drive uber because bridging visa says no condition any negative effect on files please can they note still working full time from where I lodged 186 visa
paramjot singh ji apna vivo check karo ode te visa conditions likhiyan hundiyan ne ki ne ਜੇ ਨਹੀਂ ਪਤਾ ਹੈਗੀਆਂ ਤਾਂ ਲਾਸਟ ਜਿਹੜਾ ਸਭ ਤੋਂ ਪਹਿਲਾਂ ਵੀਜ਼ਾ ਲੌਂਚ ਕੀਤਾ ਗਿਆ ਸੀ ਜਿਹਦੇ ਨਾਲ ਐਸੋਸੀਏਟਡ ਤੁਹਾਡਾ ਬ੍ਰਿਜਿੰਗ ਵੀਜ਼ਾ ਚੱਲ ਰਿਹਾ ਉਹ ਜਿਹੜੀ ਵੀਜ਼ਾ ਦੀ ਕਾਪੀ ਮਿਲਦੀ ਹੁੰਦੀ ਆ ਆਪਾਂ ਨੂੰ ਬ੍ਰਿਜਿੰਗ ਵੀਜ਼ਾ ਦੀ ਉਹਦੇ ਉੱਤੇ ਚੈੱਕ ਕਰੋ ਬਿਕੋਜ਼ ਜਿੰਨਾ ਕੁ ਤੁਸੀਂ ਲਿਖਿਆ ਉਹਦੇ 'ਚੋਂ ਥੋੜ੍ਹੀ ਜਿਹੀ ਕਨਫਿਊਜ਼ਨ ਆ ਮੈਨੂੰ ਵੀ ਤੁਸੀਂ ਐਕਚੁਅਲ 'ਚ ਕਿਹੜੇ ਵਾਲੇ ਵੀਜ਼ੇ ਦੇ ਬ੍ਰਿਜਿੰਗ ਵੀਜ਼ਾ 'ਤੇ ਹੋ ਸੋ ਯੂ ਵਿਲ ਹੈਵ ਟੂ ਚੈੱਕ ਦੇਅਰ ਅਤੇ ਉੱਥੋਂ ਤੁਹਾਨੂੰ ਫਾਇੰਡ ਆਊਟ ਹੋ ਜਾਏਗਾ ਕਿ ਤੁਹਾਡੇ 'ਤੇ ਕੀ ਕੰਡੀਸ਼ਨਸ ਨੇ ਜੇ ਤਾਂ 489 ਨਾਲ ਐਸੋਸੀਏਟਿਡ ਬ੍ਰਿਜਿੰਗ ਵੀਜ਼ਾ ਏ ਆ ਜਿਹੜਾ ਉਹਦੇ ਤੇ ਫੁੱਲ ਵਰਕ ਰਾਈਟਸ ਹੁੰਦੇ ਨੇ
ਜੀ ਅਗਲਾ ਸਵਾਲ ਯੁੱਧਵੀਰ ਸਿੰਘ ਹੋਰੀ ਆਇਲਟਸ ਪੀਟੀ ਬੈਂਡ ਬਾਰੇ ਕਰ ਰਹੇ ਨੇ ਕਹਿੰਦੇ ਆਈ ਹੈਵ ਕੁਐਸਚਨਸ ਅਬਾਊਟ ਫੰਕਸ਼ਨਲ ਇੰਗਲਿਸ਼ ਇਨ ਇਨ ਇਸ GNM ਸਫੀਸ਼ੀਐਂਟ ਔਰ ਦੇਅਰ ਇਜ਼ ਨੀਡ ਆਫ ਆਇਲਟਸ ਔਰ ਪੀਟੀ ਬੈਂਡਸ ਬਿਕੋਜ਼ ਵੈਬਸਾਈਟ ਸ਼ੋਜ਼ ਸਮ ਅਦਰ ਕੰਡੀਸ਼ਨਸ ਦੈਟ ਕੈਨ ਬੀ ਸਫੀਸ਼ੀਐਂਟ ਐਜ਼ ਫੰਕਸ਼ਨਲ ਇੰਗਲਿਸ਼
ਜੇ ਤੁਹਾਡੀਆਂ ਦੂਸਰੀਆਂ ਕੰਡੀਸ਼ਨਸ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਦੇ ਵਿੱਚ ਫਾਲ ਹੋ ਰਹੇ ਹੋ ਤਾਂ ਹਾਂਜੀ ਤੁਹਾਨੂੰ ਉਹਦੇ ਲਈ ਲੈਟਰ ਲੈਣੀ ਪਏਗੀ ਕਿ ਤਾਂ ਮੀਡੀਅਮ ਆਫ ਇੰਸਟਰਕਸ਼ਨ ਵਾਜ ਇੰਗਲਿਸ਼ ਜਿਹੜੀ ਪੜ੍ਹਾਈ ਕੀਤੀ ਹੈ ਅਤੇ ਉਹ ਸਫੀਸ਼ੀਐਂਟ ਹੁੰਦੀ ਹੈ ਫੰਕਸ਼ਨਲ ਇੰਗਲਿਸ਼ ਲਈ ਪਰ ਮੈਂ ਮੋਸਟਲੀ ਆਪਣੇ ਜਿੰਨੇ ਵੀ ਕਲਾਇੰਟਸ ਨੇ ਉਹਨਾਂ ਨੂੰ ਇਹੀ ਕਹਿੰਦੀ ਹਾਂ ਕਿ ਯੂ ਨੀਡ ਓਨਲੀ 4.5 ਬੈਂਡਸ ਓਵਰਆਲ ਹੈ ਨਾ ਫੰਕਸ਼ਨਲ ਇੰਗਲਿਸ਼ ਲਈ ਜੇ ਤੁਸੀਂ ਉਹ ਕਰ ਸਕੋ ਦੈਟ ਇਜ਼ ਦ ਬੈਸਟ ਥਿੰਗ ਤੁਹਾਡੇ ਫਿਰ ਵੀਜ਼ਾ ਪ੍ਰੋਸੈਸਿੰਗ 'ਚ ਡਿਲੇ ਨਹੀਂ ਹੁੰਦੀ ਕਈ ਵਾਰ ਇਸ ਕਾਰਨ ਕਰਕੇ ਡਿਲੇ ਹੋ ਜਾਂਦੀ ਹੈ ਪ੍ਰੋਸੈਸਿੰਗ
ਜੀ ਅੱਛਾ ਇੱਧਰ ਸਾਡੇ ਨਾਲ ਇੱਕ ਕਾਲਰ ਵੀ ਬਣੇ ਹੋਏ ਨੇ 544 ਤੋਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ
ਹੈਲੋ ਸਤਿ ਸ਼੍ਰੀ ਅਕਾਲ
ਹਾਂਜੀ ਕੌਣ ਬੋਲ ਰਹੇ ਜੀ
ਮੈਮ ਮੈਂ ਰਵਿੰਦਰ ਗੱਲ ਕਰ ਰਿਹਾ ਜੀ ਸਿਡਨੀ ਤੋਂ
ਹਾਂਜੀ ਰਵਿੰਦਰ ਜੀ ਕੀ ਸਵਾਲ
ਹਾਂਜੀ ਮੈਮ ਮੇਰਾ ਤਾਂ ਮੈਮ ਸਵਾਲ ਸੀਗਾ
ਹਾਂਜੀ
ਕਿ ਸਾਡੇ ਅਕਾਊਂਟਿੰਗ ਦੇ ਮੈਮ 189 ਦੇ ਕੀ 5 ਪੁਆਇੰਟਸ ਬੰਦੇ ਨੇ 190 ਦੇ 90 ਪੁਆਇੰਟ ਨੇ ਡੇਟ ਆਫ ਬਰਥ ਹੈ ਜੀ 13th ਆਫ ਜੂਨ
ਮੈਂ 190 ਦੇ ਕਿੰਨੇ ਨੇ
190 ਦੇ 90 ਪੁਆਇੰਟਸ
ਠੀਕ ਹੈ ਜੀ
ਹਾਂਜੀ ਮੈਮ ਤੇ ਮੇਰਾ ਕੁਐਸਚਨ ਸੀਗਾ ਕਿ ਨਵੰਬਰ ਤੋਂ ਪਹਿਲਾਂ ਕੋਈ ਹੈ ਚਾਂਸਸ
ਦੇਖੋ ਨਿਊ ਸਾਊਥ ਵੇਲਸ ਨੇ ਇਨਵੀਟੇਸ਼ਨਸ ਜ਼ਰੂਰ ਦਿੱਤੇ ਨੇ ਤਕਰੀਬਨ ਆਈ ਥਿੰਕ 1.5 ਹਫ਼ਤਾ ਹੋ ਗਿਆ ਥੋੜ੍ਹੇ ਜਿਹੇ ਇਨਵਾਈਟਸ ਦਿੱਤੇ ਨੇ ਉਹਨਾਂ ਨੇ 190 ਦੇ ਅਤੇ ਉਹਦੇ ਵਿੱਚ ਕੁਛ ਅਕਾਊਂਟੈਂਟਸ ਨੂੰ ਇਨਵੀਟੇਸ਼ਨਸ ਦਿੱਤੇ ਨੇ ਤੁਹਾਡੇ ਕੋਲ ਐਕਸਪੀਰੀਅੰਸ ਵੀ ਹੈਗਾ ਨਾ 1 ਸਾਲ ਦਾ
ਹਾਂਜੀ 1 ਈਅਰ ਦਾ ਐਕਸਪੀਰੀਅੰਸ ਹੈ
ਹਾਂਜੀ ਓਕੇ ਦੇਖੋ ਜੇ ਤੁਹਾਡਾ ਇਨਵੀਟੇਸ਼ਨ ਆਉਣਾ ਹੋਇਆ ਤਾਂ ਹਾਂ ਸੈਪਟੈਂਬਰ ਤੇ ਨੈਕਸਟ ਮੰਥ ਇਜ਼ ਅਕਟੂਬਰ ਇਹਦੇ ਵਿੱਚ ਜੇ ਨਹੀਂ ਆਉਂਦਾ ਤਾਂ ਹਾਈਲੀ ਡਾਊਟ ਕਿ ਤੁਹਾਨੂੰ ਇਨਵੀਟੇਸ਼ਨਸ ਦੇਣਗੇ ਬਟ ਸਟਿਲ ਨਿਊ ਸਾਊਥ ਵੇਲਸ ਇਜ਼ ਇਨਵਾਈਟਿੰਗ ਜਿਹੜੇ ਅਕਾਊਂਟੈਂਟਸ ਨੂੰ ਸਟਿਲ ਦੇ ਰਹੀ ਆ ਬਟ ਬਹੁਤ ਥੋੜ੍ਹੇ ਨੰਬਰਸ ਇਨਵਾਈਟ ਕਰ ਰਹੀ ਆ ਅਤੇ ਉਹ ਕਿੰਨੇ ਕਰ ਰਹੀ ਆ ਉਹਦਾ ਕੋਈ ਵੀ ਆਪਣੇ ਕੋਲ ਡਾਟਾ ਨਹੀਂ ਹੁੰਦਾ ਹੈਗਾ ਬਿਕੋਜ਼ ਦੇ ਡੋਂਟ ਰਿਲੀਜ਼ ਐਨੀ ਕਾਇੰਡ ਆਫ ਡਾਟਾ ਅਸੀਂ ਇੱਧਰ ਉੱਧਰ ਤੋਂ ਅੰਦਾਜ਼ਾ ਹੀ ਲਗਾਉਂਦੇ ਹਾਂ ਜਿਹੜੇ ਸਾਨੂੰ ਅਸੀਂ ਖੁਦ ਦੀ ਇਨਫੋਰਮੇਸ਼ਨ ਇਕੱਠੀ ਕਰਦੇ ਹਾਂ ਸੋ ਮੈਂ ਇਹੀ ਕਹੂੰਗੀ ਕਿ ਜੇ ਤੁਹਾਨੂੰ 2 ਮਹੀਨੇ ਦੇ ਵਿੱਚ ਇਨਵੀਟੇਸ਼ਨ ਨਹੀਂ ਆਉਂਦਾ ਹੈਗਾ ਤਾਂ ਮੇ ਬੀ ਤੁਹਾਨੂੰ ਇਨਵੀਟੇਸ਼ਨ ਅੱਗੇ ਫਿਰ ਨਾ ਆਵੇ ਦੈਨ ਬਿਕੋਜ਼ ਅੰਡਰ ਦ ਨਿਊ ਰੂਲਸ ਜਿਹੜੀ ਇਹ ਕੱਟ ਆਫ ਹੈ ਹੋਰ ਵੀ ਅੱਗੇ ਵੱਧ ਜਾਏਗੀ 90 ਤੋਂ ਮੇ ਬੀ 100 ਚਲੀ ਜਾਵੇ ਸੋ ਯਾ
ਹਾਂਜੀ
ਹਾਂਜੀ ਤੁਹਾਨੂੰ ਹੋਰ ਆਪਸ਼ਨਸ ਦੇਖਣੀਆਂ ਪੈਣਗੀਆਂ। ਹਾਂਜੀ
ਠੀਕ ਹੈ ਮੈਮ, ਓਕੇ, ਥੈਂਕ ਯੂ ਵੈਰੀ ਮਚ।
ਅਗਲਾ ਸਵਾਲ ਜੀ ਸਾਨੂੰ ਕਰ ਰਹੇ ਨੇ ਸਰਬ ਸਿੰਘ, ਇਹ ਪੁੱਛ ਰਹੇ ਨੇ ਕਹਿੰਦੇ ਵਟ ਆਰ ਦਾ ਚਾਂਸਸ ਆਫ ਪੀਆਰ ਫੋਰ ਐਨਰੋਲਡ ਨਰਸਿਸ।
ਸਰਬ ਸਿੰਘ ਜੀ, ਐਨਰੋਲਡ ਨਰਸਿਸ ਲਈ 489 ਐਂਡ 190 ਵੀਜ਼ਾ ਅਵੇਲੇਬਲ ਹੈ, ਡਿਪੈਂਡਿੰਗ ਔਨ ਕਿ ਤੁਸੀਂ ਕਿੱਥੇ ਰਹਿ ਰਹੇ ਹੋ। ਅਤੇ ਸਾਰਿਆਂ ਨੂੰ ਪਤਾ ਹੀ ਹੈ ਕਿ 489 ਜਿਹੜਾ ਉਹ ਡਾਇਰੈਕਟਲੀ ਪੀਆਰ ਨਹੀਂ ਹੈਗੀ, ਉਹਦੇ ਵਿੱਚ ਤੁਸੀਂ ਰੀਜਨਲ ਏਰੀਆ 'ਚ 2 ਸਾਲ ਰਹਿਣ ਤੋਂ ਬਾਅਦ ਪੀਆਰ ਹੁੰਦੇ ਹੋ, ਅਤੇ 190 ਇਜ਼ ਡਾਇਰੈਕਟ ਪੀਆਰ। ਹਾਂ, ਜਿਹੜੀ ਜੇ ਤੁਸੀਂ ਕਿਸੇ ਸਟੇਟ ਵਿੱਚ ਪਰਟੀਕੁਲਰ 'ਚ ਰਹਿ ਰਹੇ ਹੋ, ਤੁਸੀਂ ਉਹਦੀਆਂ ਰਿਕੁਆਇਰਮੈਂਟਸ ਮੀਟ ਕਰ ਰਹੇ ਹੋ, ਐਲੀਜੀਬਿਲਟੀ ਕ੍ਰਾਈਟੀਰੀਆ, ਤਾਂ ਪੀਆਰ ਵੀ ਹੈ ਸਿੱਧੀ ਹੈ ਜੀ।
ਜੀ ਨੰਦਾ ਬਿਮਲ ਜੀ, ਜਿਵੇਂ ਪਹਿਲਾਂ ਦੱਸਿਆ ਕਿ ਲਿੰਕ ਜਿਹੜਾ ਪਾ ਦਿੱਤਾ ਹੋਇਆ, ਸੋ ਤੁਸੀਂ ਉਹ ਲਿੰਕ ਜਿਹੜਾ ਜ਼ਰੂਰ ਦੇਖਿਓ ਜਿਹੜਾ ਟਾਈਮ ਦੇ ਲਈ ਤੁਸੀਂ ਪੁੱਛ ਰਹੇ ਹੋ। ਅਗਲਾ ਸਵਾਲ ਸਾਨੂੰ ਕਰ ਰਹੇ ਨੇ ਜੀ ਕਰਨ ਸਿੱਧੂ ਜੀ, ਸਤਿ ਸ਼੍ਰੀ ਅਕਾਲ ਬੁਲਾਈਏ। ਪਹਿਲਾਂ ਤਾਂ ਕਹਿੰਦੇ ਆਫਟਰ AAT ਰਿਫਿਊਜ਼ਲ ਇਨ ਹਾਊ ਮੈਨੀ ਡੇਜ਼ ਹੈਵ ਟੂ ਅਪਲਾਈ ਫੈਡਰਲ ਕੋਰਟ ਐਂਡ ਹਾਊ ਮੈਨੀ ਮੰਥਸ ਫੈਡਰਲ ਕੋਰਟ ਟੇਕ ਟੂ ਗਿਵ ਫਾਈਨਲ ਡਿਸੀਜ਼ਨ 186 ਦੀ ਵੀਜ਼ਾ ਰਿਫਿਊਜ਼ਲ ਦੀ।
ਦੇਖੋ ਵੈਸੇ ਜਨਰਲੀ ਇਹ ਡਾਟਾ ਜਿਹੜਾ ਹੁੰਦਾ ਜਿਹੜੇ ਮੋਸਟਲੀ ਲੋਇਰਸ ਲੌਂਚ ਕਰਦੇ ਨੇ ਫਾਈਲਸ ਉਹਨਾਂ ਕੋਲ ਹੁੰਦਾ, ਬਟ ਸਾਡੇ ਕੋਲ ਵੀ ਇੱਧਰੋਂ ਉੱਧਰੋਂ ਇਨਫੋਰਮੇਸ਼ਨ ਦੇ ਥਰੂ ਮੈਂ ਤੁਹਾਨੂੰ ਦੱਸ ਰਹੀ ਹਾਂ। ਜਿਹੜਾ ਕਰੰਟਲੀ ਅਪਰੋਕਸੀਮੇਟਲੀ 1 ਸਾਲ ਤਾਂ ਉਹ ਲੈ ਹੀ ਰਹੇ ਨੇ ਹੀਅਰਿੰਗ ਡੇਟ ਦੇਣ ਨੂੰ, ਖਾਸ ਤੌਰ 'ਤੇ ਮੈਲਬਰਨ ਸਿਡਨੀ ਦੇ ਵਿੱਚ। ਬਟ ਜਿਹੜੀਆਂ ਫੋਰ ਐਗਜ਼ਾਮਪਲ ਜਿਹੜੇ ਏਰੀਆਜ਼ ਨੇ, ਪਰਥ ਹੋ ਗਿਆ ਜਾਂ ਫਿਰ ਕੁਈਨਸਲੈਂਡ ਹੋ ਗਿਆ ਜਾਂ ਫਿਰ ਈਵਨ ਕਿ ਰੀਜਨਲ ਏਰੀਆਜ਼ ਵੀ ਨੇ, ਉੱਥੇ ਡੇਟ ਕਈ ਵਾਰ ਜਲਦੀ ਵੀ ਮਿਲ ਜਾਂਦੀ ਹੈ। ਬਟ ਇਫ ਯੂ ਕੇਸ ਇਜ਼ ਲੌਸਟ ਇਨ ਫੋਰ ਐਗਜ਼ਾਮਪਲ ਮੈਲਬਰਨ, ਤਾਂ ਘੱਟੋ ਘੱਟ 1 ਸਾਲ ਲਾ ਕੇ ਚੱਲੋ, ਅਤੇ 1 ਸਾਲ ਤੋਂ ਵੱਧ ਵੀ ਲੱਗ ਸਕਦਾ, 1.5 ਸਾਲ ਤੱਕ ਵੀ ਫਾਈਨਲ ਹੀਅਰਿੰਗ ਦਾ ਹੁੰਦਾ ਹੈ।
ਜੀ ਇੰਦਰਜੀਤ ਮਾਨ ਅਗਲਾ ਸਵਾਲ ਕਰ ਰਹੇ ਨੇ, ਕਹਿੰਦੇ ਹੋ ਮੈਮ ਐਕਚੁਅਲੀ ਵੀ ਆਰ ਇਨ ਲਾਸਟ ਸਮੈਸਟਰ ਆਫ ਆਰਪੀ ਵਿਚ ਇਜ਼ ਕੰਪਲੀਟਿੰਗ ਦਿਸ ਈਅਰ ਐਂਡ ਵੀਜ਼ਾ ਐਕਸਪਾਇਰ ਇਨ ਮਈ 2020 ਆਫਟਰ ਦਿਸ ਕੋਰਸ ਵੀ ਆਰ ਪਲੈਨਿੰਗ ਟੂ ਡੂ ਪ੍ਰੋਫੈਸ਼ਨਲ ਈਅਰ ਐਂਡ ਕੁਕਰੀ ਕੋਰਸ ਐਜ਼ ਵੈਲ ਇਨ ਰੀਜਨਲ ਕੁਈਨਸਲੈਂਡ। ਪ੍ਰੋਬਲਮ ਇਜ਼ ਦੈਟ ਵੀ ਥਿੰਕ ਸੋ ਦੈਟ ਵੀ ਵਿਲ ਨੋਟ ਬੀ ਏਬਲ ਟੂ ਕੰਪਲੀਟ ਅਵਰ ਪ੍ਰੀਅਰ ਕੋਰਸ ਐਂਡ ਜੋਬ ਰੈਡੀ ਇਨ ਅਵਰ ਟੀਆਰ। ਇਹਦੇ ਲਈ ਕਹਿੰਦੇ ਸਾਨੂੰ ਥੋੜ੍ਹਾ ਜਿਹਾ ਗਾਈਡ ਕਰ ਦਿਓ।
ਕੋਰਸ ਜੀ ਹੁਣ ਸ਼ੁਰੂ ਕਰ ਲਓ, ਇਹਦਾ ਇਹੀ ਹੈ, ਤੁਹਾਡੇ ਕੋਲ ਹੱਲ, ਹੋਰ ਕੋਈ ਹੱਲ ਨਹੀਂ ਹੈਗਾ।
ਤੇ ਬਾਕੀ ਧਰਮਪ੍ਰੀਤ ਤੇ ਗੁਰਮ ਪੁੱਛ ਰਹੇ ਨੇ ਕੋਰਸ ਚੇਂਜ ਕਰਨ ਦੀ ਲੋੜ ਤਾਂ ਨਹੀਂ ਹੈਗੀ, ਕਿਸ ਚੀਜ਼ ਦਾ ਪੁੱਛ ਰਹੇ ਹੋ ਗੁਰਮ ਜੀ? ਮੈਨੂੰ ਸਵਾਲ ਤੁਹਾਡਾ ਕਲੀਅਰ ਨਹੀਂ ਹੋਇਆ, ਮੈਂ ਸਾਡੇ ਨਾਲ ਕਾਲਰ ਬਣੇ ਹੋਏ ਨੇ, ਅਸੀਂ ਉਹਨਾਂ ਦੀ ਕਾਲ ਸ਼ਾਮਿਲ ਕਰ ਰਹੇ ਹਾਂ, ਉਸ ਤੋਂ ਬਾਅਦ ਤੁਸੀਂ ਆਪਣਾ ਸਵਾਲ ਪਲੀਜ਼ ਤੇ ਕੰਪਲੀਟ ਕਰਕੇ ਭੇਜੋ। ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। 647
ਸਤਿ ਸ਼੍ਰੀ ਅਕਾਲ ਜੀ ਮੈਡਮ।
ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਜੀ?
ਮੈਡਮ ਮੈਂ ਮੈਲਬਨ ਤੋਂ ਬੋਲ ਰਿਹਾ ਜੀ।
ਹਾਂਜੀ, ਕੀ ਨਾਮ ਹੈ?
ਤੇ ਮੈਮ ਨਾਮ ਅਮਨਦੀਪ ਭਾਈ, ਤੇ ਮੈਮ ਇੱਕ ਥੋੜ੍ਹਾ ਜਿਹਾ ਸਵਾਲ ਮੇਰਾ ਇਹ ਹੈ ਜੀ, ਮੈਂ ਕੁੱਕਰੀ ਕਰ ਰਿਹਾ ਵਾ ਜੀ, ਤੇ ਜੋਬ ਰੈਡੀ ਚੱਲ ਰਿਹਾ ਮੈਮ, ਤੇ ਮੇਰੇ ਕੋਲ ਟੋਟਲ 70 ਪੁਆਇੰਟ ਇਕੱਠੇ ਹੁੰਦੇ ਆ।
ਕਿਹਦਾ ਜੋਬ ਰੈਡੀ ਕਰ ਰਹੇ ਹੋ ਜੀ ਤੁਸੀਂ?
ਕੁੱਕਰੀ
ਦਾ?
ਹਾਂਜੀ, ਹੁਣ ਜੋਬ ਰੈਡੀ ਕਰ ਰਹੇ ਹਾਂ ਜੀ ਕੁੱਕਰੀ ਦਾ। ਹਾਂਜੀ, ਤਾਂ 7 ਇੰਚ ਲਏਗਾ, ਤੇ ਨਾਟੀ ਕਲੀਅਰ ਕਰਨ ਤੋਂ ਬਾਅਦ ਜੀ ਮੇਰੇ ਕੋਲ 70 ਪੁਆਇੰਟ ਹੁੰਦੇ ਨੇ ਜੀ ਕੁੱਕਰੀ ਵਿੱਚ।
ਠੀਕ ਹੈ ਜੀ।
ਮੈਡਮ ਮੈਂ ਵੈਸੇ ਤਾਂ ਸਿੰਗਲ ਐਪਲੀਕੈਂਟ ਆ, ਪਰ ਜੇ ਮੈਂ ਇੰਡੀਆ ਜਾ ਕੇ ਵਿਆਹ ਕਰਾਉਣਾ, ਤਾਂ ਵਿਆਹ ਕਰਾਉਣ ਤੋਂ ਬਾਅਦ ਕਿੰਨੇ ਕੁ ਚਾਂਸ ਨੇ ਮੇਰੇ 70 ਪੁਆਇੰਟ ਦੇ ਨਾਲ 190 ਆਉਣ ਦਾ ਜਾਂ 489 ਆਉਣ ਦਾ? ਕਿਉਂਕਿ 189 ਤਾਂ ਮੈਨੂੰ ਨਹੀਂ ਲੱਗਦਾ ਵੀ ਪੋਸੀਬਲ ਹੋਊਗਾ 70 ਪੁਆਇੰਟ ਆਉਣ ਦਾ।
ਹਾਂਜੀ, 189 70 ਪੁਆਇੰਟਸ ਤੇ ਕਾਫੀ ਮੁਸ਼ਕਿਲ ਹੈ, ਤੇ 190 ਵੀ ਆਉਣ ਵਾਲੇ ਸਮੇਂ 'ਚ ਕਾਫੀ ਮੁਸ਼ਕਿਲ ਹੋ ਜਾਏਗਾ ਜਿਵੇਂ ਜਿਵੇਂ ਸਮਾਂ ਲੰਘਦਾ ਜਾ ਰਿਹਾ। ਤੇ ਬਾਕੀ ਜੇ ਤੁਸੀਂ ਵਿਆਹ ਕਰਾ ਕੇ ਆਉਂਦੇ ਹੋ ਤਾਂ ਓਬਵੀਅਸਲੀ ਤੁਸੀਂ ਡਿਸਐਡਵਾਂਟੇਜ ਹੁੰਦੇ ਹੋ, ਕਿ ਜੇ ਤੁਹਾਡਾ ਪਾਰਟਨਰ ਸਕਿੱਲ ਨਹੀਂ ਹੈਗਾ, ਜੇ ਤਾਂ ਪਾਰਟਨਰ ਸਕਿੱਲ ਦਾ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ, ਬਟ ਜੇ ਸਕਿੱਲ ਨਹੀਂ ਹੈਗਾ ਤਾਂ ਓਬਵੀਅਸਲੀ ਤੁਸੀਂ ਮਤਲਬ ਕਿ ਜਿਹੜੇ ਪੂਲ ਦੇ ਵਿੱਚ ਐਪਲੀਕੈਂਟਸ ਨੇ ਜਿਨ੍ਹਾਂ ਨੂੰ ਸਿੰਗਲ ਹੋਣ ਦਾ ਬੈਨੀਫਿਟ ਮਿਲੂਗਾ, ਤੁਸੀਂ ਉਹਨਾਂ ਤੋਂ ਪਿੱਛੇ ਹੋਵੋਗੇ, ਸੋ ਚਾਂਸਿਸ ਤੁਹਾਡੇ ਘੱਟ ਜਾਣਗੇ। ਹਾਲ ਦੀ ਘੜੀ ਕਮੈਂਟ ਕਰਨਾ ਮੁਸ਼ਕਿਲ ਹੈ, ਹਾਲ ਦੀ ਘੜੀ ਤਾਂ ਬਹੁਤ ਹੀ ਤੇਜ਼ੀ ਨਾਲ ਚੀਜ਼ਾਂ ਬਦਲ ਰਹੀਆਂ ਨੇ, ਤੇ ਨਵੰਬਰ ਵਾਲੇ ਰੂਲਸ ਜਦ ਤੱਕ ਆਊਟ ਨਹੀਂ ਹੁੰਦੇ, ਇਹਦਾ ਇਸ ਸਵਾਲ ਦਾ ਸਹੀ ਤੌਰ ਤਰੀਕੇ ਨਾਲ ਜਵਾਬ ਦੇਣਾ ਵੀ ਬੜਾ ਮੁਸ਼ਕਿਲ ਹੈ। ਹਾਂਜੀ,
ਓਕੇ, ਠੀਕ ਹੈ ਜੀ, ਧੰਨਵਾਦ, ਧੰਨਵਾਦ,
ਸ਼ੁਕਰੀਆ। ਅਗਲਾ ਸਵਾਲ ਜਗਤਾਰ ਕੋਲ ਪੁੱਛਿਆ ਰਹੇ ਨੇ, ਕਹਿੰਦੇ ਵਟ ਆਰ ਦਾ ਚਾਂਸਿਸ ਟੂ ਗੈਟ ਇਨਵੀਟੇਸ਼ਨ ਆਰ ਐਂਡ 60 ਓਨ ਆਪਸ਼ਨ ਆਈ ਫਰਾਈਡੇ ਨੂੰ ਕਹਿੰਦੇ ਤਸਮੈਨੀਆ 489 ਇਨ ਜੂਨ ਬਟ ਨੋ ਰਿਸਪੋਂਸ ਹੈ।
ਤਸਮੈਨੀਆ ਦੀ ਦੇਖੋ ਜੇ 489 ਦਾ ਤੁਹਾਨੂੰ ਰਿਸਪੋਂਸ 10 ਸਤੰਬਰ ਤੱਕ ਨਹੀਂ ਆਉਂਦਾ ਤਾਂ ਫਿਰ ਨਹੀਂ ਆਏਗਾ, ਕਿਉਂਕਿ ਉਸ ਤੋਂ ਬਾਅਦ 489 ਬੰਦ ਹੋ ਰਿਹਾ ਤੇ ਮੋਸਟ ਪ੍ਰੋਬੇਬਲੀ ਤਸਮੀਨੀਆਂ ਜਿਹੜੀਆਂ ਐਪਲੀਕੇਸ਼ਨਸ 489 ਦੇ ਲੌਂਚ ਹੋਣਗੇ ਜਾਂ ਤਸਮੀਨੀਆਂ ਹੋਰ ਰੀਜਨਸ ਵੀ ਨੇ ਜਿਹੜੇ ਉਹ ਦੁਬਾਰਾ ਐਪਲੀਕੇਸ਼ਨਸ ਕਰਨ ਨੂੰ ਕਹਿਣਗੇ। ਹਾਂਜੀ
ਅਰਸ਼ ਪਰਮਾਰ ਇਹ ਆਈਟੀ ਦੇ ਮਾਸਟਰਸ ਦੇ ਪੁਆਇੰਟਸ ਪੁੱਛ ਰਹੇ ਨੇ, ਕਹਿੰਦੇ ਕਿੰਨੇ ਚਾਹੀਦੇ ਜੀ
ਕਿਹਦੇ ਲਈ?
ਮਾਸਟਰਸ ਆਫ ਇਨਫੋਰਮੇਸ਼ਨ ਟੈਕਨੋਲੋਜੀ।
ਅਰਸ਼ ਪਰਮਾਰ ਜੀ ਜਿਹੜੇ ਇਸ ਟਾਈਮ ਤੇ ਕੱਟ ਆਫ ਚੱਲ ਰਹੀ ਹੈ ਸਾਰੇ ਆਈਟੀ ਵਾਲੇ ਜਿੰਨੇ ਵੀ ਮੋਸਟਲੀ ਆਕੂਪੇਸ਼ਨਸ ਨੇ 80-85 ਤੇ ਕੱਟ ਆਫ ਚੱਲ ਰਹੀ ਹੈ। ਸੋ ਦਿਸ ਇਜ਼ ਕਰੰਟ ਤੇ ਜਿਵੇਂ ਜਿਵੇਂ ਸਮਾਂ ਲੰਘਦਾ ਜਾਣਾ ਹੈ 90 ਤੇ ਵੀ ਪਹੁੰਚਣ ਦੀ ਆਸਾਰ ਨੂੰ।
ਅਗਲਾ ਸਵਾਲ ਅੰਬਰ ਕੌਰ ਬੈਨੀਪਾਲ ਕਰ ਰਹੇ ਨੇ, ਧਰਮਪ੍ਰੀਤ ਗੁਰਮ ਹੋਰਾਂ ਦਾ ਜਿਹੜਾ ਸਵਾਲ ਹੈ ਕਾਫੀ ਜ਼ਿਆਦਾ ਥੱਲੇ ਆ, ਮੈਂ ਸ਼ਾਮਿਲ ਕਰਾਂਗੀ ਬਹੁਤ ਜਲਦੀ। ਅੰਬਰ ਕੌਰ ਬੈਨੀਪਾਲ ਪੁੱਛ ਰਹੇ ਨੇ, ਕਹਿੰਦੇ ਮੈਮ ਮੈਂ ਟ੍ਰੇਡ ਕੋਰਸ ਕਰ ਰਹੀ ਹਾਂ ਪੇਂਟਰ ਵਿੱਚ, ਕਿੰਨੇ ਪੁਆਇੰਟਸ ਮੈਲਬਰਨ ਚ ਜਾਂ ਉਰਾਨਾ ਜਾਣਾ ਚਾਹੀਦਾ? ਮੈਲਬਰਨ ਚ ਕਿੰਨੇ ਪੁਆਇੰਟ ਹੈ ਤੇ ਜੇ ਨਹੀਂ ਆ ਤੇ ਫਿਰ ਉਰਾਨਾ ਜਾਣਾ ਚਾਹੀਦਾ?
ਦੇਖੋ ਜੀ ਮੈਲਬਰਨ ਬੈਠੇ ਭੈਣ ਭਰਾ ਜਿਹੜੇ ਨੇ ਉਹਨਾਂ ਲਈ ਪੇਂਟਰ ਲਈ 189 ਤੋਂ ਇਲਾਵਾ 190 ਤੇ 489 ਹੁਣ ਆਪਾਂ ਛੱਡ ਦਾਂਗੇ, 491 ਦੀ ਆਪਸ਼ਨ ਲਾ ਕੇ ਚੱਲਾਂਗੇ। 190 ਨਿਊ ਸਾਊਥ ਵੇਲਸ ਸੀਗੀ ਆਪਸ਼ਨ, ਉਹ ਇਸ ਟਾਈਮ ਲਿਸਟ ਤੇ ਨਹੀਂ ਹੈ ਨਿਊ ਸਾਊਥ ਵੇਲਸ ਦੀ। ਸੋ ਆਪਣੇ ਕੋਲ ਇੱਕੋ ਹੀ ਆਪਸ਼ਨ ਹੈ 491 ਦੀ ਨਿਊ ਸਾਊਥ ਵੇਲਸ ਤੋਂ। ਜਿਹੜੇ ਵੀ ਰੀਜਨ ਵਿੱਚ ਤੁਹਾਨੂੰ ਲੱਗਦਾ ਹੈ ਕਿ ਪੇਂਟਿੰਗ ਖੁੱਲ੍ਹਾ ਹੈ, ਸੋ ਜੇ ਤੁਸੀਂ ਉੱਥੇ ਮੂਵ ਹੁੰਦੇ ਹੋ ਉੱਥੇ ਕੰਮ ਕਰ ਰਹੇ ਹੋ ਤਾਂ ਉੱਥੇ ਇਨਵੀਟੇਸ਼ਨ ਆਉਣ 'ਚ ਤੁਹਾਨੂੰ ਕੋਈ ਸਮੱਸਿਆ ਨਹੀਂ ਆਏਗੀ ਉੱਥੇ।
ਜੀ ਤੇ ਅਗਲਾ ਸਵਾਲ ਸੋਨੂ ਗਿਲ ਕਰ ਰਹੇ ਨੇ, 190 ਨਿਊ ਸਾਊਥ ਵੇਲਸ ਵਿਦ 65 ਓਵਰਆਲ ਇਨ ਆਟੋਮੋਟਿਵ, ਕਹਿੰਦੇ ਕਿੰਨੀ ਪੋਸਿਬਿਲਿਟੀ ਹੈ?
60 ਪੁਆਇੰਟਸ ਤੇ ਜੀ ਮੁਸ਼ਕਿਲ ਚੱਲ ਰਿਹਾ ਇਸ ਟਾਈਮ ਤੇ ਨਿਊ ਸਾਊਥ ਵੇਲਸ ਤੋਂ, ਬਟ ਯੂ ਕੈਨ ਸਟਿਲ ਹੋਪ, ਕਿਉਂਕਿ ਹਾਲ ਦੀ ਘੜੀ ਉਹਨਾਂ ਦਾ ਸਾਰਾ ਧਿਆਨ ਜਿਹੜਾ 489 ਤੇ ਹੈ ਤੇ ਜਿਵੇਂ 489 10 ਸਤੰਬਰ ਤੋਂ ਬਾਅਦ ਹੁਣ ਜਿਵੇਂ ਨਿਕਲਦੀ ਹੈ 10 ਸਤੰਬਰ ਤਾਂ ਉਮੀਦ ਹੈ ਕਿ ਥੋੜ੍ਹੀ ਜਿਹੀ ਇਨਵੀਟੇਸ਼ਨਸ ਵੱਧ ਦੇਣਗੇ ਨਿਊ ਸਾਊਥ ਵੇਲਸ ਵਾਲੇ ਤੇ ਉਹਦੇ ਤੋਂ ਆਪਾਂ ਨੂੰ ਅੰਦਾਜ਼ਾ ਹੋਏਗਾ। ਵੈਸੇ ਹਾਲ ਦੀ ਘੜੀ 60 ਤੇ ਮੈਨੂੰ ਮੁਸ਼ਕਿਲ ਲੱਗ ਰਿਹਾ।
ਹਾਂਜੀ ਅਗਲਾ ਸਵਾਲ ਕਰਨ ਸਿੱਧੂ ਕਰ ਰਹੇ ਨੇ, ਕਹਿੰਦੇ ਮੈਮ ਕੈਨ ਸਮਨ ਲਿਵਿੰਗ ਇਨ ਬ੍ਰਿਸਬਨ ਐਂਡ ਅਪਲਾਈ ਇਨ ਮੈਲਬਨ ਫੈਡਰਲ ਕੋਰਟ ਅਪੀਲ?
ਆਈ ਥਿੰਕ ਜੇ ਉਹ ਇੱਥੇ ਰਹਿ ਰਹੇ ਨੇ ਤਾਂ
ਇਨ ਬ੍ਰਿਸਬਨ ਚ ਰਹਿ ਰਹੇ
ਨੇ, ਯੂ ਨੀਡ ਟੂ ਕੰਟੈਕਟ ਅ ਲਾਇਰ ਜੇ ਤੁਸੀਂ ਫੈਡਰਲ ਕੋਰਟ।
ਗੁਰਦੀਪ ਸਿੰਘ ਅਗਲਾ ਸਵਾਲ ਕਰ ਰਹੇ ਨੇ, ਆਈ ਹੈਵ 1 ਈਅਰ ਐਕਸਪੀਰੀਅੰਸ ਐਜ਼ ਅ ਕੇਅਰ ਇਨ ਏਜਡ ਕੇਅਰ ਤੇ 20 ਆਵਰਸ ਪਰ ਵੀਕ ਦਾ ਐਕਸਪੀਰੀਅੰਸ ਹੈ, ਆਈ ਐਮ ਐਨ ਇੰਟਰਨੈਸ਼ਨਲ ਸਟੂਡੈਂਟ ਇਨ ਪਰਥ, ਐਮ ਆਈ ਐਲੀਜੀਬਲ ਫਾਰ ਡਾਮਾ ਇਨ ਸਾਊਥ ਆਸਟ੍ਰੇਲੀਆ? ਕਹਿੰਦੇ
ਦੇਖੋ ਮੈਨੂੰ ਉਹਨਾਂ ਦੀ ਲਿਸਟ ਹੀ ਚੈੱਕ ਕਰਨੀ ਪਏਗੀ ਕਿਉਂਕਿ ਇੱਕਦਮ ਜਦੋਂ ਡਾਮ ਆਇਆ ਸੀ ਉਦੋਂ ਤਾਂ ਮੈਂ ਸਾਰੇ ਭੈਣ ਭਰਾਵਾਂ ਨੂੰ ਉਦੋਂ ਕਾਫੀ ਜਾਣਕਾਰੀ ਦਿੱਤੀ ਸੀਗੀ ਕਿ ਕੀ ਰਿਕੁਆਇਰਮੈਂਟਸ ਨੇ ਤੇ ਆਈ ਥਿੰਕ ਜਿਹੜੀ ਤੁਹਾਡੀ ਰਿਕੁਆਇਰਮੈਂਟ ਹੈ ਇੱਕੋ ਇੱਕ ਜਿਹੜੀ ਸਾਨੂੰ ਨਾਰਦਰਨ ਟੈਰੀਟਰੀ ਵੱਲੋਂ ਫੀਡਬੈਕ ਮਿਲਿਆ ਸੀ ਉਹ ਇਹ ਕਹਿ ਰਹੇ ਸੀਗੇ ਕਿ ਡਿਪਲੋਮਾ ਤੋਂ ਬਾਅਦ ਸਾਨੂੰ ਐਕਸਪੀਰੀਅੰਸ ਚਾਹੀਦਾ ਤੇ ਇਹਨਾਂ ਨੇ ਕਿਹਾ ਕਿ ਏਜਡ ਕੇਅਰਰ ਨੇ ਏਜਡ ਕੇਅਰ
ਜੀ
I think ek saal da experience I will have information nahi dena chahundi hegi
par de vich
main innanu thodi der 2 minute ch innade sawal da main jawab dewangi I will have to just quickly check it
aur sade naal caller bane hoye ne as vele unnanu vi shamil karde 982 ton program migration matter se tuhanda swagat ji sat sri akal hello
hello ਮੇਰੀ ਵਾਈਫ ਦਾ ਟੀ ਆਰ ਚੱਲ ਰਿਹਾ ਸੀਗਾ ਪਹਿਲਾਂ ਤੇ ਹੁਣ ਮੇਰਾ ਕੋਰਸ ਫਿਨਿਸ਼ ਹੋ ਜੂਗਾ ਤੇ ਮੈਨੂੰ
ਪੜ੍ਹਾਈ ਕੀਤੀ ਆ ਸਾਰੀਆਂ ਮੀਟ ਕਰਦੇ ਹੋ ਤਾਂ ਤੁਸੀਂ 485 ਪਾ ਸਕਦੇ ਹੋ। ਤੁਸੀਂ ਪ੍ਰਾਇਮਰੀ
अच्छा
वीजा होल्डर होने चाहिए हो स्टूडेंट वीजा दे जे तुसी 485 पाउना है सो तुसी 485 ते जस्ट पढ़ाई करके वीजा नहीं पा सकते है के 485
अच्छा ते जे हुन कोर्स फिनिश हो जाऊगा
तुसी अपना वीजा लोगे लेट्स से कि तुसी हुन जेड़ा कोर्स कर रहे हो ओदा वीजा ले लो अपना जिन्ना कर लिया ते बाकी दा वीजा ले लो ते तुसी अपने 2 इयर्स दी स्टडी वगैरह फिनिश करके उस तो बाद इस तरीके नाल नहीं पै सकदा है
तो मैं स्टूडेंट वीजे ते आना पाऊगा फिर
हां जी हां जी ठीक है जी
अच्छा हां जी ठीक है थैंक
यू धर्मप्रीत गुरम इना दा सवाल है कहंदे मैम आई एम सर्टिफिकेट फॉर इन एजिंग सपोर्ट लीडिंग टू डिप्लोमा ऑफ नर्सिंग इज दिस कोर्स गुड फॉर फ्यूचर एक्चुअली आई वांट टू गो डिप्लोमा इन ऑटोमोटिव व्हिच वन इज बेटर इना दा सवाल टूट टूट के साडे कोल पहुंचया सीगा PR ਕਹਿੰਦੇ ਹੈਗੀ ਆ ਜੀ ਇਸ ਕੋਰਸ ਦੇ ਵਿੱਚ
ਆਖੀ ਦੇ ਵਿੱਚ ਪੁੱਛਿਆ ਜੀ ਇਹਨਾਂ ਨੇ ਫੇਰ
ਇਹਨਾਂ ਨੇ ਬਿਲਕੁਲ ਇਹਨਾਂ ਨੇ ਦੋ ਚੀਜ਼ਾਂ ਆਈ ਥਿੰਕ ਸਾਨੂੰ ਪੁੱਛਣੀਆਂ ਚਾਹੀਦੀਆਂ
ਸਰਟੀਫਿਕੇਟ ਫੋਰ
ਏਜਿੰਗ ਸਪੋਰਟ ਦੇ ਵਿੱਚ
ਦੇਖੋ PR ਨਰਸਿੰਗ ਵਿੱਚ ਵੀ ਹੈਗੀ ਆ ਤੇ PR ਮੋਟਰ ਮਕੈਨਿਕ ਵਿੱਚ ਵੀ ਹੈਗੀ ਆ ਮੋਟਰ ਮਕੈਨਿਕ ਕਾਫੀ ਲੋਕੀ ਕਰ ਰਹੇ ਨੇ ਵੈਸੇ ਨਰਸਿੰਗ ਵੀ ਇਸ ਟਾਈਮ ਤੇ ਕਾਫੀ ਕਰ ਰਹੇ ਨੇ ਬਟ ਉਨੇ ਨਹੀਂ ਕਰ ਰਹੇ ਜਿੰਨੇ ਮੋਟਰ ਮਕੈਨਿਕ ਵਾਲਾ ਕਰ ਰਹੇ ਆ ਸੋ ਇਹ ਕਹਿਣਾ ਕਿ ਤੁਸੀਂ ਇਹਨੂੰ ਛੱਡ ਕੇ ਹੁਣ ਮੋਟਰ ਮਕੈਨਿਕ ਕਰਨ ਲੱਗ ਜਾਓ ਇਹ ਵੀ ਇੱਕ ਸਹੀ ਸਲਾਹ ਨਹੀਂ ਹੈਗੀ ਸੋ ਯੂ ਨੀਡ ਟੂ ਹੈ ਨਾ ਸਿਟ ਐਂਡ ਅਸੈਸ ਕਿ ਹਾਂ ਕਿ ਮੈਂ ਕਿੱਥੇ ਰਹਿ ਰਿਹਾ ਕਿਉਂਕਿ ਜਿਹੜੀ ਨਰਸਿੰਗ ਦੀ ਮੇਨਲੀ ਜਿਹੜੀ ਚੀਜ਼ ਅਸੈਸ ਕਰਨ ਵਾਲੀ ਹੈ ਕਿ ਤੁਸੀਂ ਰਹਿ ਕਿੱਥੇ ਰਹੇ ਹੋ ਉੱਥੇ ਨਰਸਿੰਗ ਆਕੂਪੇਸ਼ਨ ਐਨਰੋਲ ਨਰਸ ਖੁੱਲਦੀ ਹੈ ਕਿ ਨਹੀਂ ਜੇ ਉੱਥੇ ਖੁੱਲਦੀ ਹੈ ਜਸਟ ਕੀਪ ਡੂਇੰਗ ਨਰਸਿੰਗ ਠੀਕ ਹੈ ਜੀ ਯੂ ਹੈਵ ਟੂ ਡੂ ਅ ਫੁੱਲ ਅਸੈਸਮੈਂਟ ਤੇ ਬਾਕੀ ਜਿਹੜੇ ਆਪਣੇ ਲਿਸਨਰ ਨੇ ਉਹਨਾਂ ਨੇ ਇੱਕ ਸਵਾਲ ਕੀਤਾ ਸੀਗਾ ਰਿਗਾਰਡਿੰਗ ਏਜਡ ਕੇਅਰ ਦੇ ਰਿਗਾਰਡਿੰਗ ਤੇ ਏਜਡ ਐਂਡ ਡਿਸੇਬਲਡ ਕੇਅਰਰ ਦੀ ਜਿਹੜੀ ਰਿਕੁਆਇਰਮੈਂਟ ਹੈ ਪੋਸਟ ਡਿਪਲੋਮਾ 20 ਆਵਰਸ ਪਰ ਵੀਕ ਇੱਕ ਸਾਲ ਦਾ ਐਕਸਪੀਰੀਅੰਸ ਅਸੈਪਟੇਬਲ ਹੈ ਮੋਸਟਲੀ ਏਜ ਕੇਅਰ ਵਰਕਰ ਜਾਂ ਫਿਰ ਜਿਹੜੇ ਫੈਮਿਲੀ ਵਰਕਰ ਪਰਸਨਲ ਕੇਅਰ ਅਸਿਸਟੈਂਟ ਸਾਰਿਆਂ ਲਈ
ਠੀਕ
ਬਟ ਯੂ ਨੀਡ ਅ ਡਿਪਲੋਮਾ ਲੈਵਲ ਕੁਆਲੀਫਿਕੇਸ਼ਨ which is like difficult
mm-hmm.
but again this is what they want northern territory ne saaf saaf kiya hai ji
ji te agla sawal yuddhveer singh kar rahe ne kehnde can we provide IELTS score later or we need to haan submit ji. it while applying for
haan ji haan ji you can provide it later file submit kar do te apna test partner nu ko ki de den te jivein hi aunda hai ga you can provide it to the department before decision ਠੀਕ ਹੈ ਜੀ
ਜੀ ਅੱਗੇ ਕਾਲਰ ਬਣੇ ਹੋਏ ਨੇ 325 ਤੋਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਮੈਮ ਮੇਰਾ ਨਾਮ ਮਨਪ੍ਰੀਤ ਹੈ
ਜੀ ਮਨਪ੍ਰੀਤ ਜੀ ਕੀ ਸਵਾਲ ਹੈ
ਹੈਲੋ ਹਾਂਜੀ ਮੈਮ ਮੈਂ ਨਾ ਨਿਊ ਸਾਊਥ ਵੇਲਸ ਦੀ 190 ਪਾਈ ਹੈ 75 ਤੇ ਐਜ ਅਰਲੀ ਚਾਈਲਡਹੁੱਡ ਟੀਚਰ
ਜੀ
ਕਰੰਟਲੀ ਮੈਂ ਮੈਲਬਨ 'ਚ ਰਹਿ ਰਹੀ ਹਾਂ ਤੇ ਉੱਥੇ ਹੀ ਕੰਮ ਕਰ ਰਹੀ ਹਾਂ
ਮਨਪ੍ਰੀਤ ਜੀ ਜਿਵੇਂ ਮੈਂ ਬਾਕੀ ਭੈਣ ਭਰਾਵਾਂ ਨੂੰ ਇਹੀ ਦੱਸ ਰਹੀ ਹਾਂ ਕਿ ਨਿਊ ਸਾਊਥ ਵੇਲਸ ਦਾ ਸਾਡੇ ਕੋਲ ਹਜੇ ਕੁਛ ਵੀ ਪ੍ਰੋਪਰ ਡਾਟਾ ਨਹੀਂ ਮਿਲ ਰਿਹਾ ਸਾਨੂੰ ਕਿ ਉਹ ਕਿੰਨੇ ਕੁ ਪੁਆਇੰਟਸ ਤੇ ਕਿੰਨਾ ਨੂੰ ਇਨਵੀਟੇਸ਼ਨ ਦੇ ਰਿਹਾ ਕਿਉਂਕਿ ਉਹ ਪ੍ਰੋਪਰਲੀ ਇਨਵਾਈਟ ਹੀ ਨਹੀਂ ਕਰ ਰਿਹਾ ਹਜੇ 190 ਦੇ ਬਿਕੋਜ਼ ਉਹਨਾਂ ਦਾ ਸਾਰਾ ਧਿਆਨ ਇਸ ਟਾਈਮ ਤੇ 489 ਵੱਲ ਹੈ ਸੋ 75 ਪੁਆਇੰਟਸ ਤੇ ਮੈਂ ਇਹ ਕਹਿ ਸਕਦੀ ਹਾਂ ਕਿ ਮੇ ਬੀ ਮੁਸ਼ਕਲ ਹੋਵੇ ਇਫ ਯੂ ਕੈਨ ਇਨਕਰੀਜ਼ ਯੋਰ ਪੁਆਇੰਟਸ ਉਹ ਜ਼ਿਆਦਾ ਵਧੀਆ ਹੋਊਗਾ ਬਾਕੀ ਇਸ ਤੋਂ ਇਲਾਵਾ ਮੈਨੂੰ ਲੱਗਦਾ ਨਹੀਂ ਮੈਂ ਹੋਰ ਕੁਛ ਕਮੈਂਟ ਕਰ ਸਕਦੀ ਹਾਂ ਕਿ 190 ਦੇ ਰਿਗਾਰਡਿੰਗ ਜਦ ਤੱਕ ਮੇਰੇ ਕੋਲ ਫੁੱਲ ਕੁਛ ਡਾਟਾ
ਨਹੀਂ ਆਇਆ ਬੈਨੀਫਿਸ਼ਲ ਹੋਏਗਾ ਜੇ ਨਿਊ ਸਾਊਥ ਵੇਲਸ ਮੂਵ ਹੋ ਕੇ ਉੱਥੇ ਜੌਬ ਕਰਨ ਲੱਗ ਪਈ ਤਾਂ
ਹਾਂਜੀ ਡੈਫੀਨਿਟਲੀ
ਰਾਈਟ ਨਾਓ ਤਾਂ ਮੈਂ ਮੈਲਬਨ 'ਚ ਹੀ ਕੰਮ ਕਰ ਰਹੀ
ਡੈਫੀਨਿਟਲੀ ਬੈਨੀਫਿਸ਼ਲ ਹੋਏਗਾ
ਲੱਗ ਰਿਹਾ
ਡੈਫੀਨਿਟਲੀ
ਚਾਂਸਿਸ ਹੋ ਜਾਣਗੇ ਯੋ ਇੱਕ ਖੁੱਲਣ ਦੇ ਜ਼ਿਆਦਾ
ਦੇਖੋ ਜਿਸ ਹਿਸਾਬ ਨਾਲ ਹੁਣ ਨਿਊ ਸਾਊਥ ਵੇਲਸ ਇਸ ਟਾਈਮ ਤੇ ਪ੍ਰਾਇਓਰਟਾਈਜ਼ ਕਰ ਰਿਹਾ ਗਾ ਕੁਛ ਆਕੂਪੇਸ਼ਨਸ ਨੂੰ ਕਿ ਜਿਹੜੇ ਨਿਊ ਸਾਊਥ ਵੇਲਸ 'ਚ ਰਹਿ ਰਹੇ ਨੇ ਉੱਥੇ ਕੰਮ ਕਰ ਰਹੇ ਨੇ ਉਹਨਾਂ ਨੂੰ ਪ੍ਰਾਇਓਰਿਟੀ ਦੇ ਰਹੇ ਨੇ ਤਾਂ ਫੋਰ ਸ਼ੋਰ ਜੇ ਤੁਸੀਂ ਆਲਰੇਡੀ ਨਿਊ ਸਾਊਥ ਵੇਲਸ 'ਚ ਰਹਿ ਰਹੇ ਹੋ ਯੂ ਵਿਲ ਬੀ ਦੇਅਰ ਪ੍ਰਾਇਓਰਿਟੀ ਵੈਸੇ ਤਾਂ ਪਹਿਲਾਂ ਮੈਂ ਦੱਸਦਾ ਕਿ ਜਿਹੜੀ ਪਹਿਲੀ ਪ੍ਰਾਇਓਰਿਟੀ ਉਹਨਾਂ ਦੀ ਪੁਆਇੰਟਸ ਹੀ ਨੇ ਨਿਊ ਸਾਊਥ ਵੇਲਸ ਦੇ ਬਾਕੀ ਚੀਜ਼ਾਂ ਨੂੰ ਸੈਕੰਡਰੀ ਰੱਖਿਆ ਹੋਇਆ ਉਹਨਾਂ ਨੇ ਠੀਕ ਹੈ ਜੀ
ਰਾਈਟ ਤੇ ਮੈਮ ਕੋਈ ਹੋਰ ਟੈਰੀਟਰੀ ਜਾਂ ਕੋਈ ਹੋਰ ਸਟੇਟ ਖੁੱਲੀ ਆ ਮਤਲਬ
ਤੁਸੀਂ ਥੋੜੀ ਬਹੁਤੀ ਤਾਂ ਰਿਸਰਚ ਖੁਦ ਕੀਤੀ ਹੋਣੀ ਆ ਬਿਕੋਜ਼ ਮੈਨੂੰ ਥੋੜਾ ਜਿਹਾ ਡੀਪ ਜਾਣਾ ਪੈਂਦਾ ਗਾ ਟੂ ਗਿਵ ਯੂ ਪਰਸਨਲਾਈਜ਼ਡ ਐਡਵਾਈਸ ਮੁਸ਼ਕਿਲ ਹੋ ਜਾਂਦਾ ਇਸ ਤਰੀਕੇ ਨਾਲ ਰੇਡੀਓ ਪ੍ਰੋਗਰਾਮ ਤੇ ਵੈਸੇ ਮੈਂ ਮੋਟਾ ਮੋਟਾ ਦੱਸਦਾ ਕਿ ਸਾਊਥ ਆਸਟ੍ਰੇਲੀਆ 'ਚ ਵੀ ਖੁੱਲ੍ਹਾ ਹੈ ਤਸਮੀਨੀਆ ਵਿਕਟੋਰੀਆ ਵਿਦ ਐਕਸਪੀਰੀਅੰਸ ਨਾਰਦਰਨ ਟੈਰੀਟਰੀ ਨਿਊ ਸਾਊਥ ਵੇਲਸ ਕੈਨਬਰਾ ਦੇ ਵਿੱਚ अर्ली चाइल्डहुड वाला खोलना, ठीक है जी? ओके जी,
ठीक है जी मैम, थैंक यू सो मच।
सोनू गिल अगला सवाल कर रहे हैं, 190 न्यू साउथ वेल्स विद 65 ओवरऑल इन ऑटोमोटिव लिविंग इन कहते क्वींसलैंड, कहते आई हैव ऑलरेडी अप्लाइड अबाउट 3 वीक्स अगो, प्लीज रिप्लाई। की पूछ रहे हैं चांसेस
न्यू साउथ वेल्स का? जी मैं इस टाइम ते यही कहूंगी कि मैं होर भी भैन भरावों नूं यही जवाब दे रही हूँ, आई थिंक सिमिलर सेम क्वेश्चन सीगा 65 पॉइंट्स वाला, कि आई थिंक 60 वाला सी ओह 60 ਦੇ ਤਾਂ ਬਹੁਤ ਘੱਟ ਚਾਂਸਸ ਨੇ, ਹਾਂਜੀ 65 ਜੇ ਆਪਣੇ ਨੇ ਤਾਂ ਆਪਾਂ ਸੋਚ ਸਕਦੇ ਹਾਂ ਕਿ ਕਿਉਂਕਿ 5 ਸਟੇਟ ਦੇ ਪਾ ਕੇ 70 ਹੋ ਜਾਂਦੇ ਨੇ
ਜੀ,
ਪਰ ਜੇ ਮਿਨੀਮਮ 65 ਤੇ ਆਪਾਂ ਸੋਚ ਰਹੇ ਹਾਂ ਤਾਂ ਥੋੜਾ ਹੀ ਮੁਸ਼ਕਿਲ ਆ
ਜੀ। ਪਿਛਲਾ ਵੀ ਜਿਹੜਾ ਸਵਾਲ ਸੀ 65 ਓਵਰਆਲ ਹੀ ਕਹਿ ਰਹੇ ਸੀ। ਧਾਲੀਵਾਲ ਜਸਵਿੰਦਰ ਅਗਲਾ ਸਵਾਲ ਕਰ ਰਹੇ ਨੇ, ਆਈ ਹੈਵ ਡਨ ਕੁਕਿੰਗ ਹਸਪਿਟੈਲਿਟੀ ਕੋਰਸ ਫਾਰ 2 ਇਅਰਸ ਐਂਡ ਡਨ ਮਾਈ ਜੌਬ ਰੈਡੀ ਪ੍ਰੋਗਰਾਮ ਐਜ਼ ਸ਼ੈਫ, ਹੈਵ 55 ਪਾਉਂਡਸ ਆਫ ਮਾਈ ਓਨ and my 485 visa will expire in March 2020, what should I do for PR, what options available?
Tade liye sirf 491 visa hi hoega, but depending on ki ladko kitna experience aur employer sponsored options bhi ho sakde hain tade liye
ji। caller bane gaye ne 313 ton shamil karde hain program migration matters vich, tada swagat, sat sri akal ji।
sat sri akal ma'am, main puchna chahni hai ki mere actually main job ready program kitta hai as a chef, ਮੇਰੇ 70 ਪੁਆਇੰਟਸ ਬਣ ਰਹੇ ਨੇ ਤੇ ਮਤਲਬ ਮੇਰੇ ਕੀ ਚਾਂਸਿਸ ਆ 190 ਲਈ?
ਦੇਖੋ ਮੈਂ ਬਾਕੀ ਭੈਣ ਭਰਾਵਾਂ ਨੂੰ ਇਹੀ ਜਵਾਬ ਦੇ ਰਹੀ ਹਾਂ ਕਿ ਜਿਹੜਾ ਜਿਵੇਂ ਕੁੱਕ, ਸ਼ੈਫ, ਮੋਟਰ ਮਕੈਨਿਕ ਜਿੰਨੇ ਵੀ ਨੇ, ਕਿਉਂਕਿ ਨਿਊ ਸਾਊਥ ਵੇਲਸ ਕੋਲ ਇਜ਼ ਦਾ ਓਨਲੀ ਹੈ ਨਾ ਕਿ ਸਟੇਟ ਜਿਹੜੀ ਕਿ ਕਿਸੇ ਨੂੰ ਵੀ ਇਨਵਾਈਟ ਕਰ ਦਿੰਦੀ ਹੈ। ਹੁਣ ਫੋਰ ਐਗਜ਼ਾਮਪਲ ਸ਼ੈਫ ਲਈ ਓਪਨ ਇਨਵੀਟੇਸ਼ਨ ਆ ਵੀ ਕੋਈ ਵੀ ਅਪਲਾਈ ਕਰੇ, ਵੀ ਵਿਲ ਨੋਮੀਨੇਟ ਦੈਮ। ਤੇ 70 ਪੁਆਇੰਟਸ ਤੇ ਹਜੇ ਤੱਕ ਸਾਡੇ ਕੋਲ ਕਿ ਜਿਹੜੇ ਇਨਵੀਟੇਸ਼ਨ ਰਾਊਂਡਸ ਲੰਘੇ ਨੇ ਉਹਨਾਂ ਨੇ ਬਹੁਤ ਹੀ ਘੱਟ ਇਨਵਾਈਟਸ ਦਿੱਤੇ ਨੇ ਹੁਣ ਤੱਕ, ਜਿਹੜਾ ਥੋੜ੍ਹੀ ਬਹੁਤੀ ਸਾਨੂੰ ਡਿਟੇਲ ਮਿਲੀ ਹੈ। ਤੇ ਉਹਦੇ ਹਿਸਾਬ ਨਾਲ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਵੀ ਕਿੱਧਰ ਨੂੰ ਜਾ ਰਹੇ ਨੇ ਉਹ, ਕਿੰਨੇ ਕੁ ਇਨਵਾਈਟਸ ਦੇਣੇ ਨੇ। ਸੋ 70 ਇਸ ਟਾਈਮ ਤੇ ਮੈਂ ਤੁਹਾਨੂੰ ਕਮੈਂਟ ਨਹੀਂ ਕਰ ਸਕਦੀ ਕਿ ਤੁਹਾਨੂੰ ਫੋਰ ਸ਼ੋਰ ਇਨਵੀਟੇਸ਼ਨ ਆ ਜਾਏਗਾ ਕਿ ਨਹੀਂ, ਬਿਕੋਜ਼ ਇਫ ਯੂ ਆਰ ਵੇਟਿੰਗ ਤਾਂ ਹੋਰ ਵੀ ਲੋਕ ਜਿਵੇਂ ਤੁਸੀਂ ਸਿਮਿਲਰ ਕੁਐਸਚਨ ਦੇਖ ਰਹੇ ਹੋ ਕਿ 70.65 ਵਾਲੇ ਸਾਰੇ ਵੇਟ ਕਰ ਰਹੇ ਨੇ, ਇਸ ਲਈ ਕਿ ਕਿਉਂਕਿ ਉਹਨਾਂ ਨੇ ਇਨਵੀਟੇਸ਼ਨ ਅਜੇ ਪ੍ਰੋਪਰਲੀ ਦੇਣੇ ਸ਼ੁਰੂ ਨਹੀਂ ਕੀਤੇ। ਤਾਂ ਹੁਣ ਜਦੋਂ 10 ਸਤੰਬਰ ਲੰਘ ਜਾਏਗਾ ਉਸ ਤੋਂ ਬਾਅਦ ਹੀ ਇਹ ਕੁਐਸਚਨ ਪ੍ਰੋਪਰਲੀ ਆਨਸਰ ਕਰ ਪਾਵਾਂਗੇ, ਜਦੋਂ ਉਹਨਾਂ ਦਾ ਹੋਰ ਇੱਕ ਇਨਵੀਟੇਸ਼ਨ ਡਿਫਿਕਲਟ ਹੈ ਤਾਂ ਫਿਰ ਦੂਸਰੇ ਆਪਸ਼ਨ ਤਾਂ 491 ਹੀ ਬਚਦੀ ਹੈ ਫਿਰ ਤੁਹਾਡੇ ਲਈ, ਠੀਕ ਹੈ ਜੀ?
ਸ਼ੁਕਰੀਆ ਜੀ,
ਹਾਂਜੀ,
ਥੈਂਕ ਯੂ ਮੈਮ।
ਦੇਖੋ ਇੱਥੇ ਮੈਂ ਥੋੜ੍ਹਾ ਜਿਹਾ ਐਡ ਕਰਦਾ, ਸਾਰੇ ਭੈਣ ਭਰਾ ਜਿਹੜੇ ਵੀ ਇਨਵੀਟੇਸ਼ਨਸ ਦੀ ਵੇਟ ਕਰ ਰਹੇ ਨੇ ਖਾਸ ਤੌਰ ਤੇ ਨਿਊ ਸਾਊਥ ਵੇਲਸ ਤੋਂ, ਤੁਸੀਂ ਤੁਹਾਨੂੰ ਇਹ ਗੱਲ ਤਾਂ ਸਮਝ ਲੱਗ ਹੀ ਰਹੀ ਹੋਏਗੀ ਕਿ ਕਿੰਨੇ ਲੋਕ ਵੇਟ ਕਰ ਰਹੇ ਨੇ ਨਿਊ ਸਾਊਥ ਵੇਲਸ ਤੋਂ। ਸੋ ਦੇ ਆਰ ਲੋਟਸ ਆਫ ਐਪਲੀਕੈਂਟਸ ਇਸ ਪ੍ਰੋਗਰਾਮ 'ਚ, ਇੰਨੇ ਮਤਲਬ ਕਿ ਕੁਛ ਆਪਾਂ 100 ਦੇ ਕਰੀਬ ਬੰਦਾ ਆਈ ਥਿੰਕ ਸੁਣ ਰਿਹਾ ਇਹ ਪ੍ਰੋਗਰਾਮ ਨੂੰ,
ਔਰ ਸਵਾਲ ਵੀ ਹਾਂਜੀ ਸਾਡੇ ਬਹੁਤ ਜ਼ਿਆਦਾ ਹਨ।
ਹਾਂਜੀ ਹਾਂਜੀ, ਸੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ 189 ਤੇ 190 ਤੇ ਡਿਪਾਰਟਮੈਂਟ ਨੇ ਸ਼ਿਕੰਜਾ ਕਸਣਾ ਹੈ ਫੋਰ ਸ਼ੋਰ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਬਿਕੋਜ਼ ਜੇ ਉਹ ਕਸਣਗੇ ਤਾਂ ਹੀ ਲੋਕ ਓਰੀਜਨਲ ਏਰੀਏ ਵੱਲ ਨੂੰ ਜਾਣਗੇ। ਸੋ ਉਹਨਾਂ ਦੀ ਪਾਲਿਸੀ ਇਸ ਟਾਈਮ ਤੇ ਓਰੀਜਨਲ ਏਰੀਆਜ਼ ਨੂੰ ਪ੍ਰਮੋਟ ਕਰਨਾ ਹੈ। ਸੋ ਉਹਨਾਂ ਦਾ ਸਾਰਾ ਧਿਆਨ ਇਸ ਟਾਈਮ ਤੇ ਓਰੀਜਨਲ ਏਰੀਆਜ਼ ਵੱਲ ਆ। ਸੋ ਈਵਨ ਕਿ ਉਹਨਾਂ ਨੇ ਜਿਹੜੀਆਂ ਸਟੇਟਸ ਨੇ ਉਹਨਾਂ ਨੂੰ ਸਪੈਸ਼ਲ ਇੰਸਟਰਕਸ਼ਨ ਦਿੱਤੀਆਂ ਨੇ ਕਿ ਤੁਸੀਂ ਹੌਲੀ ਹੌਲੀ 190 ਦੇ ਇਨਵੀਟੇਸ਼ਨ ਰਿਡਿਊਸ ਕਰਨੇ ਤੇ 491 ਦੇ ਵਧਾਉਣੇ ਨੇ। ਸੋ ਇਹ ਤੋਂ ਆਪਾਂ ਨੂੰ ਅੰਦਾਜ਼ਾ ਲੱਗ ਜਾਣਾ ਚਾਹੀਦਾ ਕਿ ਜੇ ਆਪਾਂ ਇਹ ਦਿਮਾਗ 'ਚ ਰੱਖ ਕੇ ਚੱਲੀਏ ਕਿ ਫੋਰ ਸ਼ੋਰ ਸਾਨੂੰ 190 ਦਾ ਇਨਵੀਟੇਸ਼ਨ ਆ ਹੀ ਜਾਣਾ ਜਾਂ 189 ਦਾ ਆ ਹੀ ਜਾਣਾ, ਇਹ ਦਿਮਾਗ 'ਚੋਂ ਕੱਢਣੀ ਪਊਗੀ ਗੱਲ। ਸੋ ਜੇ ਆਪਾਂ 190 ਤੇ 189 ਨੂੰ ਦਿਮਾਗ 'ਚੋਂ ਕੱਢਦੇ ਹਾਂ ਤਾਂ 491 ਵੱਲ ਵੀ ਇੱਕਦਮ ਰਸ਼ ਪੈਣਾ, ਜਿਵੇਂ 489 ਦੇ ਇਸ ਟਾਈਮ 'ਤੇ ਬਹੁਤ ਜ਼ਿਆਦਾ ਰਸ਼ ਪਿਆ। 90-95% ਐਪਲੀਕੇਸ਼ਨਸ ਉਹਨਾਂ ਨੇ ਰਿਫਿਊਜ਼ ਕੀਤੀਆਂ ਨੇ ਰੀਜਨਸ ਨੇ, ਇਹ ਪਹਿਲੀ ਵਾਰ ਹੋ ਰਿਹਾ, ਇਟਸ ਹੈਪਨਿੰਗ ਫੋਰ ਦਾ ਫਸਟ ਟਾਈਮ, ਜਿਹੜਾ ਇੰਨਾ ਜ਼ਿਆਦਾ ਕਿ ਸਾਰੇ ਰੀਜਨਸ 'ਤੇ ਹੀ ਇੰਨਾ ਲੋਡ, ਉਹ ਇਸੇ ਕਰਕੇ ਕਿ 189-190 ਦੇ ਇਨਵੀਟੇਸ਼ਨ ਘਟੇ ਨੇ। ਸੋ ਪਲੀਜ਼ ਕੰਸਿਡਰ ਕਰੋ ਓਰੀਜਨਲ ਵਾਲੀ ਆਪਸ਼ਨ ਜੇ ਤੁਹਾਨੂੰ ਲੱਗਦਾ ਹੈ ਕਿ ਆਲਰੇਡੀ ਤੁਹਾਨੂੰ ਕਾਫੀ ਸਾਲ ਹੋ ਗਏ ਨੇ ਆਸਟ੍ਰੇਲੀਆ 'ਚ ਆਏ ਅਤੇ ਤੁਹਾਡਾ ਨਹੀਂ ਹੁਣ ਕੁਛ ਹੱਲ ਹੋ ਰਿਹਾ ਇੱਥੇ ਰਹਿ ਕੇ ਮੈਲਬਰਨ ਸਿਡਨੀ 'ਚ, ਤਾਂ ਮੈਂ ਤਾਂ ਇਹੀ ਕਹੂੰਗੀ ਕਿ ਯੂ ਵਿਲ ਹੈਵ ਟੂ ਮੂਵ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੋਈ ਹੱਲ ਹੋਵੇ
ਜੀ। ਅਗਲਾ ਸਵਾਲ ਤਰਨਜੀਤ ਕੌਰ ਕਰ ਰਹੇ ਨੇ, ਸਤਿ ਸ਼੍ਰੀ ਅਕਾਲ, ਪਹਿਲਾਂ ਬੁਲਾਈਏ, ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਮੇਰੇ ਡਿਵੈਲਪਰ ਪ੍ਰੋਗਰਾਮਰ ਦੇ 75 ਪੁਆਇੰਟਸ ਨੇ ਤੇ ਕੀ ਮੈਂ ਵੇਟ ਕਰਾਂ ਜਾਂ ਫਿਰ ਮੈਂ ਕਹਿੰਦੇ ਕੈਨਬਰਾ ਜਾ ਕੇ ਸਟੱਡੀ ਕਰ ਲਵਾਂ ਤਾਂ ਮੈਟ੍ਰਿਕਸ ਪੁਆਇੰਟਸ ਲਈ ਐਲੀਜੀਬਲ ਹੋ ਸਕਦਾ ਜੀ? ਕਹਿੰਦੇ ਇਸ ਕੈਨਬਰਾ ਇਜ਼ ਗੁੱਡ ਆਪਸ਼ਨ।
ਕੈਨਬਰਾ ਵੈਸੇ ਮੈਨੂੰ ਪਰਸਨਲੀ ਮੈਂ ਦੱਸਾਂ ਤਾਂ ਉਹਨਾਂ ਦਾ ਜਿਹੜਾ ਸਿਸਟਮ ਹੈ ਦੇ ਆਰ ਵੈਰੀ ਸਟ੍ਰਿਕਟ। ਜੇ ਤੁਹਾਡੇ ਕੋਲ ਇੱਕ ਘੰਟੇ ਦਾ ਵੀ ਐਕਸਪੀਰੀਅੰਸ ਨਹੀਂ ਹੈਗਾ ਤਾਂ ਦੇ ਵਿਲ ਸਿੰਪਲੀ ਰਿਫਿਊਜ਼ ਯੋਰ ਐਪਲੀਕੇਸ਼ਨ। ਉਹ ਬਿਲਕੁਲ ਵੀ ਅਕੋਮੋਡੇਟਿੰਗ ਨਹੀਂ ਹੈਗੇ। ਉਸ ਪਰਸਪੈਕਟਿਵ ਨਾਲ ਮੈਨੂੰ ਕੈਨਬਰਾ ਵਧੀਆ ਨਹੀਂ ਲੱਗਦਾ, ਪਰ ਆਉਣ ਵਾਲੇ ਸਮੇਂ 'ਚ ਹੁਣ ਕਿਉਂਕਿ ਕੈਨਬਰਾ ਦੇ ਵਿੱਚ 491 ਆਉਣ ਦੇ ਵੀ ਆਸਾਰ ਨੇ ਤਾਂ ਕੈਨਬਰਾ ਇਜ਼ ਗੋਇੰਗ ਟੂ ਬੀ ਅ ਵੈਰੀ ਗੁੱਡ ਆਪਸ਼ਨ, ਖਾਸ ਤੌਰ 'ਤੇ ਜਿਨ੍ਹਾਂ ਦੇ 0.75 ਨੇ ਆਈ ਟੀ ਓਕੂਪੇਸ਼ਨਸ ਵਾਲੇ ਜਾਂ ਫਿਰ ਅਕਾਊਂਟਿੰਗ ਵਾਲੇ, ਉਹਨਾਂ ਨੂੰ ਕੰਸਿਡਰ ਕਰਨਾ ਚਾਹੀਦਾ ਹੈ
ਜੀ। ਤੇ ਪਰਮਜੀਤ ਸਿੰਘ ਹੋਰੀ ਸਵਾਲ ਕੀਤਾ ਜਿਹੜਾ ਇਹਨਾਂ ਨੇ ਇਸੇ ਤਰ੍ਹਾਂ ਦਾ ਰਲਦਾ ਮਿਲਦਾ ਸਵਾਲ ਪਹਿਲਾਂ ਵੀ ਆਇਆ ਸੀ ਸਾਡੇ ਕੋਲ 75 ਪੁਆਇੰਟਸ ਜਿਹੜੇ ਪੇਂਟਿੰਗ ਕੋਰਸ ਦੇ ਲਈ ਪੁੱਛ ਰਹੇ ਇਨਫ ਹੋਣਗੇ?
ਬਿਲਕੁਲ ਜੀ, ਦੇਖੋ ਜੀ ਇਸ ਟਾਈਮ ਤੇ ਤਾਂ ਜਿਵੇਂ 80 ਪੁਆਇੰਟਸ ਵੀ ਨੇ ਉਹ ਵੀ ਇਨਫ ਨਹੀਂ ਹੋ ਰਹੇ ਹੈਗੇ 189 ਲਈ, ਕਿਉਂਕਿ ਡਿਪਾਰਟਮੈਂਟ ਜੇ ਇਨਵੀਟੇਸ਼ਨ ਹੀ ਘੱਟ ਦਊਗਾ ਤਾਂ ਕਿਵੇਂ ਕਿਸੇ ਵੀ ਪਾਸੋਂ ਇਨਫ ਨਹੀਂ ਹੈਗੇ। ਬਟ ਹਾਂ ਡੈਫੀਨੇਟਲੀ 190 ਜਾਂ ਫਿਰ 491 ਵਾਲੀਆਂ ਆਪਸ਼ਨਸ ਲਈ 75 ਜਿਹੜੇ ਨੇ ਮੋਰ ਦੈਨ ਇਨਫ ਨੇ।
ਬਿਲਕੁਲ, ਆਪਣੇ ਪੁਆਇੰਟਸ ਵਧਾਉਣ ਵੱਲ ਧਿਆਨ ਦਿਓ ਜੀ। ਔਰ ਸਾਡੇ ਨਾਲ ਕਾਲਰ ਬਣੇ ਹੋਏ ਨੇ 225 ਤੋਂ, ਸ਼ਾਮਿਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਤੁਹਾਡਾ ਸਵਾਗਤ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਮੈਮ, ਮੈਂ ਜਤਿਨ ਬੋਲ ਰਿਹਾ ਸੀ ਕੈਨਬਰਾ ਤੋਂ।
ਹਾਂਜੀ ਜਤਿਨ ਜੀ, ਕੀ ਸਵਾਲ ਹੈ?
ਮੈਂ ਇਹ ਪੁੱਛਣਾ ਸੀ ਕਿ 491 ਇੱਥੇ ਕੈਨਬਰਾ ਚ ਖੁੱਲੇਗਾ?
ਨਹੀਂ ਜੀ, ਅਜੇ ਖੁੱਲਣਾ ਨਹੀਂ ਹੈਗਾ, ਆਉਣ ਦੇ ਪੂਰੇ ਪੂਰੇ ਆਸਾਰ ਨੇ 16 ਨਵੰਬਰ ਤੋਂ।
ਅੱਛਾ, ਆਸਾਰ ਨੇ।
ਹਾਂਜੀ, ਬਿਕੋਜ਼ ਜਿਹੜੀ ਡਿਪਾਰਟਮੈਂਟ ਨੇ ਪਾਲਿਸੀ ਹੁਣ ਤੱਕ ਰਿਲੀਜ਼ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਜਿਹੜੇ ਰੀਜਨਲ ਏਰੀਆਜ਼ ਨਹੀਂ ਹੋਣਗੇ ਉਹਨਾਂ ਦਾ ਜ਼ਿਕਰ ਕੀਤਾ, ਤਾਂ ਓਬਵੀਅਸਲੀ ਕੈਨਬਰਾ ਉਹਦੇ ਵਿੱਚ ਨਹੀਂ ਹੈਗਾ, ਤਾਂ ਫਿਰ ਓਬਵੀਅਸਲੀ ਕੈਨਬਰਾ ਇਜ਼ ਗੋਇੰਗ ਟੂ ਬੀ ਰੀਜਨਲ ਇਨ ਫਿਊਚਰ। ਪਰ ਜਦ ਤੱਕ ਫੁੱਲ ਫਲੈਜਡ ਪਾਲਿਸੀ ਨਹੀਂ ਆਉਂਦੀ ਹੈਗੀ ਉਦੋਂ ਤੱਕ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਾਂਜੀ ਕੈਨਬਰਾ ਰੀਜਨਲ ਹੈ
ਜੀ। ਸ਼ੁਕਰੀਆ,
ਸ਼ੁਕਰੀਆ।
Aman Amrit Sumal puch rahe hain, sat shikal bhai, pehla to sat shikal. I have submitted the pay slips as they ask for final step for job ready program. Chef, just want to ask how long they will take to send me the complete assessment, and they haven't asked for last fees as well.
ਦੇਖਿਓ ਜੀ, ਉਹ ਮੰਗਦੇ ਨਹੀਂ ਹੈਗੇ, ਯੂ ਵਿਲ ਹੈਵ ਟੂ ਗੋ ਆਨਲਾਈਨ ਤੇ ਲੌਜ ਕਰਨੀ ਪੈਂਦੀ ਹੈ ਐਪਲੀਕੇਸ਼ਨ ਤੇ। ਲੌਜ ਕਰਨ ਤੋਂ ਬਾਅਦ ਵੀ ਉਹ 3 ਤੋਂ 4 ਹਫ਼ਤੇ ਘੱਟੋ ਘੱਟ ਮਹੀਨਾ ਲੈ ਰਹੇ ਨੇ, ਤੇ ਕਈ ਸਾਡੀ ਇੱਕ ਐਪਲੀਕੇਸ਼ਨ ਆ ਉਹ ਤਾਂ ਬੱਚੇ ਨੇ ਟਾਈਮ ਤੇ ਲੌਜ ਨਹੀਂ ਕੀਤੀ ਸੀ, ਉਹ ਤਾਂ ਪਤਾ ਨਹੀਂ ਵਿਚਾਰੇ ਦੇ 7-8 ਮਹੀਨੇ ਹੋ ਚੱਲੇ ਨੇ ਕਿ TRA ਕੁਛ ਵੀ ਨਹੀਂ ਕਰ ਰਿਹਾ ਹੈਗਾ। ਖੈਰ ਉਹਨਾਂ ਨੇ ਲੇਟ ਵੀ ਲੌਜ ਕੀਤੀ ਸੀਗੀ, ਉਹ ਡਿਡਨਟ ਨਿਊ ਕਿ ਫਾਈਨਲ ਸਟੈਪ ਦੀ ਐਪਲੀਕੇਸ਼ਨ ਵੀ ਲੌਜ ਕਰਨੀ ਹੁੰਦੀ ਹੈ
ਜੀ।
ਸੋ ਯੂ ਵਿਲ ਹੈਵ ਟੂ ਲੌਜ ਇਟ, ਤਾਂ ਹੀ ਉਸ ਤੋਂ ਬਾਅਦ ਵੀ ਉਹ ਮਹੀਨੇ ਤੱਕ ਲੈ ਲੈਂਦੇ ਨੇ।
ਬਿਲਕੁਲ, ਜਗਵੀਰ ਸਿੰਘ ਦਿਓਲ ਨੰਬਰ ਪੁੱਛ ਰਹੇ ਨੇ, ਨੰਬਰ ਜ਼ਰੂਰ ਨੋਟ ਕਰੋ ਜੀ ਵੀਜ਼ਾ ਐਟ ਦੇ ਆਫਿਸ 'ਚ ਕਾਲ ਕਰਨ ਦੇ ਲਈ। ਤੁਸੀਂ ਇਸ ਨੰਬਰ 'ਤੇ ਜਾ ਸਕਦੇ ਹੋ, +61390703485, ਯਾਨੀ ਕਿ 39070385 39074385। ਸੋ ਸਾਰੇ ਤਰ੍ਹਾਂ ਦੱਸ ਦਿੱਤਾ, ਜ਼ਰੂਰ ਤੁਸੀਂ ਕਾਲ ਕਰਕੇ ਆਪਣਾ ਜਿਹੜਾ ਸਵਾਲ ਰੱਖ ਸਕਦੇ ਹੋ ਪ੍ਰਭਜੀਤ ਹੋਰਾਂ ਦੇ ਅੱਗੇ। ਗੁਰਦੀਪ ਸਿੰਘ ਧੰਨਵਾਦ ਕਰ ਰਹੇ ਨੇ ਆਪਣੇ ਸਵਾਲ ਲਈ। ਹਰਵਿੰਦਰ ਗਿੱਲ ਹੋਰਾਂ ਦਾ ਸਵਾਲ ਵੀ ਬਿਲਕੁਲ ਜਤਿਨ ਵਾਲਾ ਹੀ ਹੈ, 491 ਦੀ ਵੀਜ਼ਾ ਆਪਸ਼ਨ ਵੀਜ਼ਾ ਓਪਨਿੰਗ ਦੀ ਕੈਨਬਰਾ ਦੇ ਲਈ ਪੁੱਛ ਰਹੇ ਨੇ, ਪਰ ਇਹਨਾਂ ਨੇ ਨਾਲੇ ਵੀ ਪੁੱਛਿਆ ਨੋਟ ਹੈਵ ਰਿਲੇਟਿਵ ਇਨ ਕੈਨਬਰਾ। ਕਹਿੰਦੇ
491 ਜੀ ਦੋ ਤਰ੍ਹਾਂ ਦਾ ਹੁੰਦਾ, ਇੱਕ ਰਿਲੇਟਿਵ ਵਾਲਾ ਤੇ ਇੱਕ ਸਟੇਟ ਸਪੋਂਸਰਡ, ਤੇ ਅਸੀਂ ਸਟੇਟ ਸਪੋਂਸਰਡ ਦੀ ਗੱਲ ਕਰ ਰਹੇ ਹਾਂ, ਅਸੀਂ ਰਿਲੇਟਿਵ ਵਾਲੇ ਦੀ ਤਾਂ ਮੇਰੇ ਹਿਸਾਬ ਨਾਲ ਨਹੀਂ ਕੀਤੀ ਗੱਲ
ਜੀ ਜੀ। ਸੋ ਇਹਨਾਂ ਨੇ ਇਹੀ ਪੁੱਛਿਆ ਸੀ ਵੀ ਇਹਦੇ ਵਿੱਚ ਜੇ ਕੈਨਬਰਾ ਦੇ ਵਿੱਚ ਕੋਈ ਚਾਂਸ ਵੀਜ਼ਾ ਓਪਨ ਹੁੰਦਾ ਹੈਗਾ।
ਹਾਂਜੀ, ਜੇ ਦੇਖੋ ਜੇ ਕੈਨਬਰਾ ਰੀਜਨਲ ਬਣਦਾ ਤਾਂ ਡੈਫੀਨੇਟਲੀ 491 ਜਿਹੜਾ ਜੇ ਰਿਲੇਟਿਵ ਤੁਹਾਡੇ ਫੋਰ ਐਗਜ਼ਾਮਪਲ ਕੈਨਬਰਾ 'ਚ ਰਹਿ ਰਹੇ ਤਾਂ ਕੈਨਬਰਾ ਇਜ਼ ਰੀਜਨਲ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੋਵੋਗੇ
ਜੀ। ਰਵਿੰਦਰ ਪੁੱਛ ਰਹੇ ਨੇ ਜੀ, ਆਈ ਗੋਟ ਇਨਵੀਟੇਸ਼ਨ ਫਰੋਮ ਨਿਊ ਸਾਊਥ ਵੇਲਸ MNC ਦਿਸ ਮੰਡੇ, ਇਫ ਆਈ ਅਪਲਾਈ?
ਜਿਨ੍ਹਾਂ ਨੇ ਆਲਰੇਡੀ ਅਪਲਾਈ ਕਰਤਾ ਉਹਨਾਂ ਤੇ ਕੋਈ ਅਸਰ ਨਹੀਂ।
ਜੀ ਜੀ। ਤਰਨਜੀਤ ਕੌਰ ਪੁੱਛ ਰਹੇ ਨੇ, ਮੇਰੀ ਸਿਸਟਰ ਨੇ ਇੰਡੀਆ GNM ਕੀਤੀ ਆ ਤੇ ਉਹਦੇ ਕਹਿੰਦੇ 8 ਬੈਂਡਸ ਨੇ ਓਵਰਆਲ, ਤੇ ਕੀ ਉਹ 1 ਈਅਰ ਜਿਹੜਾ GDN ਪ੍ਰੋਗਰਾਮ ਆ IHM ਮੈਲਬਰਨ ਕੈਂਪਸ ਦੇ ਵਿੱਚ, ਉਹਦੇ ਲਈ ਵੀਜ਼ਾ ਅਪਲਾਈ ਕਰ ਸਕਦੀ ਹੈ ਜੀ? ਕੀ ਚਾਂਸ
ਕਰ ਸਕਦੀ ਹੈ ਜੀ ਉਹਦੇ ਲਈ ਵੀਜ਼ਾ ਅਪਲਾਈ, ਪਰ ਉਹ ਕੋਰਸ ਕਰਕੇ ਤੁਹਾਡਾ ਆਊਟਕਮ ਕੁਛ ਨਹੀਂ ਨਿਕਲਦਾ, ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ
ਜੀ। ਅੱਗੇ ਸਾਡੇ ਨਾਲ ਕਾਲਰ ਬੜੇ ਹੋਏ ਨੇ 113 ਤੋਂ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੌਣ ਬੋਲ ਰਹੇ ਜੀ? ਹਾਂਜੀ ਮੈਡਮ, ਮੈਂ ਪੁੱਛਣਾ ਮੇਰੇ ਮਨ ਜੀ 60 ਪੁਆਇੰਟ ਸੀ ਆਪਣੇ ਕੁਈਨਜ਼ਲੈਂਡ ਦੇ ਵਿੱਚ,
ਜੀ
ਤੇ ਹਾਂਜੀ ਮੋਟਰ ਮਕੈਨਿਕ ਦੇ ਤੇ ਇਹਦਾ ਮੈਡਮ ਆ ਸਕਦਾ ਕੋਈ ਮੇਰੇ ਮੈਡਮ ਦੋ ਚਲ ਜਾ ਭਰਾ ਮੇਰਾ
ਸੱਠ ਜੀ ਕੁਈਨਸਲੈਂਡ ਚ ਰਹਿ ਰਹੇ ਹੋ ਤਾਂ ਕੁਈਨਸਲੈਂਡ ਦੀਆਂ ਨੋਮੀਨੇਸ਼ਨ ਦੀਆਂ ਸਾਰੀਆਂ ਕੰਡੀਸ਼ਨਸ ਪੂਰੀਆਂ ਕਰ ਰਹੇ ਹੋ ਜਿਹੜੀਆਂ ਉਹਨਾਂ ਦੀਆਂ ਉੱਥੇ ਵਰਕ ਐਕਸਪੀਰੀਅੰਸ ਦੀਆਂ ਤੇ ਫਰਦਰ ਜੌਬ ਆਫਰ ਦੀਆਂ
ਜੌਬ ਰੈਡੀ ਤੇ ਕੀਤਾ ਮੈਡਮ ਤੇ ਮੇਰਾ ਹੁਣ 1 ਸਾਲ ਦੀ ਜੌਬ ਆਫਰ ਹੈਗੀ ਤਾਂ ਹੁਣ ਉਹਨਾਂ ਨੇ ਬੰਦਾ 190 ਵਾਸਤੇ
ਹਾਂਜੀ ਫਿਰ ਜਦੋਂ ਹੁਣ ਖੁੱਲਣਗੇ ਉਦੋਂ ਹੀ ਪਤਾ ਲੱਗੂਗਾ ਹਾਲ ਦੀ ਘੜੀ ਆਪਾਂ ਇਹੀ ਕਹਿ ਸਕਦੇ ਹਾਂ ਕਿ ਚਾਂਸਸ ਹੈਗੇ ਨੇ ਬਟ ਅਗੇਨ ਹਾਂਜੀ ਉਹਨਾਂ ਦੀ ਕੋਈ ਐਡੀਸ਼ਨਲ ਰਿਕੁਆਇਰਮੈਂਟਸ ਆ ਗਈਆਂ ਓਕੂਪੇਸ਼ਨ ਲਈ ਤਾਂ ਉਹ ਮੀਟ ਕਰਦੇ ਹੋਣੇ ਚਾਹੀਦੇ ਹੋ ਤੁਸੀਂ ਠੀਕ ਹੈ ਜੀ
ਸ਼ੁਕਰੀਆ ਜੀ ਅਗਲਾ ਸਵਾਲ ਪੁੱਛ ਰਹੇ ਹਾਂ ਜਸਦੀਪ ਕੌਰ ਤਤਲਾ ਰਜਿਸਟਰ ਨਰਸ ਵਿਦ 65 ਪੁਆਇੰਟਸ ਇਨ ਮੈਲਬਨ ਵਟ ਵੀ ਹੈ ਚਾਂਸਸ ਦੇਖੋ ਜੀ ਕਿੰਨੀ ਵਾਰੀ ਵੈਸੇ ਦੱਸ ਚੁੱਕੇ ਹਾਂ ਆਪਾਂ ਪ੍ਰੋਗਰਾਮ ਦਾ ਜੀ
ਨਰਸਿਸ ਦਾ ਇਸ ਟਾਈਮ ਤੇ ਕਾਫੀ ਔਖਾ ਦੌਰ ਚੱਲ ਰਿਹਾ ਕਿਉਂਕਿ ਜੇ ਮੈਲਬਨ ਚ ਰਹਿ ਰਹੇ ਹੋ ਤਾਂ PR ਇਜ਼ ਗੋਇੰਗ ਟੂ ਬੀ ਵੈਰੀ ਡਿਫਿਕਲਟ ਜੇ ਤਾਂ ਮੈਲਬਨ ਦੇ ਰੀਜਨਲ ਏਰੀਆ ਚ ਜੌਬ ਆਫਰ ਲੈ ਕੇ ਆ ਸਕਦੇ ਹੋ 2 ਇਅਰਸ ਦਾ ਐਕਸਪੀਰੀਅੰਸ ਆ ਤਾਂ ਹਾਂਜੀ 491 ਦਾ ਤਾਂ ਕਿਉਂਕਿ ਓਬਵੀਅਸਲੀ 489 ਦੇ ਲਈ ਤਾਂ ਸਿਰਫ 2 ਦਿਨ ਰਹਿ ਗਏ ਨੇ ਮੈਲਬਨ ਦੇ ਵਿੱਚ ਵਿਕਟੋਰੀਆ ਦੇ ਲਈ ਤੇ ਨਹੀਂ ਅਦਰਵਾਈਜ਼ ਜੇ ਤੁਸੀਂ ਗ੍ਰੈਜੂਏਟ ਆਫ ਵਿਕਟੋਰੀਆ ਨਹੀਂ ਹੈਗੇ ਤਾਂ ਫਿਰ ਮੁਸ਼ਕਲ ਆ
ਜੀ ਅੱਛਾ ਅਮਨ ਨਿਰਮਲ ਪੁੱਛ ਰਹੇ ਨੇ ਕਹਿੰਦੇ ਆਈ ਹੈਵ ਡਨ ਜੌਬ ਰੈਡੀ ਪ੍ਰੋਗਰਾਮ ਇਨ ਚਾਈਲਡ ਕੇਅਰ ਸੈਂਟਰ ਮੈਨੇਜਰ ਵਟ ਆਰ ਦਾ ਆਪਸ਼ਨਸ ਫਾਰ ਮੀ
ਦੇਖੋ ਚਾਈਲਡ ਕੇਅਰ ਸੈਂਟਰ ਮੈਨੇਜਰ ਲਈ 189 ਵੀਜ਼ਾ ਵੀ ਅਵੇਲੇਬਲ ਹੈ 190 ਵੀ ਵੀ ਅਵੇਲੇਬਲ ਹੈ ਤੇ 489 ਤੇ ਆਉਣ ਵਾਲੇ ਸਮੇਂ ਚ 491 ਵੀ ਹੋਏਗਾ ਸੋ ਯੂ ਹੈਵ ਲੋਟਸ ਆਫ ਆਪਸ਼ਨ
ਅਗਲਾ ਸਵਾਲ ਗੁਣਜੀਤ ਗਿੱਲ ਧਾਲੀਵਾਲ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਬੁਲਾਈਏ ਸਤਿ ਸ਼੍ਰੀ ਅਕਾਲ ਜੀ ਕਹਿੰਦੇ 190 ਵੀਜ਼ਾ ਪ੍ਰੋਸੈਸਿੰਗ ਦਾ ਕਿੰਨਾ ਟਾਈਮ ਚੱਲ ਰਿਹਾ ਜੀ ਅਸੀਂ ਜਿਹੜਾ ਪ੍ਰੋਸੈਸਿੰਗ ਟਾਈਮ ਉਹਦਾ ਲਿੰਕ ਪਾ ਦਿੱਤਾ ਹੋਇਆ ਗੁਣਜੀਤ ਜੀ
ਸਾਰੇ ਵੀਜ਼ਾ ਦਾ ਉਹਦੇ ਵਿੱਚ ਚੈੱਕ ਕਰ ਸਕਦੇ ਕਿਹੜੇ ਵੀਜ਼ਾ ਦਾ ਕਿੰਨਾ ਚੱਲ ਰਿਹਾ ਉਹ ਜਿਹੜਾ ਲਿੰਕ ਹੈ ਉਹਦੇ ਵਿੱਚ ਤੁਸੀਂ ਆਪਣੀ ਵੀਜ਼ਾ ਸਬ ਕਲਾਸ ਦੇ ਹਿਸਾਬ ਨਾਲ ਚੈੱਕ ਕਰ ਸਕਦੇ
ਬਿਲਕੁਲ ਅਗਲਾ ਸਵਾਲ ਹਰਵਿੰਦਰ ਕੌਰ ਕਰ ਰਹੇ ਨੇ ਆਈ ਐਮ ਫਿਨਿਸ਼ਿੰਗ ਮਾਈ ਨਰਸਿੰਗ ਇਨ ਨਵੰਬਰ ਐਂਡ ਆਲਸੋ ਲਿਵਿੰਗ ਐਂਡ ਸਟੱਡਿੰਗ ਇਨ ਰੀਜਨਲ ਏਰੀਆ ਟੂ ਵੰਬਾ got IELTS 7 each in academic my aunt and uncle living in Toowoomba as well can I get points for family
dekho
nursing ina de november de vich finish ho rahi hai
I think Toowoomba is regional
hona chahida
we'll have to check dekho je ta mainu nahi mainu yaad nahi rehnde kai var kafi sare regional areas de vich confusion vi ho jandi hai I think Toowoomba is regional te tonu hanji unna de points mil sakde ne te 491 visa li eligible honge tusi
ji mukesh saini agla sawal kar rahe ne dear ma'am how many points for wall mainu lagda e wala sanu ik sawal pehla vi aaya si call de vich na wall floor tile occupation de
nahi oh question unna da different siga
ha inna ne english requirements da puchya
dekho is tarike naal nahi hunda kyunki har ek visa di different requirements ne ਤੇ ਵੀਜ਼ਾ ਦੇ ਹਿਸਾਬ ਨਾਲ ਹੁੰਦਾ ਜੀ ਜਨਰਲ ਟਰਮਸ ਵਿੱਚ ਕੁਐਸਚਨ ਪੁੱਛੋਗੇ ਦਾ ਕੋਈ ਆਨਸਰ ਨਹੀਂ ਹੈਗਾ ਮੇਰੇ ਕੋਲ
ਜੀ ਅੱਗੇ
ਸਪੈਸਿਫਿਕ ਕੁਐਸਚਨ ਪੁੱਛੋਗੇ ਉਹਦਾ ਆਨਸਰ ਮੈਂ ਦੇ ਸਕਦੀ ਹਾਂ
ਕਾਲਰ ਬਣੇ ਹੋਏ ਨੇ ਸਾਡੇ ਨਾਲ 862 ਤੋਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਤੁਹਾਡਾ ਸਵਾਗਤ ਜੀ ਸਤਿ ਸ਼੍ਰੀ ਅਕਾਲ
ਜੀ ਸਤਿ ਸ਼੍ਰੀ ਅਕਾਲ ਮੈਡਮ ਜੀ ਮੈਂ ਹੈਪੀ ਗੱਲ ਕਰ ਰਿਹਾ ਹਾਂ ਤੇ ਮੈਂ ਪੁੱਛਣਾ ਸੀ ਕਿ ਮੈਂ ਆਪਣੀ 489 ਦੀ ਐਪਲੀਕੇਸ਼ਨ ਪਾਈ ਹੋਈ ਸੀ ਤੇ ਮੈਂ ਆਲਮੋਸਟ 5 ਮੰਥਸ ਹੋ ਗਏ 4 ਐਂਡ ਅ ਹਾਫ ਮੰਥਸ ਹੋ ਗਏ ਡਾਕੂਮੈਂਟ ਸਬਮਿਟ ਕੀਤੇ ਪਰ ਕੋਈ ਰਿਸਪੌਂਸ ਨਹੀਂ ਆਉਂਦੇ ਆ
ਤੁਹਾਨੂੰ ਮੈਂ ਪ੍ਰੋਸੈਸਿੰਗ ਟਾਈਮ ਦੱਸਿਆ ਨਾ ਕਿ ਉਹਦੇ ਵਿੱਚ ਪਾਇਆ ਹੋਇਆ ਉਹਦੇ ਵਿੱਚ ਚੈੱਕ ਕਰੋ ਕਿ ਨਾਰਮਲੀ ਕਿੰਨਾ ਟਾਈਮ ਲੱਗ ਰਿਹਾ ਸੋ 489 ਨੂੰ ਕਾਫੀ ਟਾਈਮ ਲੱਗ ਰਿਹਾ
ਆਫਟਰ ਸੀਓ ਕੰਟੈਕਟ ਵੀ ਕਾਫੀ ਟਾਈਮ ਲੱਗ ਰਿਹਾ
ਮਤਲਬ ਕਾਫੀ ਟਾਈਮ ਲੱਗ ਰਿਹਾ ਹਾਂਜੀ ਬਿਲਕੁਲ
ਤੇ ਇੱਕ ਹੋਰ ਗੱਲ ਪੁੱਛਣੀ ਕਿ 491 ਜੇ ਅਪਲਾਈ ਕਰਨਾ ਹੋਵੇ ਜਿਵੇਂ ਸੁਣਿਆ ਕਿ ਉਹ ਚ ਮੈਡੀਕਲ ਬੈਨੀਫਿਟਸ ਵੀ ਮਿਲ ਸਕਦੇ ਨੇ ਇਹਦੀ ਕੀ ਹੈ ਕਿ ਉਹ ਕਰ ਸਕਦਾ ਮੈਂ ਅਪਲਾਈ ਕਿ ਜੇ ਮੈਂ ਕਰਨਾ ਚਾਹਾਂ ਜੇ ਮੈਂ
ਸੈਂਸ ਨਹੀਂ ਬਣਦੀ ਵੈਸੇ ਹਾਂ ਪਰ ਕਰ ਸਕਦੇ ਹਾਂ ਮੈਨੂੰ ਲੱਗਦਾ ਨਹੀਂ ਕੋਈ ਪ੍ਰੋਬਲਮ ਹੋਊਗੀ ਬਟ ਅਗੇਨ ਹਾਂ ਸਟੇਟਸ ਕਹਿ ਸਕਦੀਆਂ ਨੇ ਕਿ ਯੂ ਆਰ ਆਲਰੇਡੀ ਨੋਮੀਨੇਟਿਡ ਤੇ ਮੇ ਬੀ ਅਸੀਂ ਤੁਹਾਨੂੰ ਨਹੀਂ ਦੇਣਾ ਇਨਵੀਟੇਸ਼ਨ ਵੀ ਅਦਰਵਾਈਜ਼ ਕਰ ਸਕਦੇ ਨੋ ਵਨ ਇਜ਼ ਸਟਾਪਿੰਗ ਯੂ ਪਾਰਲੀਮੈਂਟ ਦੇ ਵਿੱਚ ਬਿੱਲ ਹੈ ਤੇ ਮੋਸਟ ਪ੍ਰੋਬੇਬਲੀ ਉਹ ਪਾਸ ਹੋ ਜਾਏਗਾ ਤੇ ਜੇ ਉਹ ਪਾਸ ਹੋ ਜਾਂਦਾ ਤਾਂ ਹਾਂ ਮਿਲਣਗੇ ਇਸ ਬਾਰੇ ਮੈਨੂੰ ਸੋਰੀ ਇਸ ਬਾਰੇ ਅਜੇ ਪੂਰੀ ਜਾਣਕਾਰੀ ਸਾਡੇ ਕੋਲ ਅਵੇਲੇਬਲ ਨਹੀਂ
ਸ਼ੁਕਰੀਆ ਜੀ ਸ਼ੁਕਰੀਆ ਹਾਂਜੀ ਅਗਲਾ ਸਵਾਲ ਜੀ ਬਲਕਾਰ ਬੈਨੀਪਾਲ ਹੋਰਾਂ ਨੇ ਕੀਤਾ ਹੈ ਔਰ ਇਹਨਾਂ ਨੇ ਵੀ ਮੈਨੂੰ ਲੱਗਦਾ ਵੀ ਪ੍ਰੋਸੈਸਿੰਗ ਟਾਈਮ ਹੀ ਪੁੱਛ ਰਹੇ ਆ ਬਲਕਾਰ ਜੀ ਸਾਰਿਆਂ ਨੂੰ ਅਸੀਂ ਵਾਰ ਵਾਰ ਇਹੀ ਦੱਸ ਰਹੇ ਹਾਂ ਕਿ ਜਿਹੜਾ ਪ੍ਰੋਸੈਸਿੰਗ ਟਾਈਮ ਆ ਹਰ ਵੀਜ਼ੇ ਦਾ ਉਹ ਪਾ ਦਿੱਤਾ ਗਿਆ ਫੇਸਬੁੱਕ ਤੇ ਤੁਸੀਂ ਪਲੀਜ਼ ਚੈੱਕ ਕਰੋ ਯੰਕੀ ਜੱਟ ਅਗਲਾ ਸਵਾਲ ਕਰ ਰਹੇ ਨੇ ਕਹਿੰਦੇ ਮੈਮ ਔਨ ਬਿਹਾਫ ਆਫ ਮਾਈ ਫਰੈਂਡ ਹੀ ਇਜ਼ ਇਨ ਮਾਸਟਰ ਕਾਹਦੀ ਮਾਸਟਰ ਅੱਛਾ ਕੁੱਕਰੀ ਹੀ ਵਾਂਟਸ ਟੂ ਕੰਟੀਨਿਊ ਇਨ ਕੁੱਕਰੀ ਇਜ਼ ਇਟ ਪੋਸੀਬਲ ਇਜ਼ ਦੇਰ ਐਨੀ ਅਦਰ ਵੀਜ਼ਾ ਫਾਰ ਦੈਟ
ਦੇਖੋ ਜੇ ਮਾਸਟਰਸ ਕਰ ਰਹੇ ਹੋ ਤਾਂ ਕੁੱਕਰੀ ਲਈ ਪਹਿਲਾਂ ਵੀਜ਼ਾ ਮੰਗਣਾ ਪਊਗਾ ਡਿਪਾਰਟਮੈਂਟ ਤੋਂ ਠੀਕ ਹੈ ਜੀ ਨਹੀਂ ਤਾਂ ਅਦਰਵਾਈਜ਼ ਜੇ ਕੁੱਕਰੀ ਕਰਨੀ ਹੈ ਦੂਸਰਾ ਤਰੀਕਾ ਇਹੀ ਹੈ ਕਿ ਤੁਸੀਂ ਦੋਵੇਂ ਕੋਰਸਿਸ ਸੇਮ ਟਾਈਮ ਤੇ ਕਰੋ
ਵਿਸ਼ਾਲ ਸ਼ਰਮਾ ਜੀ ਤੁਹਾਡਾ ਧੰਨਵਾਦ ਕਰ ਰਹੇ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਕਹਿੰਦੇ ਮੈਂ ਵਿਸ਼ਾਲ ਵਿਜ਼ਿਟਡ ਐਂਡ ਮੀਟ ਵਿਦ ਪ੍ਰਭਜੀਤ ਜੀ ਟੂਡੇ ਜਸਟ ਵਾਂਟ ਟੂ ਥੈਂਕਸ ਸ਼ੀ ਇਜ਼ ਹੈਵਿੰਗ ਵੈਰੀ ਗੁੱਡ ਨੌਲੇਜ ਐਂਡ ਸੁਜੈਸਟ ਮੀ ਵੈਰੀ ਵੈਲ
ਧੰਨਵਾਦ ਜੀ
ਕੁਲਦੀਪ ਦੀਪਾ ਪੁੱਛ ਰਹੇ ਨੇ ਵਟ ਆਰ ਦਾ ਚਾਂਸਿਸ ਫਾਰ ਸ਼ੈਫ 65 ਪਲੱਸ 5 ਫਾਰ 190 ਨਿਊ ਸਾਊਥ ਵੇਲਸ
ਦੇਖੋ ਇਹ ਸੇਮ ਸਵਾਲ ਮੈਂ ਤੁਹਾਨੂੰ ਉਹੀ ਕਹਿ ਰਹੀ ਹਾਂ ਕਿ ਪਲੀਜ਼ ਵੇਟ ਨਿਊ ਸਾਊਥ ਵੇਲਸ ਦੇ ਜਿਹੜਾ ਸਾਡੇ ਕੋਲ ਜਦੋਂ ਵੀ ਕੋਈ ਇਨਫੋਰਮੇਸ਼ਨ ਆਏਗੀ ਨੈਕਸਟ ਪ੍ਰੋਗਰਾਮ 'ਚ ਜਾਂ ਫਿਰ ਉਸ ਤੋਂ ਅਗਲੇ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਅਪਡੇਟ ਦੇਵਾਂਗੇ ਅਤੇ ਜਿੰਨਾ ਵੀ ਸਾਨੂੰ ਥੋੜ੍ਹੀ ਬਹੁਤੀ ਇਨਫੋਰਮੇਸ਼ਨ ਮਿਲਦੀ ਹੈ ਕਿ ਕਿੰਨੇ ਪੁਆਇੰਟਸ ਇਨਵੀਟੇਸ਼ਨ ਦਿੱਤੇ ਨੇ ਨਿਊ ਸਾਊਥ ਵੇਲਸ ਨੇ ਅਸੀਂ ਆਪਣੇ ਫੇਸਬੁੱਕ ਪੇਜ 'ਤੇ ਜਾਂ ਰੇਡੀਓ ਪ੍ਰੋਗਰਾਮ ਦੇ ਵਿੱਚ ਜ਼ਰੂਰ ਉਸ ਚੀਜ਼ ਦਾ ਜ਼ਿਕਰ ਕਰਾਂਗੇ ਜਿਵੇਂ ਮੈਂ ਦੱਸਿਆ ਸੀਗਾ ਕਿ ਇੱਕ ਸਾਨੂੰ ਸਵਾਲ ਆਇਆ ਸੀਗਾ ਅਕਾਊਂਟਿੰਗ ਦੇ ਰਿਗਾਰਡਿੰਗ 90 ਪੁਆਇੰਟਸ ਦੇ ਤਾਂ ਮੈਂ ਇਹ ਜ਼ਰੂਰ ਦੱਸਿਆ ਸੀਗਾ ਕਿ 90 'ਤੇ ਅਕਾਊਂਟਿੰਗ ਵਾਲਿਆਂ ਨੂੰ ਬਹੁਤ ਥੋੜ੍ਹੇ ਇਨਵੀਟੇਸ਼ਨ ਆਏ ਨੇ ਨਿਊ ਸਾਊਥ ਵੇਲਸ ਤੋਂ ਤੇ ਬਾਕੀ ਓਕੂਪੇਸ਼ਨਸ ਦੇ ਰਿਗਾਰਡਿੰਗ ਸਾਡੇ ਕੋਲ ਹਜੇ ਕੁਛ ਵੀ ਇਨਫੋਰਮੇਸ਼ਨ ਹੈ ਨਹੀਂ
ਜੀ ਅਕਾਊਂਟਿੰਗ ਰਿਲੇਟਡ ਹੀ ਅਗਲਾ ਸਵਾਲ ਹਿਤੇਸ਼ ਮਿੱਤਲ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਬੁਲਾਈ ਇਹਨਾਂ ਨੇ ਵਟ ਸ਼ੁਡ ਬੀ ਡਨ ਬਾਈ ਅ ਪਰਸਨ ਹੂ ਹੈਜ਼ ਰੀਸੈਂਟਲੀ ਪਰਸਿਊਡ ਮਾਸਟਰ ਆਫ ਅਕਾਊਂਟਿੰਗ ਆਈਦਰ ਟੂ ਮੂਵ ਤਸਮੈਨੀਆ ਔਰ ਡਾਰਵਿਨ ਬਾਈ ਟੇਕਿੰਗ ਸਟੱਡੀ ਫਾਰ ਸਟੇਟ ਨੋਮੀਨੇਸ਼ਨ ਔਰ ਟ੍ਰੇਡ ਕੋਰਸ ਸ਼ੁਡ ਬੀ ਟੇਕਨ ਇਫ ਟ੍ਰੇਡ ਦੈਨ ਵਿਚ ਟ੍ਰੇਡ ਸ਼ੁਡ ਬੀ ਟੇਕਨ
ਦੇਖੋ ਟ੍ਰੇਡ ਕੋਰਸਿਸ ਦਿੱਤਾ ਜੀ ਬਹੁਤ ਲੰਬੀ ਚੌੜੀ ਲਿਸਟ ਹੈ ਸਾਡੇ ਕੋਲ ਠੀਕ ਹੈ ਉਹਦੇ ਵਿੱਚੋਂ ਮੋਟਰ ਮਕੈਨਿਕ ਨੂੰ ਛੱਡ ਦਿਓ ਕੁੱਕਰੀ ਨੂੰ ਸੈਰ ਤੇ ਕਰ ਦਿਓ ਤਾਂ ਉਹਦੇ ਵਿੱਚ ਉਹ ਲਿਸਟ ਵਿੱਚੋਂ ਕੁਛ ਵੀ ਚੂਜ਼ ਕਰ ਲਓ ਦੈਟ ਇਜ਼ ਔਨ ਦ MLTSSL ਲਿਸਟ ਯੂ ਆਰ ਗੁੱਡ ਠੀਕ ਹੈ ਬਾਕੀ ਅਕਾਊਂਟਿੰਗ ਦਾ ਫਿਊਚਰ ਡੈਫੀਨੇਟਲੀ ਡਾਰਕ ਹੈ
ਜੀ
ਕਾਫੀ ਸਾਲ ਹਜੇ ਡਾਰਕ ਰਹਿਣਾ ਹੈ ਤੇ ਜੇ ਤੁਸੀਂ ਕੁਛ ਹੋਰ ਕਰ ਸਕਦੇ ਹੋ ਗੋ ਫੋਰ ਇਟ ਮੈਂ ਤਾਂ ਇਹੀ ਸਲਾਹ ਦਊਂਗੀ ਤੁਹਾਨੂੰ ਖਾਸ ਤੌਰ ਤੇ ਟ੍ਰੇਡ
ਜੀ ਅੱਗੇ ਕਾਲਰ ਬਣੇ ਹੋਏ ਨੇ 990 ਤੋਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰ ਦੇ ਵਿੱਚ ਤੁਹਾਡਾ ਸਵਾਗਤ ਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਮੈਡਮ ਮੇਰਾ ਨਾਮ ਅਮਨਦੀਪ ਹੈ ਮੈਂ ਮੈਲਬਨ ਤੋਂ ਬੋਲ ਰਿਹਾ ਤੇ ਮੈਡਮ ਮੇਰਾ ਕੁਐਸਚਨ ਸੀਗਾ ਮੈਂ 489 ਅਪਲਾਈ ਕੀਤਾ ਸੀਗਾ ਜਨਵਰੀ ਚ ਤੇ ਹੁਣ ਮੈਨੂੰ ਇਮੀਗ੍ਰੇਸ਼ਨ ਤੋਂ ਆਈ ਸੀ ਉਹਨਾਂ ਦਾ ਮਤਲਬ ਈਮੇਲ ਆਈ ਸੀ ਕਿ ਆਪਣਾ ਐਵੀਡੈਂਸ ਆਫ ਇੰਪਲੋਇਮੈਂਟ ਤੇ AFP ਦਵੋ ਜੀ ਤੇ ਮੈਮ ਮੈਂ ਪੁੱਛਣਾ ਸੀ ਐਵੀਡੈਂਸ ਆਫ ਇੰਪਲੋਇਮੈਂਟ ਮੈਂ ਕੀ ਦੇਣਾ ਆ ਪੇ ਸਲਿਪ ਦੇਣੀ ਆ ਤੇ ਇੱਕ ਲੈਟਰ ਦੇਣੀ ਜੋ ਮੇਰੇ ਉਹਨਾਂ ਨੇ ਲੈਟਰ
ਜਿਹੜੀ ਲੈਟਰ ਆਉਂਦੀ ਹੈ ਨਾ ਤੁਹਾਨੂੰ ਡਿਪਾਰਟਮੈਂਟ ਤੋਂ ਤੇ ਬਹੁਤ ਹੀ ਡਿਟੇਲ ਵਿੱਚ ਲਿਖਿਆ ਹੁੰਦਾ ਕਿ ਤੁਸੀਂ ਕੀ ਦੇ ਸਕਦੇ ਹੋ ਉਹਨੂੰ ਰੀਡ ਕਰੋ
ਆਲਰਾਈਟ
ਜਿਹੜੀਆਂ ਚੀਜ਼ਾਂ ਉਹਦੇ ਚ ਪ੍ਰੋਵਾਈਡ ਕੀਤੀਆਂ ਹੋਈਆਂ ਆਲਰੇਡੀ ਉਹ ਰਹਿਣ ਦੋ ਤੇ ਜਿਹੜੀਆਂ ਨਹੀਂ ਕੀਤੀਆਂ ਉਹ ਪ੍ਰੋਵਾਈਡ ਕਰ ਦੋ
ਕਨਫਿਊਜ਼ਨ ਕਰ
ਰਹੀ ਸੀ ਮੇਰੇ ਕੋਲ ਮੈਮ ਉਹ ਨਹੀਂ ਮੈਂ ਮੇਰੇ ਕੋਲ ਆਪਣਾ ਕੀ ਕਹਿੰਦੇ ਆ ਮੇਰੇ ਕੋਲ ਆਪਣੀ ਲੀਵ ਨਹੀਂ ਸੀਗੀ ਹਨਾ ਮੈਨੂੰ ਮੇਰੇ ਓਨਰ ਨੇ ਦਿੱਤੀ ਨਹੀਂ ਹੋਈ ਸੀਗੀ ਲਾਈਕ ਮੇਰੀ ਪੇ ਸਲਿਪ ਐਕੋਰੇਟ ਆ ਮਤਲਬ ਕਿ ਸਾਲ ਦਾ ਐਕਸਪੀਰੀਅੰਸ ਸਭ ਕੁਛ ਐਕੋਰੇਟ ਆ ਹਨਾ ਜੀ ਬਟ ਮੈਮ ਮੇਰੇ ਕੋਲ ਜਿਹੜੀ ਸਿਕ ਲੀਵ ਹੁੰਦੀ ਹੈ ਵਟ ਐਵਰ ਜੋ ਵੀ ਆ ਉਹ ਨਹੀਂ ਹੈਗੀ ਤੇ ਉਹਦਾ ਹੁਣ ਕੀ ਮੈਂ ਕੋਈ ਹੈਗਾ ਕੋਈ ਰੌਲਾ ਕਿ ਆਲ ਗੁੱਡ ਆ
ਦੇਖੋ ਵੈਸੇ ਤਾਂ ਕੋਈ ਰੌਲਾ ਹੋਣਾ ਨਹੀਂ ਚਾਹੀਦਾ ਜੇ ਤੁਸੀਂ ਉੱਥੇ ਪ੍ਰੋਪਰਲੀ ਕੰਮ ਕੀਤਾ ਹੈ ਸਭ ਕੁਛ ਸਹੀ ਸੀਗਾ ਸਭ ਕੁਛ ਐਕੋਰੇਟ ਦੈਨ ਦੇਰ ਸ਼ੁਡਨਟ ਬੀ ਐਨੀ ਇਸ਼ੂਜ਼ ਠੀਕ ਹੈ ਜੀ ਬਾਕੀ ਜਿਹੜਾ ਵੀ ਪੇ ਤੁਹਾਨੂੰ ਕਿੰਨੀ ਕਰਨੀ ਕਿਵੇਂ ਕਰਨੀ ਇਹ ਜੇ ਤੁਹਾਨੂੰ ਫੋਰ ਐਗਜ਼ਾਮਪਲ ਉਹ ਤੁਹਾਨੂੰ ਨਹੀਂ ਪੇ ਦੇ ਰਿਹਾ ਹੈਗਾ ਤੁਹਾਡੀ ਸਿਕ ਲੀਵ ਨਹੀਂ ਦੇ ਰਿਹਾ ਤਾਂ ਇਹ ਤੁਹਾਡੀ ਪ੍ਰੋਬਲਮ ਨਹੀਂ ਇਹ ਤੁਹਾਡੇ ਇੰਪਲੋਇਰ ਦੀ ਪ੍ਰੋਬਲਮ ਆ ਐਕਚੁਅਲ ਚ ਠੀਕ ਹੈ ਜੀ ਡਿਪਾਰਟਮੈਂਟ ਨੂੰ ਜਿਹੜੇ ਜਿਹੜੇ ਐਵੀਡੈਂਸ ਮੰਗੇ ਨੇ ਉਹ ਪ੍ਰੋਪਰਲੀ ਪ੍ਰੋਵਾਈਡ ਕਰ ਦੋ ਦੇਰ ਸ਼ੁਡਨਟ ਬੀ ਐਨੀ ਇਸ਼ੂਜ਼ ਐਜ਼ ਲੌਂਗ ਐਜ਼ ਤੁਸੀਂ ਉੱਤੇ ਕੰਮ ਕੀਤਾ ਠੀਕ ਹੈ ਜੀ
ਆਲਰਾਈਟ ਮੈਮ
ਠੀਕ ਹੈ ਜੀ
ਸ਼ਵੇਤਾ ਯਸ਼ਪਾਲ ਸੈਣੀ ਪੁੱਛ ਰਹੇ ਨੇ ਜੀ ਅਕਾਊਂਟਿੰਗ ਦੇ ਰਿਗਾਰਡਿੰਗ ਇਹਨਾਂ ਦਾ ਸਵਾਲ ਹੈ ਤੇ ਮੈਨੂੰ ਲੱਗਦਾ ਕਾਫੀ ਵਾਰ ਇਹ ਵੀ ਜਵਾਬ ਤੁਸੀਂ ਦੇ ਦਿੱਤਾ ਮੈਨੂੰ ਲੱਗਦਾ
90 ਪੁਆਇੰਟਸ ਤੇ ਆ ਰਹੀ ਹੈ ਜੀ ਅਕਾਊਂਟੈਂਟਸੀ ਇਨਵੀਟੇਸ਼ਨ 90 ਪੁਆਇੰਟਸ ਤੇ ਆਏ ਨੇ ਲਾਸਟ ਇਨਵੀਟੇਸ਼ਨ ਰਾਊਂਡ ਜਿਹੜਾ ਲੰਘ ਕੇ ਗਿਆ ਉਹਦਾ ਕਾਰਨ ਇਹ ਹੈ ਕਿ ਇਨਵੀਟੇਸ਼ਨਸ ਬਹੁਤ ਘੱਟ ਸੀਗੇ ਓਨਲੀ 100 ਇਨਵੀਟੇਸ਼ਨਸ ਸੋ ਉਹਦੇ ਕਰਕੇ ਇਹ ਕਟ ਆਫ ਇੰਨੀ ਜ਼ਿਆਦਾ ਗਈ ਹੋਈ ਹੈ, ਬਟ ਸਟਿਲ 85 ਤੇ ਹੀ ਆਉਣ ਦੇ ਆਸਾਰ ਨੇ ਕੰਪਟੀਸ਼ਨ ਦੇ
ਜੀ। ਅਗਲਾ ਸਵਾਲ ਗੁਰਜੋਤ ਸਿੰਘ ਕਰ ਰਹੇ ਨੇ, ਚਾਂਸਸ ਫਾਰ 189 ਵਿਦ 80 ਪੁਆਇੰਟਸ ਇਨ ICT ਸਿਕਿਉਰਿਟੀ ਇਨ ਕਮਿੰਗ ਟਾਈਮ।
ਦੇਖੋ ਗੁੱਡ ਚਾਂਸਸ ਨੇ ਜੇ ਡਿਪਾਰਟਮੈਂਟ 1000 ਇਨਵੀਟੇਸ਼ਨਸ ਨਾਰਮਲ ਆਪਣੇ ਕਹਿ ਲੋ ਕਿ ਦੇਣ ਲੱਗ ਜੇ
ਜੀ। ਟੌਮ ਹੈਰਿਸ ਪੁੱਛ ਰਹੇ ਨੇ ਹਾਊ ਲੌਂਗ 489 ਵੀਜ਼ਾ ਗ੍ਰਾਂਟ ਟੇਕਿੰਗ ਐਟ ਪ੍ਰੈਜ਼ੈਂਟ। ਦੇਖੋ ਜੀ
ਇਹਦਾ ਜੀ ਪ੍ਰੋਸੈਸਿੰਗ ਟਾਈਮ ਬਾਰੇ ਤੁਹਾਨੂੰ ਅਸੀਂ ਲਿੰਕ ਪਾ ਦਿੱਤਾ ਜੀ, ਉਹ ਤੇ ਚੈੱਕ ਕਰ ਲਓ।
ਹਰਵਿੰਦਰ ਕੌਰ ਪੁੱਛ ਰਹੇ, ਪਹਿਲਾਂ ਤਾਂ ਥੈਂਕਸ ਕਰ ਰਹੇ ਨੇ ਤੁਹਾਡਾ, ਪਰ ਇੱਕ ਕੁਇਕ ਕੁਐਸਚਨ ਹੈ, ਕਹਿੰਦੇ ਮੇਰਾ ਆਈ ਰੀਸੈਂਟਲੀ ਚੈੱਕਡ ਅਗਸਤ PR ਲਿਸਟ ਔਨ ਇਨੀ ਅਫੇਅਰਸ ਐਂਡ ਮੋਸਟਲੀ PRs ਔਨ 189 ਵੀਜ਼ਾ ਵਰ ਗਿਵਨ ਟੂ ਪੀਪਲ ਵਿਦ 85 ਪੁਆਇੰਟਸ, ਇਵਨ ਇਫ ਆਈ ਗੈਟ 8 ਈਚ ਐਂਡ ਨਾਟੀ I still get 75 points and maybe 10 points for family and regional visa. Would 85 be enough to for 190 regional visa?
Nahi, 190 le hi nahi family de mil sakde ji tonu. 190 sirf state sponsored visa hai. Occupation ki dassi hai ji inhane agle?
Inhane dassi ji bachelor in enactment. Ye sawal agge chale gaya inhana.
ਕਲੈਰਿਟੀ ਨੀ ਹੈਗੀ ਵੀ ਕਿਹੜਾ ਵੀਜ਼ਾ ਕਿਸ ਤਰੀਕੇ ਨਾਲ ਆਪਾਂ ਪਾ ਸਕਦੇ ਹਾਂ। ਠੀਕ ਹੈ ਜੀ,
ਅਗਲਾ ਸਵਾਲ ਅਮੋਲਕ ਗਿੱਲ ਕਰ ਰਹੇ ਨੇ, ਕਹਿੰਦੇ ਮੈਮ ਦਿਸ ਇਜ਼ ਅਮੋਲਕ ਹੇਅਰ, ਆਈ ਹੈਵ ਡਨ ਮਾਈ ਬੈਚਲਰ ਇਨ ਐਗਰੀਕਲਚਰ ਸਾਇੰਸ ਐਂਡ ਹੈਵ 1.5 ਈਅਰ ਐਕਸਪੀਰੀਅੰਸ ਔਨ ਦਾ ਬੇਸਿਸ ਆਫ ਵਿਚ ਸਕਿੱਲ ਅਸੈਸਮੈਂਟ ਇਜ਼ ਡਨ, ਨਾਓ ਆਈ ਐਮ ਪਰਸੂਇੰਗ ਮਾਈ ਮਾਸਟਰਸ ਇਨ ਇਨਵਾਇਰਮੈਂਟ ਇਨ ਪਰਥ, ਕੈਨ ਯੂ ਪਲੀਜ਼ ਸੁਜੈਸਟ ਮੀ ਐਨੀ ਚਾਂਸ ਫਾਰ ਐਨੀ ਵੀਜ਼ਾ ਲਾਈਕ ਟ੍ਰੇਨਿੰਗ 489 ਔਰ ਅਦਰ ਵਿਚ ਵਿਲ ਲੀਡ PR?
ਮੈਨੂੰ ਇਹਨਾਂ ਨੇ ਜੀ ਆਪਣੀ ਓਕੂਪੇਸ਼ਨ ਹੀ ਨਹੀਂ ਦੱਸੀ ਹੈਗੀ,
ਇਹਨਾਂ ਨੇ ਸਿਰਫ ਮੇਰੀਆਂ
ਕੁਆਲੀਫਿਕੇਸ਼ਨਸ ਦੱਸਤੀਆਂ 489 ਪੁੱਛ ਲਿਆ ਤੇ ਇਹ ਦੱਸਤਾ ਕਿ ਮੈਂ ਪੜ੍ਹ ਕੀ ਰਿਹਾ।
ਤੇ ਬਿਲਕੁਲ ਅਮੋਲਕ ਗਿੱਲ ਜੀ ਔਰ ਹਰਵਿੰਦਰ ਕੌਰ ਜੀ, ਤੁਹਾਡੇ ਜਿਹੜੇ ਸਵਾਲ ਆ ਉਹ ਆਪਣੇ ਆਪ ਚ ਅਧੂਰੇ ਆ, ਸੋ ਇਸ ਕਰਕੇ ਅਧੂਰੇ ਸਵਾਲਾਂ ਦਾ ਜਿਹੜਾ ਜਵਾਬ ਦੇਣਾ ਮੁਸ਼ਕਿਲ ਹੋ ਜਾਂਦਾ, ਸੋ ਪਹਿਲਾਂ ਤਾਂ ਆਪਣਾ ਜਿਹੜਾ ਸਵਾਲ ਆ ਉਹ ਪੂਰਾ ਭੇਜੋ, ਔਰ ਜੇਕਰ ਤੁਸੀਂ ਡਿਟੇਲ ਦੇ ਵਿੱਚ ਕੋਈ ਗੱਲ ਕਰਨੀ ਚਾਹੁੰਦੇ ਹੋ ਤੁਸੀਂ ਵੀਜ਼ਾ ਐਟ ਦੇ ਆਫਿਸ ਵਿੱਚ ਕਾਲ ਕਰ ਸਕਦੇ ਹੋ 3907034853907034855 ਇਹਨਾਂ ਦਾ ਨੰਬਰ ਹੈ। ਤੇ ਜ਼ੋਹੇਬ ਹਸਨ ਇਹ ਪੁੱਛ ਰਹੇ ਨੇ, ਕੈਨ ਵੀ ਮੂਵ ਐਨੀ ਰੀਜਨਲ ਏਰੀਆ ਆਫਟਰ ਗੈਟ 489 ਵੀਜ਼ਾ? ਜ਼ੋਹੇਬ ਹਸਨ ਤੁਸੀਂ ਕਿਸ ਕੈਟਾਗਰੀ ਚ ਕਿੰਨਾ ਪੁੱਛ ਰਹੇ ਹੋ, ਫਿਰ ਨਹੀਂ ਤੁਸੀਂ
489 ਵੀਜ਼ਾ ਵੈਸੇ ਰੀਜਨਲ ਆ, ਪਰ ਜੇ ਫੈਮਿਲੀ ਵਾਲੇ ਦੀ ਗੱਲ ਕਰ ਰਹੇ ਹਾਂ ਤੇ ਉਹਦੀ ਲਿਸਟ ਆਡਾ ਡੈਜ਼ਿਗਨੇਟਿਡ ਏਰੀਆ ਤਾਂ ਮੋਸਟਲੀ ਰੀਜਨਲ ਏਰੀਆਜ਼ ਉਹਦੇ ਵਿੱਚ ਕਵਰਡ ਨੇ
ਜੀ,
ਬਟ ਯੂ ਵਿਲ ਹੈਵ ਟੂ ਚੈੱਕ ਕਿ ਤੁਹਾਡਾ ਸਵਾਲ ਕੀ ਹੈ ਤੇ ਜਿਹੜਾ ਮੈਂ ਜਵਾਬ ਦਿੱਤਾ ਉਹ ਮੈਚ ਕਰਦਾ ਕਿ ਨਹੀਂ ਕਰਦਾ ਹੈਗਾ।
ਜੀ ਤੇ ਹਰਵਿੰਦਰ ਕੌਰ ਕੀ ਸਵਾਲ ਹੈ ਜੀ, ਮੈਨੂੰ ਸਮਝ ਨਹੀਂ ਆਇਆ ਤੁਹਾਡਾ। ਤੇ ਠਾਕੁਰ ਪੁਸ਼ਪ ਡੜਵਾਲ ਇਹ ਪੁੱਛ ਰਹੇ ਨੇ, ਆਈ ਐਮ ਲਿਵਿੰਗ ਇਨ ਜਪਾਨ ਬਿਫੋਰ 7 ਈਅਰ, ਆਈ ਹੈਵ ਕੁੱਕ ਵੀਜ਼ਾ ਇਨ, ਸੋ ਹਾਊ ਆਈ ਕਮ ਇਨ ਆਸਟ੍ਰੇਲੀਆ ਵਰਕ ਵੀਜ਼ਾ?
ਦੇਖੋ 7 ਈਅਰਸ ਦਾ ਐਕਸਪੀਰੀਅੰਸ ਆ, ਤੁਸੀਂ ਸਕਿੱਲ ਅਸੈਸਮੈਂਟ ਵੀ ਕਰ ਸਕਦੇ ਹੋ, ਤੁਸੀਂ ਪੁਆਇੰਟ ਬੇਸਡ ਮਾਈਗ੍ਰੇਸ਼ਨ ਤੇ ਵੀ ਆ ਸਕਦੇ ਹੋ ਤੇ ਤੁਸੀਂ ਇੰਪਲੋਇਰ ਸਪੋਂਸਰਡ ਵੀਜ਼ਾ ਤੇ ਵੀ ਆ ਸਕਦੇ ਹੋ
ਜੀ।
ਸੋ ਤੁਹਾਨੂੰ ਥੋੜੀ ਜਿਹੀ ਡਿਟੇਲ ਦੇ ਵਿੱਚ ਜਿਹੜੀ ਜਾਣਕਾਰੀ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਆਫਿਸ ਵਿੱਚ ਕੰਟੈਕਟ ਕਰਕੇ ਅਪੁਆਇੰਟਮੈਂਟ ਬੁੱਕ ਕਰ ਲਿਓ, ਕਿਉਂਕਿ ਆਪਸ਼ਨਸ ਤੁਹਾਡੇ ਲਈ ਡੈਫੀਨੇਟਲੀ ਹੋਣਗੀਆਂ ਜੇ ਤੁਹਾਡਾ ਜੈਨੂਇਨ ਵਰਕ ਐਕਸਪੀਰੀਅੰਸ ਆ ਜਪਾਨ ਦਾ ਤੁਹਾਡਾ, ਡੈਫੀਨੇਟਲੀ ਤੁਹਾਡੇ ਲਈ ਆਪਸ਼ਨਸ ਹੈਗੀਆਂ ਨੇ
ਜੀ। ਇਹੋ ਜਿਹਾ ਇੱਕ ਸਵਾਲ ਸਾਨੂੰ ਮੈਸੇਂਜਰ ਦੇ ਵਿੱਚ ਵੀ ਇੱਕ ਦੋਸਤ ਕਰ ਰਹੇ ਸੀ, ਫਰਾਂਸ ਤੋਂ ਸ਼ਾਇਦ ਕੈਨੇਡਾ ਮੂਵ ਹੋਣਾ ਚਾਹੁੰਦੇ ਆ। ਸਵਾਲ ਜਿਹੜੇ ਆ ਬਹੁਤ ਸਾਰੇ ਮੈਸੇਂਜਰ ਦੇ ਵਿੱਚ ਦੋਸਤੋ ਜਦੋਂ ਕਰਦੇ ਹੋ ਅਸੀਂ ਉਹ ਸਵਾਲ ਸ਼ਾਮਲ ਨਹੀਂ ਕਰ ਪਾਉਂਦੇ, ਸੋ ਕੋਸ਼ਿਸ਼ ਕਰਿਆ ਕਰੋ ਫੇਸਬੁੱਕ ਲਾਈਵ ਵੀਡੀਓ ਜਿਹੜੀ ਚੱਲ ਰਹੀ ਉਹਦੇ ਕਮੈਂਟ ਸੈਕਸ਼ਨ 'ਚ ਜਾਂ ਫਿਰ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਤੁਸੀਂ ਆਪਣੇ ਸਵਾਲ ਭੇਜਿਆ ਕਰੋ। ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ ਇਸ ਵੇਲੇ 159 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਤੁਹਾਡਾ ਸਵਾਗਤ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਦਿਵੇਸ਼ ਹੈ ਜੀ। ਮੈਂ ਮੈਡਮ ਜੀ ਕੋਲ ਪੁੱਛਣਾ ਚਾਹੁੰਦਾ, ਮੈਂ ਅਸੀਂ ਫੈਮਿਲੀ ਨੇ 189 ਅਪਲਾਈ ਕੀਤਾ ਸੀ ਲਾਸਟ ਅਕਤੂਬਰ ਵਿੱਚ, ਤੇ 3 ਟਾਈਮਸ CEO ਨੇ ਕੰਟੈਕਟ ਕੀਤਾ ਡਿਫਰੈਂਟ ਡਿਫਰੈਂਟ ਡਾਕੂਮੈਂਟਸ ਲਈ। ਲਾਸਟ ਟਾਈਮ ਉਹਨੇ ਮੇਰੇ ਬੱਚੇ ਦੀ ਕੰਟੈਕਟ ਕੀਤਾ ਸੀ, ਉਹਦੇ ਪਾਸਪੋਰਟ ਕਿਉਂਕਿ ਨਿਊ ਬੋਰਨ ਸੀਗਾ ਤੇ ਉਹਦਾ ਬਾਅਦ ਚੋਂ ਫਾਈਲ ਐਡ ਕਰਵਾਇਆ ਸੀ 1 ਜੁਲਾਈ ਨੂੰ, ਠੀਕ ਆ ਜੀ। ਉਹ ਤੇ ਪਾਸਪੋਰਟ ਤੇ ਉਹਦਾ ਮੈਡੀਕਲ ਮੰਗਿਆ ਸੀ ਉਹਦੇ GP ਕੋਲੋਂ, ਉਹ ਭੇਜ ਦਿੱਤਾ ਸੀਗਾ। ਇਹ ਪੁੱਛਣਾ ਸੀਗਾ ਕਿ ਪਹਿਲਾਂ 9 ਮੰਥਸ ਜਿਹੜਾ ਤੁਸੀਂ ਲਿੰਕ ਵੀ ਕਰੇ ਸੀ, 9 ਮੰਥਸ ਦਾ ਟਾਈਮ ਜਿਹੜਾ ਅਕੋਰਡਿੰਗ ਟੂ ਉਹ ਸੀਗਾ, ਇਹ ਆਲਰੇਡੀ 11 ਮੰਥਸ ਹੋ ਗਏ
ਹੋਇਆ। ਜਦੋਂ ਵੀ ਐਂ ਡਿਲੇ ਹੁੰਦਾ ਨਾ, ਤੁਸੀਂ ਖੁਦ ਸਮਝਦਾਰ ਹੋ, ਸਮਝਣ ਵਾਲੀ ਗੱਲ ਆ ਇਹ। ਡਿਲੇ ਹੋਇਆ ਵਾ ਕਿਉਂਕਿ ਕਿੰਨੀਆਂ ਰਿਕੁਐਸਟ, 3 ਰਿਕੁਐਸਟ ਆਈਆਂ ਨੇ, ਠੀਕ ਹੈ। ਜਦੋਂ ਇਹੋ ਜਿਹੀਆਂ ਰਿਕੁਐਸਟ ਆਉਂਦੀਆਂ ਨੇ ਤਾਂ ਨਾਰਮਲ ਟਾਈਮ ਫਰੇਮ ਦੇ ਵਿੱਚ ਨਹੀਂ ਰਹਿੰਦੀਆਂ ਚੀਜ਼ਾਂ, ਇਟ ਗੋ ਬਿਯੋਂਡ ਦੈਟ।
ਓਕੇ
ਕਿਉਂਕਿ ਸਪੈਸ਼ਲ ਰਿਕੁਐਸਟ ਆਈਆਂ। ਜਿਹੜਾ ਇਹ ਟਾਈਮ ਫਰੇਮ ਹੁੰਦਾ ਡਿਸੀਜਨ ਰੈਡੀ ਐਪਲੀਕੇਸ਼ਨਸ ਲਈ ਕਿ ਐਪਲੀਕੇਸ਼ਨ ਪਾਈ ਹੋਈ ਸੀ ਤੇ ਸਟ੍ਰੇਟਵੇ ਡਿਪਾਰਟਮੈਂਟ ਡਿਸੀਜਨ ਦੇ ਰਿਹਾ ਤੇ ਵੱਧ ਤੋਂ ਵੱਧ ਜਿਹੜਾ ਉੱਪਰ ਜਿਹੜਾ ਉਹਨਾਂ ਨੇ 95% ਆਫ ਦ ਐਪਲੀਕੇਸ਼ਨਸ ਫਾਈਨਲਾਈਜ਼ਡ ਇਨ ਇੰਨੇ ਪੀਰੀਅਡ ਵਿੱਚ, ਉਹਨਾਂ 'ਚ ਸਟਿਲ 5% ਹੁੰਦੀਆਂ ਨੇ ਜਿਹੜੀਆਂ ਇਸ ਤੋਂ ਬਿਓਂਡ ਲੱਗ ਜਾਂਦਾ ਟਾਈਮ। ਸੋ ਡਿਪੈਂਡਿੰਗ ਔਨ, ਹੁਣ ਤੁਸੀਂ ਬੱਚਾ ਐਡ ਕੀਤਾ ਨਿਊ ਬੋਰਨ, ਸੋ ਦੈਟਸ ਵਾਈ ਇਟ ਇਜ਼ ਟੇਕਿੰਗ ਟਾਈਮ। ਠੀਕ ਹੈ ਜੀ, ਹੁਣ ਤਾਂ ਜਦੋਂ ਆਏਗਾ ਉਹ ਡਿਸੀਜਨ ਹੀ ਆਏਗਾ, ਦਿਸ ਇਜ਼ ਦ ਰੀਜ਼ਨ ਕਿ ਦੇਰ ਇਜ਼ ਅ ਡਿਲੇ।
ਗਲੋਬਲ ਫੀਡਬੈਕ ਆ ਉਹ ਇਮੀਗ੍ਰੇਸ਼ਨ ਨੂੰ ਪਾ ਸਕਦੇ ਹਾਂ ਕੰਪਨੀਆਂ ਦੀ।